And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੌਸਮ ਅੱਜ ਥੋੜ੍ਹਾ ਜਿਹਾ ਹਵਾ ਹੋਵਾ ਵਗਣੀ ਆ,
ਠੀਕ ਹੈ ਜੀ, ਮੈਂ ਧਿਆਨ ਰੱਖਾਂਗਾ।
ਸ਼ਾਮ ਨੂੰ ਬਾਰਿਸ਼ ਵੀ ਹੋਏਗੀ ਪਰ ਮੀਂਹ ਚਾਹੀਦਾ ਥੋੜ੍ਹਾ ਜਿਹਾ, ਇੰਨਾ ਤਾਂ ਠੀਕ ਹੈ ਯਾਰ।
ਹਾਂ ਹਾਂ, ਸੋਹਣਾ ਮੌਸਮ ਹੈ।
ਹਾਂ, ਇਟਸ ਵੈਰੀ ਨਾਈਸ ਪਲੈਜ਼ੈਂਟ ਵੈਦਰ ਆ, ਜਿਹੋ ਜਿਹੇ ਮੌਸਮ ਦੀ ਸਾਰਾ ਸਾਲ ਉਡੀਕ ਰਹਿੰਦੀ ਆ। ਇਹ ਹੁਣ ਉਹ ਵਾਲਾ ਸਮਾਂ ਆ ਚੁੱਕਾ ਹੋਇਆ,
ਪਰ ਇਹ ਆ ਵੀ ਧੁੱਪ ਜਿਹੜੀ ਆ ਬਹੁਤ ਤਿੱਖੀ ਆ, ਧੁੱਪ ਦੇ ਵਿੱਚ ਥੋੜਾ ਧਿਆਨ ਰੱਖਣ ਦੀ ਲੋੜ ਆ।
ਸਨਸਕ੍ਰੀਨ ਦੀ ਵਰਤੋਂ ਕਰੋ। ਸਨਸਕ੍ਰੀਨ ਕਈ ਵਾਰੀ ਉਹ ਕੋਈ ਸ਼ੋਸ਼ੇਬਾਜ਼ੀ ਨਹੀਂ ਆ, ਜਿਹੜੇ ਜ਼ਿਆਦਾ ਸਮਾਂ ਧੁੱਪ ਦੇ ਵਿੱਚ ਰਹਿੰਦੇ ਨੇ, ਇਟਸ ਇੰਪੋਰਟੈਂਟ ਟੂ ਯੂਜ਼ ਸਨਸਕ੍ਰੀਨ। ਜੇ ਤੁਸੀਂ ਡਰਾਈਵਿੰਗ ਜਾਂ ਅਦਰਵਾਈਜ਼ ਧੁੱਪ ਦੇ ਵਿੱਚ ਜ਼ਿਆਦਾ ਸਮਾਂ ਕੰਮ ਕਰਦੇ ਹੋ ਤਾਂ ਜਿਹੜਾ ਆਈਵੇਅਰ ਹੈਗਾ ਪ੍ਰੋਪਰ ਸਨਗਲਾਸਿਸ ਵਗੈਰਾ, ਉਹਨਾਂ ਦੀ ਵੀ ਵਰਤੋਂ ਜ਼ਰੂਰ ਕੀਤੀ ਜਾਵੇ।
ਐਂਡ ਸਟੇ ਹਾਈਡਰੇਟਡ,
ਐਂਡ ਸਟੇ ਹਾਈਡਰੇਟਡ, ਪਾਣੀ ਪੀਂਦੇ ਰਹੋ ਭਾਈ, ਇਹ ਵੀ ਗੱਲ ਬੜੀ ਜ਼ਰੂਰੀ ਆ। ਅੱਛਾ ਵਾਸੂ ਜੀ, ਇੱਥੇ ਫੀਫਾ ਵਰਲਡ ਕੱਪ ਦੇ ਮੈਚ ਹੋਣੇ ਨੇ ਅਗਲੇ ਸਾਲ, ਮਤਲਬ ਫੀਫਾ ਵਰਲਡ ਕੱਪ ਅਗਲੇ ਸਾਲ ਆ, ਤਾਂ ਉਹਦੇ ਵਿੱਚੋਂ 7 ਗੇਮਸ ਭਾਈ ਵੈਨਕੂਵਰ 'ਚ ਨੇ, ਟੋਟਲ 13 ਕੈਨੇਡਾ 'ਚ ਨੇ। ਮੈਂ ਪਹਿਲਾਂ ਠੀਕ ਕਹਿੰਦਾ ਕਹਿੰਦਾ ਗਲਤ ਕਹਿ ਗਿਆ ਸੀ,
ਦੈਟਸ ਓਕੇ,
ਹਾਂ ਹੋ ਜਾਂਦਾ। ਪਰ 7 ਗੇਮਸ ਹੋਣੀਆਂ ਨੇ ਵੈਨਕੂਵਰ ਦੇ ਵਿੱਚ 13 ਦੇ ਵਿੱਚੋਂ। ਈਵਨ BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਤਾਂ ਵਾਸੂ ਜੀ ਇਹ ਗੱਲ ਤਾਂ ਕਹੀ ਸੀ ਕਿ ਜੇ ਲੋੜ ਪੈਂਦੀ ਆ ਤੁਹਾਨੂੰ ਜ਼ਿਆਦਾ ਗੇਮਸ ਇੱਥੇ ਜੇ ਕੈਨੇਡਾ ਦੇ ਵਿੱਚ ਹੋਸਟ ਕਰਨੀਆਂ ਨੇ ਤਾਂ ਬ੍ਰਿਟਿਸ਼ ਕੋਲੰਬੀਆ ਹੋਰ ਗੇਮਸ ਹੋਸਟ ਕਰਨ ਵਾਸਤੇ ਵੀ, ਜ਼ਿਆਦਾ ਗੇਮਸ ਹੋਸਟ ਕਰਨ ਲਈ ਵੀ ਤਿਆਰ ਆ। ਸਾਨੂੰ ਇਹ ਵੀ ਪਤਾ ਕਿ ਇਹਨਾਂ 7 ਗੇਮਸ ਨੂੰ ਹੋਸਟ ਕਰਨ ਦਾ ਖਰਚਾ ਆਲਰੇਡੀ ਵਾਧਾ 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 ਹੁਣ ਐਸਟੀਮੇਟ ਇਹ ਜਾ ਪਹੁੰਚਿਆ ਵੀ $624 million ਤੱਕ, ਅਪ ਟੂ $624 million ਦਾ ਖਰਚਾ ਆ ਸਕਦਾ। ਜਿਹੜੇ BC ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਉਹਨਾਂ ਦਾ ਨਾਮ ਹੈ ਰੌਨ ਸਕੋਲਰੂਡ ਨੇ ਵਾਸੂ ਜੀ ਇੱਕ ਚੇਤਾਵਨੀ ਲਿਖੀ ਆਪਣੇ, ਉਹਨਾਂ ਨੇ ਕਿਹਾ ਵੀ ਜਦੋਂ ਫੀਫਾ ਵਰਲਡ ਕੱਪ ਦੇ ਮੈਚ ਹੋਣੇ ਨੇ ਅਗਲੇ ਸਾਲ ਬਿਟਵੀਨ
13 ਜੂਨ ਤੋਂ ਸ਼ੁਰੂ ਹੋ ਰਹੇ ਨੇ ਜਿਹੜੇ ਮੈਚਿਸ ਨੇ
ਜੀ,
ਸੋ ਇਹ ਦੱਸਿਆ ਗਿਆ ਕਿ 12 ਜੂਨ ਤੋਂ ਲੈ ਕੇ
8 ਜੁਲਾਈ
ਦਰਮਿਆਨ
ਜੀ
ਜਿਹੜੀਆਂ ਸਾਡੀਆਂ ਸੁਪਰੀਮ ਕੋਰਟ ਦੇ ਜਿਹੜੇ ਕੈਂਪਸਿਸ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ, ਤੇ BC ਦਾ ਜੋ ਪ੍ਰੋਵਿੰਸ਼ੀਅਲ ਕੋਰਟ ਸਿਸਟਮ ਆ ਉਹ ਵੀ ਪ੍ਰਭਾਵਿਤ ਹੋ ਸਕਦਾ।
ਹੁਣ ਵਾਸੂ ਜੀ ਮਨ ਚ ਸਵਾਲ ਇਹ ਆਉਂਦਾ ਵੀ ਫੀਫਾ ਵਰਲਡ ਕੱਪ ਦੇ ਸੌਕਰ ਦੇ ਮੈਚ ਹੋਣੇ ਨੇ, ਇਹ ਕਿਹੜਾ ਅਦਾਲਤਾਂ 'ਚ ਖੇਡੇ ਜਾਣੇ ਨੇ? ਵੀ ਅਦਾਲਤਾਂ ਦੀ ਕਾਰਵਾਈ ਸੌਕਰ ਦੀਆਂ ਗੇਮਸ ਕਰਕੇ, ਫੀਫਾ ਵਰਲਡ ਕੱਪ ਦੀਆਂ ਗੇਮਸ ਕਰਕੇ ਕਿੱਦਾਂ ਇੰਪੈਕਟ ਹੋ ਜਾਊਗੀ? ਸੋ ਉਹਦੇ ਵਿੱਚ ਜਿਹੜਾ ਉਹਨੇ ਰੀਜ਼ਨ ਦੱਸੇ ਕਿ ਜਿਹੜੇ ਸਾਡੇ ਪੁਲਿਸਿੰਗ ਰਿਸੋਰਸਿਸ ਨੇ ਉਹਨਾਂ ਦੇ ਉੱਪਰ ਸਟ੍ਰੇਨ ਬੜਾ ਪੈਣਾ, ਇਸ ਕਰਕੇ ਅਦਾਲਤੀ ਕਾਰਵਾਈ ਉਹਦੇ ਕਰਕੇ ਠੱਪ ਹੋਣੀ ਆ। ਇੱਦਾਂ ਨਹੀਂ ਵੀ ਜੱਜਾਂ ਨੇ ਫੀਫਾ ਦੇ ਵਿੱਚ ਜਾ ਕੇ ਜਾਂ ਵਕੀਲਾਂ ਨੇ ਉੱਥੇ ਰੈਫਰੀ ਬਣਨਾ, ਇਟਸ ਬਿਕੋਜ਼ ਆਫ ਦ ਪੁਲਿਸਿੰਗ ਰਿਸੋਰਸਿਸ।
ਯਾ ਸੋ ਕਹਿ ਰਹੇ ਨੇ ਕਿ ਜਿਹੜੇ ਪੁਲਿਸ ਰਿਸੋਰਸਿਸ ਨੇ ਉਹ ਕਰਾਊਡ ਮੈਨੇਜਮੈਂਟ ਵਾਲੇ ਪਾਸੇ ਐਲੋਕੇਟ ਕੀਤੇ ਗਏ ਹੋਣਗੇ। ਇਸੇ ਤਰ੍ਹਾਂ ਕਿ ਜਿਹੜੀ BC ਸ਼ੈਰਿਫ ਸਰਵਿਸ ਆ ਉਹ ਕੋਰਟ ਰੂਮਸ ਨੂੰ ਜਿਹੜੀ ਸੇਵਾ ਮੁਹੱਈਆ ਕਰਵਾਉਂਦੀ ਹੈ ਸਪੋਰਟ ਲੈਵਲ,
ਜੇ
ਉਹ ਨਹੀਂ ਕਰਾ ਸਕਣਗੇ ਜਿਵੇਂ ਕਿ ਜਿਹੜੇ ਕੋਈ ਐਕਿਊਜ਼ਡ ਹੁੰਦੇ ਨੇ, ਜਿਹੜੇ ਕੋਈ ਦੋਸ਼ੀ ਨੇ, ਉਹਨਾਂ ਨੂੰ ਅਦਾਲਤ ਤੱਕ ਟਰਾਂਸਪੋਰਟ ਕਰਨ ਦੀ ਜ਼ਿੰਮੇਦਾਰੀ ਸ਼ੈਰਿਫ ਸਰਵਿਸ ਦੀ ਹੁੰਦੀ ਹੈ, ਫਿਰ ਜਿਹੜੀ ਜੂਰੀ ਮੈਨੇਜਮੈਂਟ ਦੀ ਸੇਵਾ ਪਲੱਸ ਕੋਰਟ ਹਾਊਸ ਸਿਕਿਉਰਿਟੀ ਸ਼ੈਰਿਫ ਸਰਵਿਸ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ, ਕਹਿੰਦੇ ਵੀ ਉਹ ਸ਼ਾਇਦ ਨਹੀਂ ਕਰ ਸਕਣਗੇ, ਦੇ ਮਾਈਟ ਬੀ ਰੀਐਲੋਕੇਟਿਡ ਟੂ ਸਮ ਅਦਰ ਏਰੀਆਜ਼ ਲਾਈਕ ਕਰਾਊਡ ਮੈਨੇਜਮੈਂਟ ਡਿਊਰਿੰਗ ਫੀਫਾ ਵਰਲਡ ਕੱਪ। ਫਿਰ ਇਹਨਾਂ ਨੇ ਨਾਲੇ ਵੀ ਕਿਹਾ ਕਹਿੰਦੇ ਕਿ ਜਿਹੜੇ ਜੂਰੀ ਜਦੋਂ ਡੈਲੀਬਰੇਸ਼ਨਸ ਕਰ ਰਹੀ ਹੁੰਦੀ ਆ ਉਦੋਂ ਉਹਨਾਂ ਨੂੰ ਹੋਟਲ ਰੂਮਸ ਦੇ ਵਿੱਚ ਠਹਿਰਾਇਆ ਜਾਂਦਾ,
ਹੋਟਲ ਵੀ ਨਹੀਂ, ਉਹ ਥਾਂ ਵੀ ਨਹੀਂ ਮਿਲਣੀ,
ਪਲੱਸ ਜਿਹੜੇ ਕੋਈ ਗਵਾਹ ਹੁੰਦੇ ਨੇ ਵਿਟਨੈਸਿਸ ਉਹਨਾਂ ਨੂੰ ਵੀ ਹੋਟਲ ਦੇ ਵਿੱਚ ਠਹਿਰਾਇਆ ਜਾਂਦਾ, ਕਹਿੰਦੇ ਹੋ ਸਕਦਾ ਹੋਟਲ ਦੇ ਕਮਰੇ ਨਾ ਮਿਲਣ। ਫਿਰ ਜਿਹੜੇ ਪੁਲਿਸ ਆਫਿਸਰਸ ਨੇ ਜਿਹਨਾਂ ਨੇ ਗਵਾਹੀ ਵਗੈਰਾ ਦੇਣੀ ਹੁੰਦੀ ਆ ਕੇ, ਹੋ ਸਕਦਾ ਕਿ ਉਹਨਾਂ ਦੀ ਡਿਊਟੀ ਲੱਗੀ ਹੋਵੇ ਕਰਾਊਡ ਮੈਨੇਜਮੈਂਟ ਦੇ ਵਿੱਚ, ਵੀ ਉਹਨਾਂ ਦੀ ਅਨਅਵੇਲੇਬਿਲਿਟੀ ਹੋਵੇ। ਸੋ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਹਿੰਦੇ ਅਸੀਂ ਇਹ ਫੈਸਲਾ ਕੀਤਾ ਵੀ 12 ਜੂਨ ਤੋਂ 8 ਜੁਲਾਈ ਦਰਮਿਆਨ ਵੀ ਜਿਹੜੇ ਰੈਗੂਲਰ ਕੇਸਿਸ ਨੇ ਵੀ ਉਹ ਉਹਨਾਂ ਦੀਆਂ ਜਿਹੜੀਆਂ ਹੀਅਰਿੰਗਸ ਵਗੈਰਾ ਪੋਸਟਪੋਨ ਕਰਨੀਆਂ ਪੈਣੀਆਂ। ਕਹਿੰਦੇ ਵੀ ਜਿਹੜੇ ਕੋਈ ਇੰਪੋਰਟੈਂਟ ਬਹੁਤ ਅਰਜੈਂਟ ਅਤੇ ਐਮਰਜੈਂਸੀ ਜਿਹੜੇ ਕੋਈ ਮਾਮਲੇ ਹੋਣਗੇ ਉਹਨਾਂ ਵਾਸਤੇ ਕਹਿੰਦੇ ਅਸੀਂ ਕੋਈ ਨਾ ਕੋਈ ਪ੍ਰਬੰਧ ਕਰ ਲਵਾਂਗੇ, ਪਰ ਜ਼ਿਆਦਾਤਰ ਜਿਹੜੇ ਕ੍ਰਿਮੀਨਲ ਟ੍ਰਾਇਲਸ ਨੇ ਆਲ ਆਫ ਦੈਮ ਜਿਹੜੇ ਬਾਈ ਜੱਜ ਜਾਂ ਫਿਰ ਜੂਰੀ ਨੇ ਦੇ ਵਿਲ ਬੀ ਰੀਸਕੈਡਿਊਲਡ।
ਜਿਹੜੀਆਂ ਵਾਸਤੇ ਕੋਈ ਚੇਂਬਰਸ ਐਪਲੀਕੇਸ਼ਨ ਹੁੰਦੀਆਂ ਨੇ ਉਹਦੇ ਵਿੱਚ ਨਾ ਇਨਫੋਰਮਲ ਸੈਟਿੰਗ ਦੇ ਵਿੱਚ ਕੋਈ ਜੱਜ ਜਾਂ ਕੋਰਟ ਦੇ ਮਾਸਟਰ ਵੱਲੋਂ ਦੋਹਾਂ ਧਿਰਾਂ ਨੂੰ ਸੱਦਿਆ ਜਾਂਦਾ, ਉਹਦੇ ਵਿੱਚ ਕਈ ਵਾਰੀ ਹੁੰਦਾ ਕੀ ਹੈ ਵੀ ਕਿਸੇ ਕੇਸ ਦੇ ਨਾਲ ਸੰਬੰਧਿਤ ਕਿਸੇ ਇੱਕ ਪਰਟੀਕੁਲਰ ਮੁੱਦੇ ਵਾਸਤੇ ਕੋਈ ਸਪੈਸ਼ਲ ਕੋਰਟ ਆਰਡਰ ਚਾਹੀਦਾ ਹੁੰਦਾ। ਜਿਹੜੀਆਂ ਉਹ ਚੇਂਬਰ ਹੇਅਰਿੰਗਸ ਨੇ ਜਾਂ ਉਹ ਚੇਂਬਰ ਐਪਲੀਕੇਸ਼ਨ ਉਹ ਸਕੈਜੂਅਲ ਹੁੰਦੀਆਂ ਰਹਿਣਗੀਆਂ, ਪਰ ਜਿਹੜੀ ਪੂਰੀ ਮੁਕੰਮਲ ਅਦਾਲਤੀ ਕਾਰਵਾਈ ਆ ਇਹ ਤੁਸੀਂ ਕਹਿ ਲਓ ਵੀ ਵਰਚੁਅਲੀ ਹੋ ਸਕਦਾ ਵੀ BC ਦੇ ਵਿੱਚ ਜਿਹੜਾ ਪੂਰਾ ਦਾ ਪੂਰਾ ਸਾਡਾ ਅਦਾਲਤੀ ਸਿਸਟਮ ਹੈ ਉਹ ਅਕਰੋਸ ਦਾ ਪ੍ਰੋਵਿੰਸ, ਨਾਟ ਜਸਟ ਇਨ ਦਾ ਮੈਟਰੋ ਵੈਨਕੂਵਰ ਏਰੀਆ ਔਰ ਫਰੇਜ਼ਰ ਵੈਲੀ, ਕਿ ਪੂਰੇ ਬੀ ਸੀ ਭਰ ਦੇ ਵਿੱਚ ਉਹ ਜਿਹੜਾ ਤਕਰੀਬਨ 5 ਹਫ਼ਤਿਆਂ ਦਾ ਸਮਾਂ ਉਹਦੇ ਵਿੱਚ ਇੰਪੈਕਟ ਹੋ ਸਕਦੀਆਂ ਨੇ ਕੋਰਟ ਹੀਅਰਿੰਗਸ।
ਸੋ ਜਿਹੜਾ ਪ੍ਰੋਵਿੰਸ਼ੀਅਲ ਕੋਰਟ ਸਿਸਟਮ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜੇ ਕ੍ਰਿਮੀਨਲ ਟ੍ਰਾਇਲਸ ਨੇ ਦੇ ਆਰ ਲਾਈਕਲੀ ਟੂ ਬੀ ਪੋਸਟਪੋਨਡ, ਅਤੇ ਪਰ ਜਿਹੜੇ ਫੈਮਿਲੀ ਅਤੇ ਸਮਾਲ ਕਲੇਮ ਟ੍ਰਾਇਲਸ ਨੇ ਦੇ ਆਰ ਐਕਸਪੈਕਟਡ ਟੂ ਪ੍ਰੋਸੀਡ।
ਵਾਸੂ ਜੀ, ਜਿਹੜਾ ਕ੍ਰਿਮੀਨਲ ਟ੍ਰਾਇਲ ਦਾ ਹੁਣ ਕੈਨੇਡਾ ਦੇ ਵਿੱਚ ਇੱਕ ਹੱਦ ਵੀ ਤਾਂ ਮਹਿਸੂਸ ਕੀਤੀ ਹੋਈ ਹੈ ਨਾ, ਕਿ ਕਿਸੇ ਵੀ ਵਿਅਕਤੀ ਦੇ ਕ੍ਰਿਮੀਨਲ ਮਾਮਲੇ ਦੇ ਵਿੱਚ ਚਾਰਜ ਹੋਣ ਤੋਂ ਬਾਅਦ 30 ਮਹੀਨਿਆਂ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਅਦਾਲਤ ਦੇ ਵਿੱਚ ਟ੍ਰਾਇਲ ਦਾ ਹੱਕ ਹੁੰਦਾ, ਅਤੇ ਜੇ 30 ਮਹੀਨਿਆਂ ਦੇ ਅੰਦਰ ਅੰਦਰ ਉਹ ਟ੍ਰਾਇਲ ਨਾ ਹੋ ਸਕੇ ਤਾਂ ਪਿਛਲੇ ਸਮੇਂ ਦੇ ਵਿੱਚ ਕਿੰਨੀ ਵਾਰ ਇੱਦਾਂ ਹੋਇਆ ਕਿ ਕ੍ਰਿਮੀਨਲ ਚਾਰਜਿਸ ਡਰੋਪ ਕਰਨੇ ਪੈ ਗਏ ਹੋਏ ਨੇ, ਮਿਸਟ੍ਰਾਇਲ ਹੋ ਗਈ। ਸੋ ਇਸ ਕਰਕੇ ਜਿਹੜੀਆਂ ਉਹ ਲਿਮਿਟਸ ਮਹਿਸੂਸ ਕੀਤੀਆਂ ਹੋਈਆਂ ਨੇ, ਜੇ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਟ੍ਰਾਇਲ ਹੋਣੀ ਹੁੰਦੀ 18 ਮਹੀਨਿਆਂ ਦੇ ਅੰਦਰ ਅੰਦਰ ਹੋਣੀ ਹੁੰਦੀ ਆ, ਸੁਪੀਰੀਅਰ ਕੋਰਟ ਦੇ ਵਿੱਚ ਉਹਦੀ ਲਿਮਿਟ 30 ਮਹੀਨਿਆਂ ਤੱਕ ਤੈਅ ਕੀਤੀ ਹੋਈ ਆ।
ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਕਿ 2010 ਵਾਲੀਆਂ ਜਿਹੜੀਆਂ ਵਿੰਟਰ ਓਲੰਪਿਕਸ ਸੀਗੀਆਂ ਉਦੋਂ ਵੀ ਕਹਿੰਦੇ ਇਸ ਤਰ੍ਹਾਂ ਦੀਆਂ ਕਈ ਡਿਸਰਪਸ਼ਨਸ ਹੋਈਆਂ ਸੀ, ਤੇ ਕਹਿੰਦੇ ਸਾਨੂੰ ਥੋੜਾ ਜਿਹਾ ਉਹਦੇ ਨਾਲ ਡੀਲ ਕਰਨਾ ਪੈਣਾ, ਦਿਸ ਇਜ਼ ਗੋਇੰਗ ਟੂ ਬੀ ਦਾ ਲਾਰਜੈਸਟ ਸਪੋਰਟਿੰਗ ਇਵੈਂਟ ਇਨ ਬੀਸੀਜ਼ ਹਿਸਟਰੀ। ਪਰ ਉਹਨਾਂ ਨੇ ਕਿਹਾ ਵੀ ਅਸੀਂ ਕੋਰਟਸ ਨਾਲ ਰਲ ਕੇ ਫਿਰ ਵੀ ਕੰਮ ਕਰਾਂਗੇ, ਤੇ ਜਿਹੜੀਆਂ ਕੋਈ ਉਹਨਾਂ ਦੇ ਕੰਸਰਨਸ ਨੇ ਉਹਨਾਂ ਨੂੰ ਅਸੀਂ ਐਡਰੈਸ ਕਰਾਂਗੇ। ਬਸ ਇੰਨੀ ਇੱਕ ਗੱਲ ਉਹਨਾਂ ਨੇ ਕੱਲ੍ਹ ਕਹੀ ਆ, ਪਰ ਡਿਸਰਪਸ਼ਨਸ ਤਾਂ ਹੋਣਗੀਆਂ।
ਹਾਂ, ਕਹਿੰਦੇ ਵੀ ਜੇ ਇੰਨਾ ਵੱਡਾ ਇਵੈਂਟ ਤੁਸੀਂ ਹੋਸਟ ਕਰਨਾ ਫਿਰ ਕੁਝ ਨਾ ਕੁਝ ਸਮੱਸਿਆਵਾਂ ਜਾਂ ਕੁਝ ਨਾ ਕੁਝ ਰੁਕਾਵਟਾਂ ਜਰਨੀਆਂ ਹੀ ਪੈਣਗੀਆਂ, ਇਹ ਤਾਂ ਦਿਸ ਇਜ਼ ਕੋਸਟ ਆਫ ਡੂਇੰਗ ਸੱਚ ਅ ਹਿਊਜ ਇਵੈਂਟ।
ਦੇਖੋ ਵਿਜੇ ਜੀ, ਜੇ ਤਾਂ ਹੋਵੇ ਨਾ ਵੀ ਸਕਾਈ ਟ੍ਰੇਨ ਦੀ ਕੋਈ ਰਾਊਟਸ ਜਿਹੜੇ ਨੇ ਉਹ ਰੀਡਾਇਰੈਕਟ ਕਰ ਦਿੱਤੇ ਗਏ ਨੇ, ਕੁਝ ਰਾਊਟਸ ਦੇ ਉੱਤੇ ਬੱਸਿਸ ਨਹੀਂ ਚੱਲਣਗੀਆਂ
ਜਾਂ ਸੜਕ
ਫਲਾਨੀ ਕੋਈ ਸੜਕ ਬੰਦ ਆ, ਕੋਈ ਰੂਟ ਮੈਨੇਜਮੈਂਟ ਆ, ਕੁਛ ਹੈਗਾ, ਯੂ ਅੰਡਰਸਟੈਂਡ। ਪਰ ਲਾਅ ਐਂਡ ਆਰਡਰ ਤੋਂ ਉੱਪਰ ਕਿਹੜੀ ਚੀਜ਼ ਹੁੰਦੀ ਆ, ਕੋਰਟ ਸਿਸਟਮ ਤੋਂ ਉੱਪਰ ਕਿਹੜੀ ਚੀਜ਼ ਹੁੰਦੀ ਆ, ਵੀ ਜਿਹੜੀਆਂ ਹੁਣ ਜਿਹੜੇ ਵਿਕਟਿਮਸ ਨੇ, ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਦੇ ਕੇਸਿਸ ਦੇ ਵਿੱਚ ਜਦੋਂ
ਡਿਲੇ
ਹੋ ਜਾਂਦਾ, ਡਿਲੇ ਹੋ ਰਿਹਾ ਜੀ, ਪੋਸਟਪੋਨ ਕੀਤਾ ਜਾ ਰਿਹਾ ਮਾਮਲੇ ਨੂੰ, ਕਿਉਂ? ਕਿਉਂਕਿ ਜੀ ਫੁੱਟਬਾਲ ਦੇ ਅਸੀਂ ਮੈਚਸ ਖੇਡਣੇ ਸੀ, ਸੋ ਉਹ ਨਾ ਇਟ ਵੋਂਟ ਐਡ ਅਪ ਫੋਰ ਦੈਮ, ਸੋ ਇਹ ਸੋਚਣ ਵਾਲੀ। ਪਲੱਸ ਜਿਹੜੇ ਕੁਝ ਕ੍ਰਿਮੀਨਲਸ ਨੇ, ਸੋ ਜਿਹੜੇ ਕੋਈ ਮਤਲਬ ਇਸ ਮਾਮਲੇ ਜਿਹੜੇ ਮੁਲਜ਼ਮ ਨੇ, ਜਿਹੜੇ ਦੋਸ਼ੀ ਨੇ, ਵੀ ਉਹਨਾਂ ਦੇ ਜਿਹੜੇ ਕੇਸਿਸ ਨੇ ਉਹ ਜੇ ਪੋਸਟਪੋਨ ਹੋ ਜਾਂਦੇ ਆ ਐਂਡ ਦੇ ਆਰ ਆਊਟ ਔਨ ਬੇਲ, ਵੀ ਉਹ ਬਾਹਰ ਨੇ ਕਮਿਊਨਿਟੀ ਦੇ ਵਿੱਚ, ਤੇ ਉਹਨਾਂ ਨੂੰ ਟੂ ਬ੍ਰਿੰਗ ਦੈਮ ਟੂ ਜਸਟਿਸ ਟਾਈਮ ਲੱਗਦਾ, ਉਹਨੂੰ ਮਾਮਲੇ ਨੂੰ ਹੋਰ ਪੋਸਟਪੋਨ ਕੀਤਾ ਜਾਂਦਾ, ਉਹਦੇ ਨਾਲ ਜੋ ਪਬਲਿਕ ਸੇਫਟੀ ਦੀ ਸਿਚੁਏਸ਼ਨ ਉਹ ਵੀ ਤਾਂ ਕੰਪਰੋਮਾਈਜ਼
ਹੋ, ਕੰਪਰੋਮਾਈਜ਼ ਹੁੰਦੀ ਹੈ, ਜਾਂ ਫਿਰ ਕੁਝ ਮਾਮਲਿਆਂ ਦੇ ਵਿੱਚ ਜਿਸ ਵਿਅਕਤੀ ਦੇ ਉੱਪਰ ਕੋਈ ਦੋਸ਼ ਲੱਗਿਆ ਹੋਇਆ, ਜਦੋਂ ਤੱਕ ਉਹ ਮਾਮਲੇ ਦਾ ਨਿਪਟਾਰਾ ਨਹੀਂ ਹੁੰਦਾ, ਉਹਦੇ ਵਾਸਤੇ ਵੀ ਜਿਹੜੀਆਂ ਕੁਝ ਰੁਕਾਵਟਾਂ ਉਹਦੀ ਜ਼ਿੰਦਗੀ ਦੇ ਵਿੱਚ ਪਈਆਂ ਰਹਿੰਦੀਆਂ। ਸੋ ਉਹ ਨਾ ਵੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਅਸੀਂ ਕਾਨੂੰਨੀ ਢਾਂਚੇ ਦੇ ਸੰਦਰਭ ਵਿੱਚ ਇਹ ਗੱਲ ਦੁਨੀਆ ਭਰ ਦੇ ਵਿੱਚ ਸੁਣਦੇ ਹਾਂ। ਸੋ ਹੁਣ ਕੀ ਜਿਹੜਾ ਸੋਕਰ ਮੈਚਿਸ ਇੱਥੇ ਹੋਸਟ ਕਰਨ ਕਰਕੇ, ਫੀਫਾ ਵਰਲਡ ਕੱਪ ਦੇ ਮੈਚਿਸ ਹੋਸਟ ਕਰਨ ਵਾਸਤੇ, ਕੀ ਹੁਣ ਜਸਟਿਸ ਡਿਲੇ ਵੀ ਹੋਏਗਾ ਕਈਆਂ ਵਾਸਤੇ? ਕਲੀਅਰਲੀ ਹੋਏਗਾ। ਸੋ ਬਾਕੀ ਵੇਖਦੇ ਹਾਂ, ਅਸੀਂ ਜਿਹੜੀ ਔਫ ਏਅਰ ਗੱਲ ਕਰਦੇ ਸੀ ਵੀ ਯਾਰ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਲੱਗਦੀ ਆ, ਪਰ ਜਿੱਥੇ ਕਿਤੇ ਵੀ ਹੋਰਨਾਂ ਜੂਰਿਸਡਿਕਸ਼ਨਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਵੱਡੇ ਇਵੈਂਟਸ ਹੋਇਆ ਕਰਦੇ ਨੇ, ਹੋ ਸਕਦਾ ਵਾਸੂ ਜੀ ਦੀ ਡਿਲੇਜ਼ ਉੱਥੇ ਵੀ ਹੁੰਦੇ ਹੋਣ, ਉੱਥੇ ਚੀਜ਼ਾਂ ਦੀ ਖਬਰਾਂ ਨਹੀਂ ਬਣਦੀਆਂ।
ਯਾ, ਸਾਡੇ ਇੱਥੇ ਅਸੀਂ ਆਲਮੋਸਟ ਆਲ ਆਫ ਦਾ ਸੈਕਟਰਸ, ਜਦੋਂ ਆਪਾਂ ਹੈਲਥ ਕੇਅਰ ਦੀ ਵੀ ਗੱਲ ਕਰਦੇ ਹਾਂ, ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਕਿ ਸਾਡੇ ਇੱਥੇ ਕੀ ਆ ਕਿ ਚੰਗੀ ਗੱਲ ਇਹ ਆ ਵੀ ਹਰ ਚੀਜ਼ ਰਿਪੋਰਟ ਹੁੰਦੀ ਆ, ਹਰ ਚੀਜ਼ ਕਾਇਦੇ ਨਾਲ ਹੁੰਦੀ ਆ, ਅਕਾਊਂਟੇਬਿਲਿਟੀ ਆ, ਟ੍ਰਾਂਸਪੇਰੈਂਸੀ ਆ, ਉਹਦੀ ਖਬਰ ਬਣ ਜਾਂਦੀ, ਮੀਡੀਆ ਵਿੱਚ ਉਹ ਗੱਲ ਆ ਜਾਂਦੀ ਆ ਕਿ ਜੀ ਅੱਛਾ ਪੁਲਿਸ ਆਫਿਸਰਸ ਨਹੀਂ ਹੋਣਗੇ, ਸ਼ੈਰਿਫ ਸਰਵਿਸ ਪ੍ਰਭਾਵਿਤ ਹੋਏਗੀ, ਉਹ ਅੱਛਾ ਕੋਰਟ ਡੇਟਸ ਜਿਹੜੀਆਂ ਨੇ ਉਹ ਉਹਨਾਂ ਵਿੱਚ ਐਡਜਸਟਮੈਂਟ ਕਰਨੀ ਪੈਣੀ ਆ, ਮਾਮਲੇ ਕੀ ਪੋਸਟਪੋਨ ਹੋਣਗੇ। ਹੋਰਨਾਂ ਜਗ੍ਹਾਵਾਂ 'ਤੇ ਵੀ ਸ਼ਾਇਦ ਇੱਦਾਂ ਹੁੰਦਾ ਹੋਏਗਾ, ਪਰ ਉਹਦੀ ਖਬਰ ਨਹੀਂ ਬਣਦੀ ਵੀ ਉਨੀ ਉੱਥੇ ਅਕਾਊਂਟੇਬਿਲਿਟੀ ਨਹੀਂ, ਜਨਤਾ ਤੱਕ ਉਨੀ ਗੱਲ ਪਹੁੰਚਦੀ ਨਹੀਂ ਸ਼ਾਇਦ, ਕਈ ਵਾਰੀ ਇੱਦਾਂ ਲੱਗਦਾ
ਵੀ
ਇੱਥੇ ਆਪਣੇ ਹੋਰ ਵੀ ਜਿਹੜੇ ਮਸਲੇ ਨੇ, ਈਵਨ ਕ੍ਰਾਈਮ ਨਾਲ ਸੰਬੰਧਿਤ ਵੀ, ਹੋਰ ਵੀ ਜਿਹੜੀਆਂ
ਕਈ ਚੀਜ਼ਾਂ ਜਿਹੜੀਆਂ ਹਾਈਲਾਈਟ ਬਹੁਤ ਜ਼ਿਆਦਾ ਹੁੰਦੀ,
ਖਬਰ ਬਣ ਜਾਂਦੀ ਹੈ
ਜੀ ਜੀ ਜੀ,
ਤੇ ਉਹ ਚੰਗੀ ਗੱਲ ਵੀ ਹੈ, ਮਤਲਬ ਇਟਸ ਨਾਟ ਟੂ ਕੰਪਲੇਨ,
ਕਰੈਕਟ,
ਪਰ ਥੋੜਾ ਜਿਹਾ ਮੈਨੂੰ ਲੱਗਦਾ ਕਿ ਇਹ ਵੀ ਐਲੀਮੈਂਟ ਇਹਦੇ ਵਿੱਚ ਜ਼ਰੂਰ ਹੈਗਾ।
ਬਹੁਤ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਖਬਰਾਂ ਦੇ ਵਿੱਚ ਅਕਸਰ ਅਸੀਂ ਸੁਣਦੇ ਹਾਂ, ਐਂਡ ਦਿਸ ਇਜ਼ ਜਸਟ ਇੱਕ ਹੁੰਦਾ ਨਾ ਵੀ ਆਪਣੇ ਆਪ ਵਾਸਤੇ ਇੱਕ ਰਿਐਲਿਟੀ ਚੈੱਕ ਇਸ ਪੱਖੋਂ ਵੀ, ਕਿਉਂਕਿ ਕਈ ਵਾਰੀ ਖਬਰਾਂ ਦੇ ਵਿੱਚ ਆਉਂਦੀਆਂ ਗੱਲਾਂ ਉਹ ਡਿਸਕਸ਼ਨ ਸੁਣ ਕੇ ਲੱਗਦਾ ਵੀ ਇੱਥੇ ਇੰਨਾ ਮਾੜਾ ਹਾਲ ਹੋ ਚੁੱਕਿਆ। ਆਫਕੋਰਸ ਦੇਖੋ ਪਰਫੈਕਟ ਸਿਸਟਮ ਕਿਤੇ ਦਾ ਵੀ ਨਹੀਂ ਹੈਗਾ, ਪਰ ਜਿਹੜੀਆਂ ਵੀ ਚੀਜ਼ਾਂ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਹੋ, ਇਹ ਇੱਕ ਪਰਸਨਲ ਉਸ ਚੀਜ਼ ਦਾ ਟੈਸਟ ਜ਼ਰੂਰ ਕਰਿਆ ਕਰੋ ਕਿ ਅਜਿਹੀ ਸਥਿਤੀ ਮੇਰੇ ਨਾਲ ਕਿੰਨੀ ਕੁ ਵਾਰ ਵਾਪਰੀ ਹੈ, ਕਿ ਜਿੰਨੇ ਚਿਰ ਤੋਂ ਮੈਂ ਇੱਥੇ ਰਹਿ ਰਿਹਾ ਜਾਂ ਰਹਿ ਰਹੀ ਹਾਂ, ਉਨੇ ਚਿਰ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਕਿ ਰਿਪੋਰਟ ਹੋ ਰਹੀ ਹੈ, ਰੈਗੂਲਰਲੀ ਖਬਰਾਂ ਦੇ ਵਿੱਚ ਰਿਪੋਰਟ ਹੁੰਦੀ ਆ, ਕਿੰਨੀ ਕੁ ਵਾਰ ਮੇਰੇ ਨਾਲ ਇਹੋ ਜਿਹਾ ਹੋਇਆ। ਆਫਕੋਰਸ ਵੈਨ ਵੀ ਹੀਅਰ ਦੋਜ਼ ਥਿੰਗਸ, ਇਹ ਵੀ ਨਾਲ ਗੱਲ ਯਾਦ ਰੱਖਣੀ ਜ਼ਰੂਰੀ ਆ ਕਿ ਜੇ ਕਿਸੇ ਹੋਰ ਨਾਲ ਵਾਪਰਿਆ, ਇਹ ਕਿਸੇ ਦੂਜੇ ਕਿਸੇ ਨਾਲ ਵੀ ਹੋ ਸਕਦਾ ਹੈ, ਪਰ ਹਾਊ ਮੈਨੀ ਟਾਈਮਸ ਹੈਜ਼ ਇਟ ਹੈਪਨਡ, ਉਹ ਗੱਲ ਜ਼ਰੂਰ ਰੱਖੀਏ, ਉਹਦੇ ਨਾਲ ਸਾਹ ਥੋੜ੍ਹਾ ਸੌਖਾ ਹੁੰਦਾ।
ਯਾ, ਜਿਹੜੀ ਖਬਰ ਆ ਉਹ ਨੈਗੇਟਿਵ ਗੱਲ ਦੀ ਬਣ ਜਾਂਦੀ ਆ, ਤੇ ਇੱਕ ਹੁੰਦਾ ਕੀ ਆ ਜਿਹੜੀ ਗੱਲ ਨਾ ਵੀ ਕੁਝ ਜਗ੍ਹਾਵਾਂ 'ਤੇ ਪਿਛਲੇ ਸਮੇਂ ਦੌਰਾਨ ਜਦੋਂ ਕੈਨੇਡਾ ਦੇ ਵਿੱਚ ਆਰਥਿਕ ਤੰਗੀ ਆਈ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਬਹੁਤ ਸਾਰੀਆਂ ਖ਼ਬਰਾਂ ਆਈਆਂ ਕਿ ਜੀ ਹੁਣ ਇੱਥੇ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਉਹ ਵਾਪਸ ਇੰਡੀਆ ਜਾ ਰਹੇ ਨੇ, ਕੈਨੇਡਾ ਛੱਡ ਕੇ ਜਾ ਰਹੇ ਨੇ, ਕੈਨੇਡਾ ਛੱਡ ਕੇ ਜਾਣ
ਅਮਰੀਕਾ ਜਾ ਰਹੇ ਨੇ,
ਬਹੁਤ ਵੱਧ ਗਈ ਆ, ਇੱਦਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸੀ। ਫਿਰ ਇੰਡੀਆ ਦੇ ਨਾਲ ਜਿਹੜੀ ਉਹ ਡਿਪਲੋਮੈਟਿਕ ਟੈਨਸ਼ਨ ਚੱਲ ਪਈ, ਇੰਡੀਆ ਦਾ ਸਾਰਾ ਮੀਡੀਆ ਸ਼ੁਰੂ ਹੋ ਗਿਆ ਇਹ ਕਹਿਣਾ ਕਿ ਜੀ ਕੈਨੇਡਾ ਵਿੱਚ ਤਾਂ ਸਰਵਾਈਵਲ ਔਖਾ, ਕੈਨੇਡਾ ਵਿੱਚ ਤਾਂ ਭੁੱਖ ਮਰੀ ਆ, ਕੈਨੇਡਾ ਵਿੱਚ ਤਾਂ ਲੋਕ ਭੁੱਖੇ ਮਰ ਰਹੇ ਨੇ,
ਫੂਡ ਬੈਂਕਸ ਦੇ ਲਾਈਨਾਂ ਲੱਗੀਆਂ,
ਫੂਡ ਬੈਂਕਸ ਦੇ ਬਾਹਰ ਲਾਈਨਾਂ ਲੱਗੀਆਂ ਨੇ, ਸਾਡੇ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਫੋਨ ਆਉਣ ਲੱਗ ਪਏ ਇੰਡੀਆ ਤੋਂ, ਤੁਸੀਂ ਠੀਕ ਹੋ, ਰੋਟੀ ਪਾਣੀ ਚੱਲ ਰਿਹਾ, ਭੁੱਖੇ ਤਾਂ ਨਹੀਂ ਮਰ ਰਹੇ। ਹੁਣ ਤੁਸੀਂ ਦੇਖੋ ਸਾਡੇ ਇੱਥੇ, ਕਿਉਂਕਿ ਸਾਰੀਆਂ ਚੀਜ਼ਾਂ ਰਿਪੋਰਟ ਹੁੰਦੀਆਂ ਕਿ ਫੂਡ ਬੈਂਕ ਦੇ ਬਾਹਰ ਲਾਈਨ ਲੱਗੀ ਆ ਜੀ, ਫੂਡ ਬੈਂਕ ਦੇ ਵਿੱਚ ਜਾਣ ਵਾਲਿਆਂ ਦੀ ਸੰਖਿਆ ਵੀ ਜਿਹੜੀ ਆ ਉਹ ਰਿਪੋਰਟ ਹੋ ਰਹੀ ਆ, ਫਿਰ ਇੱਥੇ ਜੋ ਸਾਰੇ ਨੰਬਰ ਨੇ ਜੀ ਡੀ ਪੀ ਦੇ ਜੋ ਇੰਡੀਕੇਟਰ ਨੇ ਸਾਰਿਆਂ 'ਚ ਟ੍ਰਾਂਸਪੇਰੈਂਸੀ ਹੁੰਦੀ, ਮੀਡੀਆ ਵਿੱਚ ਉੱਥੇ ਡਿਸਕਸ਼ਨ ਹੁੰਦੀ ਆ,
ਐਟਲੀਸਟ ਜੇ ਉਹਨਾਂ ਨੰਬਰਾਂ ਨੂੰ ਲੈ ਕੇ ਕਿਸੇ ਦੇ ਮਨ 'ਚ ਕੋਈ ਸਵਾਲ ਵੀ ਹੋਵੇ ਵੀ ਇਹ ਲੱਗਦਾ ਵੀ ਇਹ ਨੰਬਰ ਵੀ ਜ਼ਮੀਨੀ ਹਕੀਕਤ ਹੋਰ ਆ, ਐਟਲੀਸਟ ਉੱਥੇ ਡਿਸਕਸ਼ਨ ਹੁੰਦੀ ਆ
ਜੀ। ਇੱਦਾਂ ਤਾਂ ਖੁਸ਼ ਤਾਂ ਫਿਰ ਕਹਿੰਦੇ ਨਾ ਵੀ ਤੁਸੀਂ ਰੱਬ ਤਾਂ ਹੈ ਨੀ, ਸਾਰਿਆਂ ਤੋਂ ਖੁਸ਼ ਨੀ ਕਰ ਸਕਦੇ, ਰੱਬ ਵੀ ਨੀ ਕਰ ਸਕਦਾ ਸਾਰਿਆਂ ਨੂੰ,
ਬਿਲਕੁਲ।
ਸੋ ਇਹ ਜਿਹੜੀ ਅਕਾਊਂਟੇਬਿਲਿਟੀ ਤਾਂ ਹੈ ਨਾ, ਜਿਹੜੇ ਡੇਟਾ ਸੈਟਸ ਨੇ ਰਿਪੋਰਟ ਹੋ ਰਹੇ ਨੇ, ਉਹਨਾਂ ਉੱਤੇ ਡਿਬੇਟ ਹੋ ਰਹੀ ਆ, ਪਬਲਿਕ ਡੋਮੇਨ ਦੇ ਵਿੱਚ ਨੇ ਉਹ ਨੰਬਰ। ਹੁਣ ਇੰਡੀਆ, ਮੈਂ ਫਿਰ ਕਹਾਂਗਾ ਵੀ ਸਾਡਾ ਆਪਣਾ ਮੁਲਕ ਹੈ, ਵੀ ਅਸੀਂ ਉੱਥੇ ਜੰਮੇ ਪਲੇ ਹਾਂ, ਸੋ ਸਾਨੂੰ ਬੜਾ ਪਿਆਰ ਆਪਣੇ ਮੁਲਕ ਦੇ ਨਾਲ, ਕੈਨੇਡਾ ਦੇ ਨਾਲ, ਕੈਨੇਡਾ ਹੁਣ ਸਾਡਾ ਮੁਲਕ ਹੈ, ਦੋਨਾਂ ਨਾਲ ਸਾਨੂੰ ਪਿਆਰ ਹੈ, ਚਾਹੁੰਦੇ ਦੋਨੋਂ ਮੁਲਕ ਤਰੱਕੀ ਕਰਨ। ਪਰ ਇੰਡੀਆ ਦੇ ਵਿੱਚ, ਇੰਡੀਆ ਦਾ ਮੀਡੀਆ ਜਦੋਂ ਕੈਨੇਡਾ ਬਾਰੇ ਨੈਗੇਟਿਵ ਪ੍ਰਚਾਰ ਕਰਨ ਲੱਗ ਪੈਂਦਾ, ਪ੍ਰੋਪਗੈਂਡਾ ਜਦੋਂ ਚੱਲਦਾ, ਇੰਡੀਆ ਦੀ ਜੀ ਡੀ ਪੀ ਕੈਨੇਡਾ ਦੀ ਜੀ ਡੀ ਪੀ ਨਾਲ ਪਰ ਕੈਪੀਟਲ ਨਾਲ ਕੰਪੇਅਰ ਕਰਕੇ ਦੇ,
ਐਗਜੈਕਟਲੀ, ਨਾਟ ਜਸਟ ਦ ਟੋਟਲ ਨੰਬਰ,
ਪਰ ਕੈਪੀਟਲ ਜੀ ਡੀ ਪੀ ਇੰਡੀਆ ਦੀ ਕੈਨੇਡਾ ਨਾਲ ਕੰਪੇਅਰ ਕਰਕੇ ਦੇਖੋ, ਉਹ ਫਿਰ ਸਾਨੂੰ ਜਦੋਂ ਕਹਿਣ ਤੁਸੀਂ ਭੁੱਖੇ ਮਰ ਰਹੇ ਹੋ ਤੇ ਫਿਰ ਉਹ ਗੱਲ ਅਜੀਬ ਲੱਗਦੀ ਹੈ,
ਕਰੈਕਟ।
ਸੋ ਪਰ ਇੰਡੀਆ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਮੀਡੀਆ 'ਚ, ਇੱਦਾਂ ਲੱਗਦਾ ਵੀ ਇੰਡੀਆ ਵੀ ਬਹੁਤ ਤਰੱਕੀ ਕਰ ਰਿਹਾ ਜੀ, ਇੰਡੀਆ ਦਾ ਫੋਰਥ ਲਾਰਜੈਸਟ ਇਕਾਨਮੀ ਬਣ ਗਿਆ, ਇੰਡੀਆ ਨੇ ਬਹੁਤ ਜਲਦ ਥਰਡ ਲਾਰਜੈਸਟ ਇਕਾਨਮੀ ਬਣ ਜਾਣਾ, ਇੰਡੀਆ ਵੱਲੋਂ ਖਬਰਾਂ ਇੱਦਾਂ ਦੀਆਂ ਆ ਰਹੀਆਂ ਨੇ, ਕੈਨੇਡਾ ਵਿੱਚ ਆ ਰਿਹਾ ਜੀ ਉਹ ਭੁੱਖ ਮਰੀ, ਕੈਨੇਡਾ ਦੇ ਵਿੱਚ ਤਾਂ ਲਾਈਨ ਲੱਗੀ ਆ। ਸੋ ਗੱਲ ਰਿਪੋਰਟਿੰਗ ਦੀ ਹੈ ਕਿ ਇੱਥੇ ਹਰ
ਚੀਜ਼,
ਹਾਂ, ਟ੍ਰਾਂਸਪੇਰੈਂਸੀ ਦੀ, ਅਕਾਊਂਟੇਬਿਲਿਟੀ ਦੀ ਹੈ, ਸਾਡੇ ਪ੍ਰਾਈਮ ਮਿਨਿਸਟਰ ਕਿੰਨੇ ਐਕਸੈਸੀਬਲ ਨੇ
ਜੀ,
ਉਹ ਸਾਰੀਆਂ ਗੱਲਾਂ, ਫਿਰ ਉਹ ਗੱਲਾਂ ਥੋੜੀਆਂ ਹੋਰ ਸੈਂਸਿਟਿਵ ਹੋ
ਜਾਂਦੀਆਂ। ਇਸੇ ਕਰਕੇ ਬੜਾ ਜ਼ਰੂਰੀ ਹੈ ਕਿ ਜਿਹੜੇ ਇੱਥੇ ਦੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀ ਪਾਰਦਰਸ਼ਤਾ ਨਾ, ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਹੁਣ ਵਾਸੂ ਜੀ, ਪਿਛਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਕੁਝ ਵਾਰਦਾਤਾਂ ਹੋਈਆਂ ਵੇਖੀਆਂ ਨੇ ਕਿ ਦੇਖੋ ਜਿਹੜਾ ਬੰਦਾ ਖਾਸ ਤੌਰ 'ਤੇ ਏਸ਼ੀਅਨ ਮੁਲਕਾਂ ਤੋਂ ਆਇਆ ਹੁੰਦਾ ਨਾ, ਭਾਰਤ, ਪਾਕਿਸਤਾਨ ਜਾਂ ਹੋਰ ਏਸ਼ੀਅਨ ਮੁਲਕਾਂ ਤੋਂ ਆਇਆ, ਉਹਨਾਂ ਨੂੰ ਇਹ ਗੱਲ ਬੜੀ ਹੈਰਾਨ ਕਰਦੀ ਹੈ ਕਿ ਯਾਰ ਇੱਥੇ ਪੋਲੀਟੀਸ਼ੀਅਨ, ਮੰਤਰੀ ਇੱਦਾਂ ਹੀ, ਅੱਛਾ ਬਸ ਜਿਹੜਾ ਬੰਦਾ ਨਾਲ ਬੈਠਾ ਸੀ ਇਹ ਮੰਤਰੀ ਹੈ, ਜਿਹੜਾ ਹਰਜੀਤ ਸੱਜਣ ਦੀ ਉਹ ਤਸਵੀਰ ਬੜੀ ਉਦੋਂ ਵਾਇਰਲ ਹੋਈ ਸੀ ਸਾਬਕਾ ਡਿਫੈਂਸ ਮਿਨਿਸਟਰ ਦੀ। ਸੋ ਇੱਦਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਲੋਕਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਹੈਰਾਨ ਕਰਦੀਆਂ ਨੇ ਵੀ ਅੱਛਾ ਐਂ ਹੁੰਦਾ, ਇੱਥੇ ਕੋਈ ਲਾਮ ਲਸ਼ਕਰ ਨਹੀਂ, ਕੋਈ ਲਾਲ ਬੱਤੀ ਨਹੀਂ, ਕਿਤੇ ਕੁਛ ਹੋਰ ਨਹੀਂ। ਪਰ ਵਾਸੂ ਜੀ, ਹੁਣ ਇੱਕ ਪਿਛਲੇ ਤਕਰੀਬਨ 2-3 ਸਾਲਾਂ ਤੋਂ ਇੱਕ ਹਾਲਾਤ ਅਜਿਹੇ ਜਿਹੇ ਬਣਦੇ ਜਾ ਰਹੇ ਨੇ ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੋਲੀਟੀਸ਼ੀਅਨਸ ਜਿਸ ਤਰ੍ਹਾਂ ਥ੍ਰੈਟਸ ਦਾ ਸਾਹਮਣਾ ਕਰਨਾ ਪੈ ਰਿਹਾ,
ਬੋਇਨ ਮਾਹ
ਦੇ ਦਫ਼ਤਰ ਦੇ ਬਾਹਰ ਜਿਹੜਾ ਹੈ ਨਾ, ਪਿਛਲੇ ਹਫ਼ਤੇ ਜਿਹੜਾ ਇੱਕ ਕੋਈ ਵਿਸਫੋਟ ਹੋਇਆ ਲੇਟ ਨਾਈਟ ਆਵਰਸ ਦੇ ਵਿੱਚ, ਉਦੋਂ ਕੋਈ ਸਟਾਫ ਉੱਥੇ ਉਹਨਾਂ ਦਾ ਮੌਜੂਦ ਨਹੀਂ ਸੀ। ਫਿਰ ਬੋਇਨ ਮਾਹ ਨੇ ਇਹ ਵੀ ਕਿਹਾ ਵੀ ਬੀਤੇ ਸਾਲਾਂ ਦੇ ਵਿੱਚ ਉਹਨਾਂ ਨੂੰ ਅੱਧਾ ਦਰਜਨ ਇਹੋ ਜਿਹੀਆਂ ਧਮਕੀਆਂ ਮਿਲ ਚੁੱਕੀਆਂ ਨੇ। ਅਸੀਂ ਫੈਡਰਲ ਇਲੈਕਸ਼ਨ ਕੈਂਪੇਨ ਦੌਰਾਨ ਵੀ ਵੇਖਿਆ, ਅਸੀਂ ਈਵਨ ਇਹ ਤੱਕ ਵੇਖਿਆ ਕਿ ਜਿਹੜੇ ਕੋਈ ਹਾਈ ਪ੍ਰੋਫਾਈਲ ਪੋਲੀਟੀਕਲ ਹੈੱਡਸ ਨੇ ਉਹਨਾਂ ਨੂੰ ਦੂਜੇ ਮੁਲਕਾਂ ਦੇ ਏਜੰਟਸ ਵੱਲੋਂ ਟਰੈਕ ਕਰਨ ਦੀਆਂ ਖਬਰਾਂ ਵੀ ਆਈਆਂ, ਜਗਮੀਤ ਸਿੰਘ ਦੇ ਸੰਦਰਭ 'ਚ ਇਹ ਖਬਰ ਆਈ ਸੀ। ਸੋ ਜਿਹੜੀਆਂ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਬਹੁਤ, ਇਹ ਇਸ ਕਰਕੇ ਚਿੰਤਾਜਨਕ ਆ ਕਿ ਜਿਹੜੀ ਅਸੀਂ ਐਕਸੈਸੀਬਿਲਿਟੀ ਦੀ, ਜਿਹੜੀ ਅਸੀਂ ਕਹਾ ਪੋਲੀਟੀਸ਼ੀਅਨਸ ਦੇ ਖੁੱਲ੍ਹ ਕੇ ਆਮ ਲੋਕਾਂ ਦੇ ਵਿੱਚ ਵਿਚਰਨ ਦੀ ਗੱਲ ਕਰਦੇ ਹਾਂ ਨਾ, ਆਹ ਸਿਸਟਮ ਨੂੰ ਪ੍ਰਿਜ਼ਰਵ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਜੇ ਸਿਸਟਮ ਪ੍ਰਿਜ਼ਰਵ ਨਹੀਂ ਹੁੰਦਾ ਤਾਂ ਉਹਦੇ ਨਾਲ ਫਿਰ ਜੁੜੀਆਂ ਹੋਈਆਂ ਉਹ ਸਾਰੀਆਂ ਚੀਜ਼ਾਂ, ਉਹ ਇੱਕ ਇੱਕ ਕਰਕੇ ਉਹ ਸਾਰੀਆਂ ਪਰਤਾਂ, ਉਹ ਸਾਰੀਆਂ ਲੇਅਰਸ ਐਡ ਹੋਣਗੀਆਂ, ਜਿਹੜੀਆਂ ਲੇਅਰਸ ਤੋਂ ਅਸੀਂ ਨਾ ਖੁਸ਼ ਹੋ ਕੇ ਜਾਂ ਜਿਹੜੀਆਂ ਲੇਅਰਸ ਨੂੰ ਅਸੀਂ ਨਾ ਪਸੰਦ ਕਰਦੇ ਹੋਏ ਮੁਲਕ ਛੱਡ ਕੇ ਆਏ ਸੀ।
ਯਾ ਸੋ ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਕੈਨੇਡਾ ਦੇ ਵਿੱਚ 99% ਚੀਜ਼ਾਂ ਬਹੁਤ ਚੰਗੀਆਂ ਨੇ, ਖ਼ਬਰਾਂ ਜਿਹੜੀਆਂ 1% ਦੀਆਂ ਬਣਦੀਆਂ, ਤੇ ਆਮ ਮੁਲਕਾਂ ਦੇ ਵਿੱਚ, ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਸਾਰੇ ਆਮ ਮੁਲਕਾਂ ਦੇ ਵਿੱਚ 1% ਜਿਹੜੀ ਚੀਜ਼ ਆ ਉਹ ਰਿਪੋਰਟ ਹੀ ਨਹੀਂ ਹੁੰਦੀ,
ਰਿਪੋਰਟ ਹੀ ਨਹੀਂ ਹੁੰਦੀ।
ਸਾਡੇ ਇੱਥੇ 1% ਬਾਰੇ 100% ਰਿਪੋਰਟਿੰਗ ਹੁੰਦੀ ਹੈ, ਉਹਦੇ ਕਰਕੇ ਉਹ ਚੀਜ਼ਾਂ ਹਾਈਲਾਈਟ ਹੁੰਦੀਆਂ, ਇੱਦਾਂ ਲੱਗਦਾ ਵੀ ਸਾਰਾ ਮੁਲਕ ਹੀ ਜਿਵੇਂ ਬਹੁਤ ਪਰੇਸ਼ਾਨ ਹੈ, ਇੱਦਾਂ ਦੀ ਕੋਈ ਗੱਲ ਨਹੀਂ।
ਇਸ ਕਰਕੇ ਜਦੋਂ ਕਦੇ ਵੀ ਇਹੋ ਜਿਹੀ ਕੋਈ ਵੀ ਖ਼ਬਰ ਸੁਣੋ ਨੈਗੇਟਿਵ, ਇਸ ਗੱਲ ਇਹ ਟੈਸਟ ਜ਼ਰੂਰ ਕਰੋ ਕਿ ਭਾਈ ਇਹੋ ਜਿਹੀ ਸਥਿਤੀ ਮੇਰੇ ਨਾਲ ਕਿੰਨੀ ਕੁ ਵਾਰ ਉਤਪੰਨ ਹੋਈ ਹੈ।
ਅਸੀਂ ਕੈਨੇਡਾ ਦੇ ਸਿਸਟਮ ਨੂੰ ਲੈ ਕੇ ਸਭ ਤੋਂ ਜ਼ਿਆਦਾ ਨਾਰਾਜ਼ਗੀ ਕੀ ਵਿਅਕਤ ਕਰਦੇ ਹਾਂ, ਇੱਥੇ ਜੀ ਇੰਡਸਟਰੀ ਨਹੀਂ ਹੈ, ਇੱਥੇ ਮੈਨੂਫੈਕਚਰਿੰਗ ਨਹੀਂ ਹੁੰਦੀ, ਇੱਥੇ ਜੀ ਨੈਚੁਰਲ ਰਿਸੋਰਸਿਸ ਦੀ ਗੱਲ ਨਹੀਂ ਹੋ ਰਹੀ। ਜਿਹਨਾਂ ਮੁਲਕਾਂ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ ਉੱਥੇ ਹੁੰਦੀ ਹੈ,
ਸਹੀ ਗੱਲ,
ਉੱਥੇ ਮਸਲੇ ਕਿਹੜੇ ਨੇ, ਇੱਥੇ
ਜਦੋਂ ਹੁਣ ਕਿਉਂਕਿ ਇਹਨਾਂ ਨੇ ਇਲੈਕਸ਼ਨ ਹੁੰਦਾ ਵੇਖਿਆ ਜਦੋਂ ਪਿਛਲੇ ਆਪਣਾ ਅਪ੍ਰੈਲ 'ਚ ਇਲੈਕਸ਼ਨ ਹੋਇਆ, ਐਗਜੈਕਟਲੀ ਇਹੀ ਓਬਜ਼ਰਵੇਸ਼ਨ ਸੀ ਉਹਨਾਂ ਦੀ. ਉਹਨੂੰ ਸਾਲ ਖੋਇਆ ਆਇਆਂ ਨੂੰ. ਇਹ ਮੈਂ ਇੱਕ ਵਾਰ ਗੱਲ ਸਾਂਝੀ ਕੀਤੀ ਸੀ ਕਿ ਅ ਫਰੈਂਡ ਆਫ ਮਾਈਨ ਜਿਹੜੇ ਕੈਨੇਡਾ ਲੈਂਡ ਕੀਤੇ ਅਤੇ ਵਿਦ ਇਨ ਅ ਫਿਊ ਡੇਜ਼ ਉਹਨਾਂ ਨੇ ਹਰ ਕੋਈ ਬੰਦਾ ਆ ਕੇ ਪੁੱਛਦਾ ਅੱਛਾ ਯਾਰ ਇੱਥੇ ਫਲਾਨੀ ਜਗ੍ਹਾ ਕਿਹੜੀ, ਘੁੰਮਣ ਕਿੱਥੇ ਜਾਈਏ, ਕਿਹੜੀ ਥਾਂ ਚੰਗੀ, ਕਿਹੜੀ ਥਾਂ ਇੱਦਾਂ. ਉਹਨਾਂ ਨੇ ਮੈਨੂੰ ਆਉਂਦੇ ਹੀ ਇਹ ਸਵਾਲ ਪੁੱਛਿਆ, ਕਹਿੰਦੇ ਯਾਰ ਇਹ ਦੱਸ ਇੱਥੇ ਮੈਂ ਅਖਬਾਰ ਕਿਹੜੇ ਪੜ੍ਹਨ ਵਾਲੇ ਚੰਗੇ ਨੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਕੈਨੇਡੀਅਨ ਸਿਸਟਮ ਬਾਰੇ, ਕੈਨੇਡੀਅਨ ਪੋਲੀਟਿਕਸ ਬਾਰੇ ਵਧੀਆ ਇੱਕ ਨੋਨ ਪਾਰਟੀਜ਼ਨ ਤਰੀਕੇ ਦੀ ਜਾਣਕਾਰੀ ਮਿਲ ਸਕੇ. ਉਹਨਾਂ ਦੀ ਓਬਜ਼ਰਵੇਸ਼ਨ ਇਹ ਸੀ, ਕਹਿੰਦੇ ਯਾਰ ਐਟਲੀਸਟ ਇੱਥੇ ਮੈਨੂੰ ਇਹ ਚੰਗਾ ਲੱਗਾ ਵੀ ਠੀਕ ਆ ਆਫਕੋਰਸ ਪ੍ਰੋਬਲਮਸ ਹੈਗੀਆਂ ਨੇ, ਦਿਸਦੀਆਂ ਨੇ, ਟੋਰੋਂਟੋ ਰਹਿੰਦੇ ਨੇ ਉਹ, ਕਹਿੰਦੇ ਪਰ ਐਟਲੀਸਟ ਉਹਨਾਂ ਹੀ ਮੁੱਦਿਆਂ ਦੇ ਉੱਪਰ ਗੱਲ ਤਾਂ ਹੋ ਰਹੀ ਹੈ. ਜੇ ਕ੍ਰਾਈਮ ਸਭ ਤੋਂ ਵੱਡਾ ਮੁੱਦਾ ਪਿਛਲੇ ਸਮੇਂ ਦੇ ਵਿੱਚ ਰਿਹਾ ਜਿਹਨੇ ਆਮ ਲੋਕਾਂ ਦੇ ਵਿੱਚ ਮਨ ਦੇ ਵਿੱਚ ਭੈ ਪੈਦਾ ਕੀਤਾ, ਕਹਿੰਦੇ ਐਟਲੀਸਟ ਇਲੈਕਸ਼ਨ 'ਚ ਉਹਦੀ ਗੱਲ ਤਾਂ ਹੋ ਰਹੀ ਆ. ਇੱਦਾਂ ਨਹੀਂ ਸੀ ਵੀ ਕ੍ਰਾਈਮ ਦਾ ਇਸ਼ੂ ਹੀ ਟੋਟਲੀ ਦਰਕਿਨਾਰ ਹੋ ਕੇ ਉਹਦੇ ਉੱਪਰ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ, ਕੁਝ ਹੋਰ ਮੁੱਦੇ ਟੇਕ ਓਵਰ ਕਰ ਗਏ. ਆਫਕੋਰਸ ਹਰ ਮੁਲਕ ਦੇ ਇਲੈਕਸ਼ਨ ਦੇ ਵਿੱਚ, ਹਰ ਕਿਸਮ ਦੇ ਇਲੈਕਸ਼ਨ ਦੇ ਵਿੱਚ, ਹਰ ਲੈਵਲ ਦੇ ਇਲੈਕਸ਼ਨ ਦੇ ਵਿੱਚ ਚੋਣਾਂ ਵੇਲੇ ਕੁਝ ਇਹੋ ਜਿਹੇ ਮੁੱਦੇ ਉਭਾਰ ਲਏ ਜਾਂਦੇ ਨੇ
ਉਲਝਲੂਲ
ਜਿਹੜੇ ਕਿ ਆਮ ਸਮੇਂ ਦੇ ਵਿੱਚ ਗੱਲਬਾਤ ਦਾ, ਡਿਸਕਸ਼ਨ ਦਾ ਹਿੱਸਾ ਨਹੀਂ ਹੋਇਆ ਕਰਦੇ.
ਬਟ ਐਜ਼ ਲੌਂਗ ਐਜ਼ ਦੇ ਰਿਮੇਨ ਦ 1% ਐਂਡ ਦੇ ਡੋਨਟ ਬਿਕਮ ਦ 99% ਇਟਸ ਆਲ ਰਾਈਟ,
ਇਟਸ ਆਲ ਰਾਈਟ. ਬਿਲਕੁਲ ਸਹੀ ਗੱਲ ਆ.
ਇਹ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਸਾਰਿਆਂ ਦੀ ਕਿ ਜਿਹੜੇ ਉਲਝਲੂਲ ਮੁੱਦੇ ਨੇ ਵੀ ਉਹਨਾਂ ਦੇ ਵਿੱਚ ਅਸੀਂ ਆਪਣੇ ਸਿਆਸਤਦਾਨਾਂ ਨੂੰ ਉਲਝਾ ਕੇ ਨਾ ਰੱਖੀਏ. ਵੀ ਉਹ 1% ਚਲੋ ਫ੍ਰਿੰਜ ਤੇ ਰਹਿਣ, ਚਲੋ ਠੀਕ ਆ, ਸ਼ੁਗਰ ਮੇਲਾ ਚੱਲਦਾ ਰਹਿੰਦਾ, ਪਰ 99% ਜੇ ਆਪਾਂ ਕੰਮ ਦੀ ਗੱਲ ਕਰਾਂਗੇ ਸਾਡਾ ਮੁਲਕ ਤਰੱਕੀ ਕਰਦਾ ਰਹੇਗਾ.
ਹੁਣ ਅੱਗੇ ਚੱਲ ਕੇ ਕੁਝ ਇਹੋ ਜਿਹੀਆਂ ਗੱਲਾਂ ਆਪਾਂ ਡਿਸਕਸ ਕਰਨੀਆਂ ਵੀ ਨੇ ਜਿਹੜੇ ਕਿ ਪੋਲੀਟੀਕਲ ਥੀਏਟਰ ਕਈ ਚੀਜ਼ਾਂ ਦਾ ਬਣਾਇਆ ਗਿਆ, ਕਿਉਂਕਿ ਉਹ ਸਿਰਫ ਉਹ ਸਿਆਸੀ ਰੰਗਮੰਚ ਆ ਲੋਕਾਂ ਨੂੰ ਦਿਖਾਉਣ ਲਈ. ਦੇਖੋ ਜੀ ਕਾਰਵਾਈ ਪਾ ਦਿੱਤੀ, ਬਹੁਤ ਸੰਜੀਦਗੀ ਨਾਲ ਅਸੀਂ ਇਹ ਮਾਮਲਾ ਲੈ ਰਹੇ ਹਾਂ. ਅੱਜ ਜਿਹੜੀਆਂ ਆਪਾਂ ਕੁਝ ਖਬਰਾਂ ਡਿਸਕਸ ਕਰਨੀਆਂ ਵਾਸੂ ਜੀ, ਉਹਦੇ ਵਿੱਚ ਨਾ ਜਿਹੜਾ ਦੋਗਲਾ ਪਾਣਾ, ਉਹ ਜਦੋਂ ਆਪਾਂ ਉਹਨੂੰ ਕਨੈਕਟ ਕਰਾਂਗੇ ਸਾਰੀਆਂ ਗੱਲਾਂ ਨੂੰ, ਸਿੱਧੇ ਸਿੱਧੇ ਤੌਰ 'ਤੇ ਉਹਦੀ ਝਲਕ ਪੈਂਦੀ ਆ. ਉਹਨਾਂ ਦੇ ਬਾਰੇ ਵੀ ਜ਼ਿਕਰ ਕਰਦੇ ਹਾਂ. ਵਾਸੂ ਜੀ, ਦੇਖੋ ਕੈਨੇਡੀਅਨਸ ਨੂੰ ਸੁਨੇਹਾ ਇਹ ਦਿੱਤਾ ਗਿਆ ਪਿਛਲੇ ਕੁਝ ਮਹੀਨਿਆਂ ਤੋਂ ਵੀ ਅਸੀਂ ਅਮਰੀਕਾ ਤੋਂ ਨਹੀਂ ਸਮਾਨ ਖਰੀਦਣਾ. ਅਮਰੀਕਾ ਅਸੀਂ ਐਲਬੋਜ਼ ਅਪ ਹੈ ਨਾ, ਵੀ ਅਸੀਂ ਆਪਣੀ ਨਿਰਭਰਤਾ ਅਮਰੀਕਾ ਤੋਂ ਘਟਾਉਣੀ ਆ, ਭਾਵੇਂ ਉਹ ਸਰਕਾਰੀ ਪੱਧਰ 'ਤੇ ਹੋਵੇ, ਭਾਵੇਂ ਉਹ ਨਿੱਜੀ ਪੱਧਰ 'ਤੇ ਹੋਵੇ. ਇੱਕ ਸਰਵੇਖਣ ਅੱਜ ਆਇਆ ਵੀ ਆ ਕਿ ਕੈਨੇਡੀਅਨਸ ਨੇ ਤਾਂ ਨਿੱਜੀ ਖਰਚੇ ਜਿਹੜੇ ਅਮਰੀਕਾ ਦੇ ਵਿੱਚ ਉਹ ਕਰਦੇ ਨੇ, ਭਾਵੇਂ ਉਹ ਉੱਥੇ ਜਾ ਕੇ ਗਰੋਸਰੀ ਖਰੀਦਣ ਦੀ ਗੱਲ ਹੋਵੇ, ਭਾਵੇਂ ਉੱਥੇ ਜਾ ਕੇ ਕੱਪੜੇ ਖਰੀਦਣ ਦੀ ਗੱਲ ਹੋਵੇ, ਉਹ ਖਰਚੇ ਪਿਛਲੇ ਸਮੇਂ ਪਿਛਲੇ ਮਹੀਨਿਆਂ ਦੌਰਾਨ ਕੈਨੇਡੀਅਨਸ ਨੇ ਘਟਾ ਦਿੱਤੇ ਹੋਏ ਨੇ. ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੈ ਕਿ ਕੈਨੇਡੀਅਨ ਜਿਹੜੇ ਲੈਂਡ ਬਾਰਡਰ ਰਾਹੀਂ ਕ੍ਰੋਸ ਕਰਕੇ ਅਮਰੀਕਾ ਦਾਖਲ ਹੋ ਰਹੇ ਨੇ, ਉਹ ਗਿਣਤੀ ਵੀ ਘੱਟ ਚੁੱਕੀ ਹੋਈ ਆ. ਸੋ ਜਿਹੜੀ ਆਪਾਂ ਹੁਣੇ ਗੱਲ ਕਰਦੇ ਸੀ ਵੀ ਇਹ ਲੋਕਾਂ ਦੀ ਜ਼ਿੰਮੇਵਾਰੀ ਹੈ, ਵੀ ਨੀਡ ਟੂ ਡੂ ਆਰ ਪਾਰਟ, ਇਟ ਸੀਮਸ ਲਾਈਕ ਕਿ ਇੰਡੀਵਿਜੁਅਲ ਕੈਨੇਡੀਅਨਸ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਉਸ ਸੁਨੇਹੇ ਨਾਲ ਅਲਾਈਨਮੈਂਟ ਦੀ ਕਿ ਜੀ ਅਸੀਂ ਅਮਰੀਕਾ ਉੱਪਰ ਆਪਣੀ ਨਿਰਭਰਤਾ ਘਟਾਈਏ, ਉਹ ਜੋ ਵੀ ਬਣਦਾ ਸਰਦਾ ਉਹ ਕਰ ਰਹੇ ਨੇ. ਫਿਰ ਗੱਲ ਆਉਂਦੀ ਸਰਕਾਰਾਂ 'ਤੇ. ਸਰਕਾਰਾਂ ਨੇ ਵੀ ਗੱਲ ਇਹ ਕੀਤੀ ਕਿ ਦੇਖੋ ਜੀ ਅਸੀਂ ਡਿਫੈਂਸ ਸਪੈਂਡਿੰਗ ਨੂੰ ਲੈ ਕੇ ਬੜੀ ਗੱਲ ਚੱਲੀ ਕਿ ਜਿੰਨਾ ਵੀ ਕੈਨੇਡਾ ਆਪਣਾ ਡਿਫੈਂਸ ਦੇ ਉੱਪਰ ਖਰਚਾ ਕਰਦਾ, ਇਨਵੈਸਟ ਕਰਦਾ, ਉਹਦਾ ਤਕਰੀਬਨ 70% ਹਿੱਸਾ, ਮੋਰ ਦੈਨ 70% 75% ਅਸੀਂ ਅਮਰੀਕਾ ਤੋਂ ਸਮਾਨ ਖਰੀਦਣ ਦੇ ਉੱਪਰ ਪੈਸਾ ਖਰਚਦੇ ਹਾਂ. ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦਾ ਜਿਹੜਾ ਰੀਆਰਮ ਯੂਰਪ ਵਾਲਾ ਪ੍ਰੋਗਰਾਮ ਹੈ, ਜਿਹਨੂੰ ਹੁਣ ਕਿ ਵਿਜ਼ਨ ਜਾਂ ਰੈਡੀਨੈਸ 2030 ਕਿਹਾ ਜਾ ਰਿਹਾ, ਉਹਦੇ ਨਾਲ ਕੈਨੇਡਾ ਨੂੰ ਅਲਾਈਨ ਕੀਤਾ, ਉਹਦੇ ਨਾਲ ਉਹਦੇ ਸਿਗਨੇਟਰੀ ਬਣੇ, ਜਿਹਦਾ ਮਕਸਦ ਇਹ ਸੀ ਕਿ ਹੁਣ ਅਸੀਂ ਡਿਫੈਂਸ ਵਾਸਤੇ, ਕੈਨੇਡੀਅਨ ਆਰਮਡ ਫੋਰਸਿਸ ਵਾਸਤੇ ਜਿਹੜਾ ਕੋਈ ਸਮਾਨ ਖਰੀਦਣਾ, ਉਹ ਅਸੀਂ ਜਿਹੜੀ ਯੂਰੋਪੀਅਨ ਪ੍ਰੋਕਿਉਰਮੈਂਟ ਵਾਲੀ ਪੂਰੀ ਦੀ ਪੂਰੀ ਪ੍ਰਣਾਲੀ ਹੈ ਉਹਦੇ ਨਾਲ ਜੁੜ ਕੇ ਅਸੀਂ ਉੱਧਰੋਂ ਸਮਾਨ ਖਰੀਦਾਂਗੇ. ਅਮਰੀਕਾ ਤੋਂ ਲਈਆਂ ਜਾਣ ਵਾਲੇ ਜਿਹੜੇ ਜਹਾਜ਼ਾਂ ਦਾ ਕੰਟਰੈਕਟ 88 ਦਾ, F-35 ਦਾ, ਉਹਨੂੰ ਵੀ ਰਿਵਿਊ ਕਰਨ ਦਾ ਹੁਕਮ ਮਾਰਕ ਕਾਰਨੀ ਨੇ ਦੇ ਦਿੱਤਾ. ਸੋ ਇੱਦਾਂ ਦੇ ਕਦਮ ਚੁੱਕੇ ਗਏ. ਇਹ ਸਭ ਦੇ ਵਿੱਚ ਵਾਸੂ ਜੀ, ਨਾਈਟ ਵਿਜ਼ਨ ਗੋਗਲਸ ਖਰੀਦਣੇ ਨੇ ਕੈਨੇਡੀਅਨ ਆਰਮਡ ਫੋਰਸਿਸ ਲਈ, ਜਿਨ੍ਹਾਂ ਦਾ ਟੈਂਡਰ ਅੱਜ ਦੁਪਹਿਰੇ ਈਸਟਰਨ ਸਮੇਂ ਮੁਤਾਬਕ 2 ਵਜੇ ਬੰਦ ਹੋ ਜਾਣਾ. $100 million ਦੀ ਇਹ ਖਰੀਦਦਾਰੀ ਆ, ਅਤੇ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਵੀ ਜਿਹੜਾ ਇਹ ਕੰਟਰੈਕਟ ਹੈ ਇੱਕ ਅਮਰੀਕਨ ਕੰਪਨੀ ਨੂੰ ਮਿਲ ਜਾਣਾ. ਅਤੇ ਉਹਦਾ ਅਮਰੀਕਨ ਕੰਪਨੀ ਨੂੰ ਹੀ ਕਿਉਂ, ਇਹਦੇ ਵਿੱਚ ਵੀ ਬੜੀ ਇੱਕ ਦਿਲਚਸਪ ਘੁੰਡੀ ਆ.
ਜਾਂ ਇੱਕ ਯੂਰੋਪੀਅਨ ਕੰਪਨੀ ਹੈ ਫੋਟੋਨਿਸ,
ਓਕੇ,
ਇਹਨਾਂ ਨੇ ਵੀ ਬਿਡ ਕੀਤਾ ਸੀ ਇਸ ਕੰਟਰੈਕਟ ਵਾਸਤੇ.
ਫਰਾਂਸ ਦੀ ਕੰਪਨੀ,
ਸੋ ਯੂਰੋਪੀਅਨ ਹੈ,
ਪੜ੍ਹਿਆ ਸੀ ਕਿਤੇ, ਆਈ ਥਿੰਕ ਇਟਸ ਅ ਫ੍ਰੈਂਚ ਕੰਪਨੀ.
ਸੋ ਇਹਨਾਂ ਨੇ ਇਹ ਬਿਡ ਕੀਤਾ, ਕਹਿੰਦੇ ਵੀ ਅਸੀਂ ਵੀ ਤੁਹਾਨੂੰ ਇਹ ਗੋਗਲਸ ਬਣਾ ਕੇ ਦੇ ਸਕਦੇ ਹਾਂ. ਨੇਟੋ ਦੇ ਜਿਹੜੇ ਬਾਕੀ ਅਲਾਈਜ ਨੇ ਉਹਨਾਂ ਨੂੰ ਇਹ ਗੋਗਲਸ, ਇਹ ਜਿਹੜੀਆਂ ਬਾਇਨੋਕੁਲਰਸ ਨੇ, ਦੂਰਬੀਨਾਂ ਨੇ, ਨਾਈਟ ਵਿਜ਼ਨ ਬਾਇਨੋਕੁਲਰਸ, ਕਹਿੰਦੇ ਅਸੀਂ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ. ਪਰ ਇਹ ਜਿਹੜਾ ਕੰਟਰੈਕਟ ਆ, ਕਹਿੰਦੇ ਇਹ ਜਿਹੜਾ ਜਿਹੜੀ ਬਿਡ ਸੀ, ਜਿਹੜਾ ਟੈਂਡਰ ਆ, ਇਹ ਤਿਆਰ ਹੀ ਇਸ ਤਰ੍ਹਾਂ ਕੀਤਾ ਗਿਆ ਅਕੋਰਡਿੰਗ ਟੂ ਫੋਟੋਨਿਸ. ਇਹ ਕਹਿ ਰਹੇ ਨੇ ਵੀ ਇਹਦੇ 'ਚ ਕੁਝ ਟੈਕਨੀਕਲ ਰਿਕੁਆਇਰਮੈਂਟਸ ਇੱਦਾਂ ਦੀਆਂ ਲਿਖ ਦਿੱਤੀਆਂ ਗਈਆਂ ਵਿੱਚ ਫੇਵਰ ਆਫ ਪਰਟੀਕੁਲਰ ਅਮੈਰੀਕਨ ਕੰਪਨੀ,
ਕਹਿੰਦੇ ਇੱਕੋ ਕੰਪਨੀ ਉਹਦੇ ਲਈ ਕੁਆਲੀਫਾਈ ਕਰ ਸਕਦੀ ਹੈ.
ਸੋ ਇਹਦੇ ਵਿੱਚ ਇਹਨਾਂ ਨੇ ਦੱਸਿਆ, ਕਹਿੰਦੇ ਜੋ ਇਮੇਜ ਦਾ, ਸੋ ਇਮੇਜ ਇੰਟੈਂਸੀਫਾਇਰ ਟਿਊਬਸ ਦਾ ਨੋਇਸ ਰੇਸ਼ੋ ਹੁੰਦਾ, ਸੋ ਸਿਗਨਲ ਟੂ ਨੋਇਸ ਰੇਸ਼ੋ ਫੋਰ ਇਮੇਜ ਇੰਟੈਂਸੀਫਾਈਡ ਟਿਊਬਸ ਇਨ ਦਾ ਬਿਨੋਕੁਲਰਸ ਕਹਿੰਦੇ ਉਹ ਇੱਕ ਸਪੈਸੀਫਿਕ ਕਹਿੰਦੇ ਉਹਦਾ ਲੈਵਲ ਰੱਖਿਆ ਗਿਆ ਇਹ ਜਿਹੜਾ ਲੈਵਲ ਹੈ ਇਹ ਕਹਿੰਦੇ ਦਿਸ ਇਜ਼ ਨੋਟ ਦ ਇੰਡਸਟਰੀ ਨੋਰਮ
ਅੱਛਾ
ਤੇ ਨਾ ਹੀ ਇਹ ਨੇਟੋ ਦੇ ਕੋਈ ਐਲਾਈਜ਼ ਜਿਹੜੇ ਮੁਲਕ ਨੇ ਉਹਨਾਂ ਦੀ ਕੋਈ ਰਿਕੁਆਇਰਮੈਂਟ ਹੀ ਹੈ
ਮਤਲਬ ਨੇਟੋ ਦਾ ਸਟੈਂਡਰਡ ਨਹੀਂ ਹੈ
ਨਹੀਂ ਹੈ ਤੇ ਕਹਿੰਦੇ ਇਹ ਸਿਰਫ ਦਿਸ ਇਜ਼ ਵੈਰੀ ਸਪੈਸੀਫਿਕ ਟੂ ਕੈਨੇਡੀਅਨ ਆਰਮ ਫੋਰਸਿਸ ਕੈਨੇਡੀਅਨ ਮਿਲਟਰੀ ਇਹਨਾਂ ਨੇ ਹੀ ਇਹ ਨੰਬਰ ਰੱਖਿਆ ਤੇ ਕਹਿੰਦੇ ਇਹ ਜਿਹੜਾ ਨੰਬਰ ਰੱਖਿਆ ਗਿਆ ਜੋ ਰੇਸ਼ੋ ਰੱਖਿਆ ਗਿਆ ਇਸ ਰੇਸ਼ੋ ਦੀਆਂ ਬਾਇਨੋਕੁਲਰਸ ਇੱਕ ਅਮੈਰੀਕਨ ਕੰਪਨੀ ਹੀ ਬਣਾਉਂਦੀ ਹੈ ਸੋ ਇਹਨਾਂ ਨੇ ਇਹ ਦੋਸ਼ ਲਗਾਇਆ ਸੋ ਇਹ ਯੂਰੋਪੀਅਨ ਕੰਪਨੀ ਫੋਟੋਨਿਸ ਦਾ ਇਹ ਉਹਨਾਂ ਦੀ ਐਲੀਗੇਸ਼ਨ ਆ ਕਿ ਜੀ ਮਿਲਟਰੀ ਸਾਡੀ ਕੈਨੇਡੀਅਨ ਮਿਲਟਰੀ ਕੈਨੇਡੀਅਨ ਆਰਮ ਫੋਰਸਿਸ ਇਹ ਫੇਵਰ ਕਰ ਰਹੇ ਨੇ ਆਪਣੇ ਇਸ ਟੈਂਡਰ ਦੇ ਵਿੱਚ ਇੱਕ ਅਮੈਰੀਕਨ ਕੰਪਨੀ ਨੂੰ ਕਿ ਅਮਰੀਕਨ ਕੰਪਨੀ ਨੂੰ ਠੇਕਾ ਦੇਣਾ ਚਾਹੁੰਦੇ ਨੇ
ਵੀ ਸ਼ਰਤਾਂ ਇੰਨੀਆਂ ਨੈਰੋ ਨੇ ਕਿ ਜਦੋਂ ਤੁਸੀਂ ਉਹ ਖਾਕੇ ਦੇ ਵਿੱਚ ਵੇਖਦੇ ਹੋ ਵੀ ਕਿਹੜੀ ਕੰਪਨੀ ਉਹ ਸਾਂਚੇ 'ਚ ਫਿੱਟ ਹੋ ਸਕਦੀ ਹੈ ਇੱਕੋ ਕੰਪਨੀ ਰਹਿ ਜਾਂਦੀ ਆ ਹੁਣ ਬਸ ਉਹ ਜਿਹੜੇ ਕੈਨੇਡਾ ਦੇ ਸਾਡੇ ਰੱਖਿਆ ਮੰਤਰੀ ਨੇ ਡੇਵਿਡ ਮੈਕਿੰਟੀ ਉਹਨਾਂ ਨੂੰ ਪੁੱਛਿਆ ਗਿਆ ਇਸ ਬਾਰੇ ਉਹ ਕਹਿੰਦੇ ਮੈਂ ਦੇਖੂੰਗਾ ਇਹਦੇ ਬਾਰੇ ਵੀ ਇਹਦੇ ਅਸੀਂ ਘੋਖ ਪੜਤਾਲ ਕਰਾਂਗੇ
ਉਹ ਕਹਿੰਦੇ ਇਹਦੀ ਪੂਰੀਆਂ ਡੀਟੇਲਸ ਤਾਂ ਕਹਿੰਦੇ ਮੈਨੂੰ ਸਪੈਸੀਫਿਕਸ ਪਤਾ ਨਹੀਂ ਪਰ ਕਹਿੰਦੇ ਆ ਲੁੱਕ ਇਨਟੂ ਇਟ ਸੋ ਜਿਹੜਾ ਟੈਂਡਰ ਆ ਵੀ ਜਿਹੜੀ ਤੁਹਾਡੇ ਸ਼ੋਅ ਦੇ ਖਤਮ ਹੋਣ ਤੱਕ ਹੀ ਖੁੱਲਿਆ ਸੋ 11 ਵਜੇ ਤੱਕ ਖੁੱਲਿਆ
ਹਾਂ ਰਾਈਟ ਆਪਣੇ ਸਾਡੇ ਸਮੇਂ ਤੋਂ
11 ਵਜੇ ਤੱਕ ਸੋ ਜੇ ਕੋਈ ਕੰਪਨੀਆਂ ਸੁਣ ਰਹੀਆਂ ਹੋ ਸੋ ਇਹਦੇ ਵਿੱਚ ਜਿਹੜੀ ਆ ਕੰਪਨੀ ਆ ਫੋਟੋਨਿਸ ਇਹਨਾਂ ਦਾ ਕਹਿਣਾ ਵੀ ਅਸੀਂ ਆਲਰੇਡੀ ਇੱਦਾਂ ਨਹੀਂ ਵੀ ਅਸੀਂ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਕਹਿੰਦੇ ਗਵਰਨਮੈਂਟ ਆਫ ਕੈਨੇਡਾ ਨੂੰ ਅਸੀਂ ਇਹਦੇ ਨਾਲ ਵਾਕਫ ਕਰਾਇਆ ਇਸ ਮੁੱਦੇ ਨਾਲ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਇੰਡਸਟਰੀ ਨੋਰਮ ਨਹੀਂ ਆ ਵੀ ਸਾਡਾ ਇਹਨੂੰ ਲੈ ਕੇ ਇਹ ਕੰਸਰਨ ਹੈਗਾ ਪਰ ਕਹਿੰਦੇ ਅਜੇ ਤੱਕ ਸਾਨੂੰ ਕੋਈ ਜਿਹੜਾ ਰਿਕੁਆਇਰਡ ਜਿਹੜਾ ਕੋਈ ਜਵਾਬ ਹੈ ਕੋਈ ਐਕਸਪੈਕਟਡ ਉਹ ਵਾਪਸ ਮਿਲਿਆ ਨਹੀਂ
ਐਂਡ ਸਪੈਸ਼ਲੀ ਇਹ ਉਦੋਂ ਜਦੋਂ ਗੱਲ ਇਹ ਕੀਤੀ ਜਾ ਰਹੀ ਹੈ ਕਿ ਜੀ ਅਸੀਂ ਅਮਰੀਕਾ ਤੋਂ ਆਪਣੀ ਡਿਪੈਂਡੈਂਸ ਘਟਾਉਣੀ ਆ ਹਾਲਾਂਕਿ ਜੇ ਓਵਰਆਲ ਵਾਸੂ ਜੀ ਡਿਫੈਂਸ ਪ੍ਰੋਕਿਓਰਮੈਂਟ ਦੇ ਵਿੱਚ ਵੇਖੀਏ ਜਿਹੜਾ ਇਸ ਸਾਲ ਆਲਰੇਡੀ 62 ਬਿਲੀਅਨ ਡਾਲਰ ਤੋਂ ਵੀ ਵੱਧ ਹੁਣ ਇਸ ਵਿੱਤੀ ਵਰ੍ਹੇ ਦੇ ਵਿੱਚ ਕੈਨੇਡਾ ਨੇ ਸਪੈਂਡ ਕਰਨਾ ਡਿਫੈਂਸ ਦੇ ਉੱਪਰ ਕਿਉਂਕਿ ਜਿਹੜੀ 9 ਬਿਲੀਅਨ ਡਾਲਰ ਦੀ ਡੇਢ ਕੁ ਮਹੀਨੇ ਪਹਿਲਾਂ ਅਨਾਊਂਸਮੈਂਟ ਕੀਤੀ ਸੀ ਮਾਰਕ ਕਾਰਨੀ ਨੇ ਉਹਨੂੰ ਮਿਲਾ ਕੇ 62 ਬਿਲੀਅਨ ਡਾਲਰ ਦੇ ਨੇੜੇ ਇਸ ਸਾਲ ਦੀ
62.7 ਬਿਲੀਅਨ ਡਾਲਰ
ਟੋਟਲ ਇਨਵੈਸਟਮੈਂਟ ਬਣਦੀ ਆ ਹਾਲਾਂਕਿ ਉਹ 62.7 ਬਿਲੀਅਨ ਦੇ ਵਿੱਚੋਂ 100 ਮਿਲੀਅਨ ਡਾਲਰ ਕੋਈ ਬਹੁਤਾ ਵੱਡਾ ਅਮਾਊਂਟ ਨਹੀਂ ਆ ਬਟ ਔਨ ਇਟਸ ਓਨ 100 ਮਿਲੀਅਨ ਡਾਲਰ ਦੀਆਂ ਨਾਈਟ ਵਿਜ਼ਨ ਬਾਇਨੋਕੁਲਰਸ ਲੈਣੀਆਂ ਜੇ ਅਜੇ ਵੀ ਅਸੀਂ ਅਮਰੀਕਾ ਤੋਂ ਹੀ ਖਰੀਦ ਰਹੇ ਹਾਂ ਬਾਵਜੂਦ ਇਸ ਦੇ ਕਿ ਉਹਦੇ ਨਾਲ ਸੰਬੰਧਿਤ ਕੰਸਰਨ ਇੱਕ ਯੂਰੋਪੀਅਨ ਕੰਪਨੀ ਉਹਨੂੰ ਫਲੈਗ ਕਰ ਚੁੱਕੀ ਆ ਅਤੇ ਉਹ ਕਹਿ ਰਹੇ ਨੇ ਕਿ ਭਾਈ ਜਿਹੜਾ ਸਮਾਨ ਅਸੀਂ ਦੇ ਰਹੇ ਹਾਂ ਜਿਹੜੇ ਤੁਹਾਡੇ ਨੇਟੋ ਦੇ ਹੋਰ ਐਲਾਈਜ਼ ਨੇ ਮੁਲਕ ਨੇ ਉਹ ਆਹੀ ਸਮਾਨ ਵਰਤ ਰਹੇ ਨੇ ਫਿਰ ਕੀ ਇਹੀ ਬਸ ਜੀ ਪ੍ਰਭਾਵ 'ਤੇ ਇਹ ਪੈਂਦਾ ਵੀ ਗੱਲੀ ਬਾਤੀ ਜੋ ਕੁਝ ਕਿਹਾ ਜਾ ਰਿਹਾ ਅਤੇ ਜ਼ਮੀਨੀ ਪੱਧਰ 'ਤੇ ਜੋ ਹੋ ਰਿਹਾ ਉਹਦੇ ਵਿੱਚ ਤਾਂ ਡਿਸਕਨੈਕਟ ਆ ਫਿਰ
ਜਾਂ ਅਤੇ ਜਿਹੜਾ 62.7 ਬਿਲੀਅਨ ਵੀ ਆ ਦੈਟਸ ਓਨਲੀ ਟੂ ਰੀਚ 2%
ਯੈਸ
ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਨੇਟੋ ਸਮਿਟ ਤੇ ਜਾ ਕੇ ਪ੍ਰੋਮਿਸ ਕੀਤਾ ਕਿ ਬਾਈ 2035 ਅਸੀਂ 5% ਤੱਕ ਲੈ ਕੇ ਜਾਣਾ ਆਪਣੀ ਡਿਫੈਂਸ ਸਪੈਂਡਿੰਗ ਨੂੰ
ਹਾਂਜੀ
ਸੋ ਉਹਦੇ ਤਹਿਤ ਤਾਂ ਹੋਰ ਵੀ ਕਈ ਬਿਲੀਅਨਸ ਆਫ ਡਾਲਰਸ ਸਾਨੂੰ ਖਰਚ ਕਰਨੇ ਪੈਣਗੇ ਟੂਵਰਡਸ ਦਾ ਟਾਰਗੇਟ
ਸਾਲਾਨਾ ਟੋਟਲ 150 ਬਿਲੀਅਨ ਡਾਲਰ 2035 ਤੱਕ ਸਾਡਾ ਡਿਫੈਂਸ ਦੇ ਉੱਪਰ ਖਰਚ ਹੋਏਗਾ
ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਅਸੀਂ ਉਹ ਗ੍ਰੈਜੂਅਲੀ ਬਿਲਡਅਪ ਕਰਾਂਗੇ ਇਸ ਸਾਲ ਕਿੰਨੇ ਐਕਸਟਰਾ ਪੈਸੇ ਖਰਚੇ ਜਾਂਦੇ ਮੇ ਬੀ ਬਜਟ ਵਿੱਚ ਦੱਸਣਗੇ ਸੋ ਦੈਟ ਰਿਮੇਨਸ ਟੂ ਬੀ ਸੀਨ ਪਰ ਵਿਜੇ ਜੀ ਇਹਦੇ 'ਚ ਸਿਰਫ ਇਹ ਗੱਲ ਨਹੀਂ ਵੀ ਅਸੀਂ ਕਿਸੇ ਅਮਰੀਕਨ ਕੰਪਨੀ ਨੂੰ 100 ਮਿਲੀਅਨ ਡਾਲਰ ਦਾ ਫਾਇਦਾ ਪਹੁੰਚਾ ਦਿੱਤਾ ਇਹਦੇ 'ਚ ਗੱਲ ਹੋ ਰਹੀ ਆ ਵੀ ਸਰਕਾਰਾਂ ਦੀ ਆਪਸ ਦੇ ਵਿੱਚ ਜੋ ਕਹਿ ਲਓ ਵੀ ਤਲਖੀ ਇਸ ਵੇਲੇ ਚੱਲ ਰਹੀ ਆ ਕੈਨੇਡੀਅਨ ਅਤੇ ਅਮੈਰੀਕਨ ਸਰਕਾਰ ਦੀ ਜਦੋਂ ਅਸੀਂ ਕੈਨੇਡਾ ਦੀ ਮਿਲਟਰੀ ਕਿਸੇ ਵੀ ਅਮਰੀਕੀ ਮਿਲਟਰੀ ਫਰਮ ਤੋਂ ਕੋਈ ਪ੍ਰੋਕਿਓਰਮੈਂਟ ਕਰਦੀ ਆ ਤੇ ਉਹ ਜਿਹੜੀ ਸਾਰੀ ਦੀ ਸਾਰੀ ਡੀਲ ਆ ਉਹ US ਸਟੇਟ ਡਿਪਾਰਟਮੈਂਟ ਵੱਲੋਂ ਉਹਦੀ ਪਰਵਿਊ ਦੇ ਵਿੱਚ ਆ ਜਾਂਦੀ ਹੈ ਤੇ ਸੋ US ਸਟੇਟ ਡਿਪਾਰਟਮੈਂਟ ਡਿਕਟੇਟ ਕਰ ਸਕਦਾ ਵੀ ਇਸ ਜਿਹੜੀਆਂ ਗੋਗਲਸ ਨੇ ਜਿਹੜੀਆਂ ਇਹ ਬਿਨੋਕੁਲਰਸ ਨੇ ਇਹ ਕੈਨੇਡੀਅਨ ਮਿਲਟਰੀ ਨੂੰ ਦਿੱਤੀਆਂ ਵੀ ਜਾਣਗੀਆਂ ਕਿ ਨਹੀਂ ਉਹ ਬਾਅਦ ਵਿੱਚ ਹੋ ਸਕਦਾ ਕੰਟਰੈਕਟ ਨੂੰ ਖਾਰਜ ਕਰ ਦੇਣ ਉਹਨਾਂ ਦੀ ਪੂਰੀ ਡਿਸਕ੍ਰਿਪਸ਼ਨ ਆ
ਜਦੋਂ
ਅਸੀਂ ਮਤਲਬ ਵੀ ਆਰ ਬੇਸਿਕਲੀ ਸਬਜੀਗੇਟਿੰਗ ਆਵਰ ਮਿਲਟਰੀ ਡੀਲ ਮਿਲਟਰੀ ਪ੍ਰੋਕਿਓਰਮੈਂਟ ਟੂ US ਡਿਪਾਰਟਮੈਂਟ
ਵਾਸੂ ਜੀ ਜਦੋਂ ਅਮਰੀਕਾ ਦੇ ਨਾਲ ਅਮਰੀਕਾ ਤੋਂ ਡਿਫੈਂਸ ਪ੍ਰੋਕਿਓਰਮੈਂਟ ਤੋਂ ਆਪਣੀ ਨਿਰਭਰਤਾ ਘਟਾਉਣ ਦੀ ਗੱਲ ਦਾ ਇੱਕ ਆਧਾਰ ਹੀ ਇਹ ਸੀ ਨਾ ਕਿ ਜਿਹੜਾ ਮੁਲਕ ਧਮਕੀਆਂ ਇਹ ਦੇ ਰਿਹਾ ਵੀ ਅਸੀਂ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾ ਲੈਣਾ ਅਸੀਂ ਕੀ ਉਹਨਾਂ ਦਾ ਹੀ ਡਿਫੈਂਸ ਇਕੁਇਪਮੈਂਟ ਇਸਤੇਮਾਲ ਕਰੀਏ ਕਿ ਰੱਬ ਨਾ ਕਰੇ ਜੇ ਕੱਲ੍ਹ ਨੂੰ ਸਾਨੂੰ ਉਸ ਡਿਫੈਂਸ ਇਕੁਇਪਮੈਂਟ ਨੂੰ ਇਸਤੇਮਾਲ ਕਰਨ ਦੀ ਲੋੜ ਪੈ ਜਾਂਦੀ ਹੈ ਆਪਣੀ ਰੱਖਿਆ ਲਈ ਅਤੇ ਜੇ ਅਮਰੀਕਾ ਸਾਨੂੰ ਇਹੋ ਜਿਹੀ ਧਮਕੀਆਂ ਦੇ ਰਿਹਾ ਇਸ਼ੂ ਇਕੱਲਾ ਇਹ ਨਹੀਂ ਹੈ ਵੀ ਅਮਰੀਕਾ ਨੇ ਧਾਵਾ ਬੋਲਤਾ ਇਸ਼ੂ ਤਾਂ ਇਹ ਹੈ ਕਿ ਜੇ ਡੋਨਲਡ ਟਰੰਪ ਇਹ ਕਹਿੰਦੇ ਨੇ ਵੀ ਕੈਨੇਡਾ ਨੂੰ ਬਣਾਉਣਾ 51st ਸਟੇਟ ਜੇ ਖਤਰਾ ਕਿਸੇ ਹੋਰ ਪਾਸਿਓਂ ਵੀ ਪੈਦਾ ਹੁੰਦਾ ਤਾਂ ਕੀ ਕੈਨੇਡਾ ਨੂੰ ਆਪਣੇ ਅਧੀਨ ਕਰਨ ਦੇ ਲਈ ਜਿਹੜਾ ਡਿਫੈਂਸ ਇਕੁਇਪਮੈਂਟ ਅਮਰੀਕਾ ਤੋਂ ਖਰੀਦਿਆ ਹੋਇਆ ਉਹਦੀਆਂ ਕੁਝ ਕੇਪੇਬਿਲਿਟੀਜ਼ ਰਿਮੋਟਲੀ ਸਵਿੱਚ ਆਫ ਕਰ ਦੇਣਗੇ ਸੋ ਦੈਟ ਵਾਜ਼ ਦਾ ਰੀਜ਼ਨ ਕਿ ਗੱਲਾਂ ਇਹ ਚੱਲੀਆਂ ਕਿ ਨਹੀਂ ਜੀ ਸਾਨੂੰ ਜਿਹੜਾ ਇਹ ਹਾਈਲੀ ਟੈਕਨੀਕਲ ਜਾਂ ਜਿਹੜਾ ਬਹੁਤ ਅਤਿ ਜ਼ਰੂਰੀ ਡਿਫੈਂਸ ਦਾ ਸਮਾਨ ਆ ਉਹ ਅਮਰੀਕਾ ਤੋਂ ਨਾ ਲਿਆ ਜਾਵੇ ਸੋ ਪਰ ਕਲੀਅਰਲੀ ਜਿਹੜਾ ਅੱਜ ਟੈਂਡਰ ਹੈਗਾ ਇਹ ਖਬਰਾਂ ਦੇ ਵਿੱਚ ਇਹਨੂੰ ਰਿਪੋਰਟ ਕਰ ਦਿੱਤਾ ਗਿਆ ਸੋ ਦੇਖਦੇ ਹਾਂ ਕਿ ਇਹ ਅਮਰੀਕਨ ਕੰਪਨੀ ਨੂੰ ਜਾਂਦਾ ਜਾਂ ਫਿਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਕਸਟੈਂਸ਼ਨ ਕੀਤੀ ਜਾਂਦੀ ਆ ਇਹ ਸਭ ਕੁਝ ਉਸ ਦੌਰਾਨ ਹੋ ਰਿਹਾ ਜਦੋਂ ਅਮਰੀਕਾ ਦੇ ਨਾਲ ਟ੍ਰੇਡ ਡੀਲ ਹਲੇ ਚੱਲ ਰਹੀ ਆ ਰੈਸੀਪ੍ਰੋਕ ਨਾ ਹੁਣ ਇਹਦੇ ਨਾਲ ਦੇਖੋ ਕਈ ਕਈ ਰਸਤੇ ਨਿਕਲਦੇ ਨੇ ਨਾ ਇਹ ਉਹ ਰਾਹ ਬਣ ਗਿਆ ਜਿਹਦੇ ਵਿੱਚੋਂ ਕਈ ਹੋਰ ਦਿਸ਼ਾਵਾਂ ਬਾਵਜੂਦ ਇਸ ਦੇ ਕਿਹਾ ਗਿਆ ਕਿ ਜੇ ਅਸੀਂ ਡਿਫੈਂਸ ਇਕੁਪਮੈਂਟ ਯੂਰਪ ਤੋਂ ਲੈਣਾ। ਪਰ ਇੱਕ ਹੋਰ ਪ੍ਰੋਕਿਓਰਮੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਸਿਆਸਤ ਭੱਖੀ ਹੋਈ ਆ, ਉਹ ਜਿਹੜਾ ਬੀ ਸੀ ਫੈਰੀਜ਼ ਨੇ 4 ਫੈਰੀਜ਼ ਖਰੀਦਣ ਦਾ ਫੈਸਲਾ ਲਿਆ ਜਿਹੜੀਆਂ ਕਿ ਚਾਈਨਾ ਤੋਂ ਆਉਣੀਆਂ ਨੇ। ਉਹਨੂੰ ਲੈ ਕੇ ਹੁਣ ਇੱਕ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਦਿੱਤਾ ਗਿਆ, ਜਿਹੜੀ ਸਾਡੀ ਇੱਥੇ ਟਰਾਂਸਪੋਰਟ ਕਮੇਟੀ ਹੈਗੀ ਆ ਹਾਊਸ ਆਫ ਕਾਮਨਸ ਦੀ, ਉਹਨਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਕੱਲ੍ਹ, ਕਿਉਂਕਿ ਹਾਊਸ ਆਫ ਕਾਮਨਸ ਵੈਸੇ ਤਾਂ ਇਸ ਵੇਲੇ ਬ੍ਰੇਕ 'ਤੇ ਆ, ਅਤੇ ਬਸ ਜਿਹੜੀ ਸਰਬਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਜਿਹੜੇ 2 ਕੈਬਨਿਟ ਮੰਤਰੀ ਨੇ ਉਹਨਾਂ ਨੂੰ ਸੱਦਿਆ ਜਾਣਾ, ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੇ ਮੁਖੀ ਨੂੰ ਉੱਥੇ ਸੱਦਿਆ ਜਾਣਾ, ਅਤੇ ਨਾਲ ਹੀ ਬੀ ਸੀ ਫੈਰੀਜ਼ ਦੇ CEO ਉਹਨਾਂ ਦੀ ਵੀ ਹਾਊਸ ਆਫ ਕਾਮਨਸ ਦੀ ਕਮੇਟੀ ਮੂਹਰੇ ਪੇਸ਼ੀ ਹੋਣੀ ਆ ਅਗਲੇ 30 ਦਿਨਾਂ ਦੇ ਅੰਦਰ ਅੰਦਰ।
ਯਾ ਸੋ ਦੇਖੋ, ਜਿਹੜੀਆਂ ਇਹ ਖਬਰ ਆਈ ਸੀ ਕਿ ਬੀ ਸੀ ਫੈਰੀਜ਼ ਵੱਲੋਂ 4 ਵੱਡੀਆਂ ਫੈਰੀਜ਼ ਪ੍ਰੋਕਿਓਰ ਕੀਤੀਆਂ ਜਾਣੀਆਂ ਇੱਕ ਚਾਈਨੀਜ਼ ਸਟੇਟ ਓਨ ਕੰਪਨੀ ਵੱਲੋਂ
ਜੀ।
ਉਸ ਤੋਂ ਬਾਅਦ ਫੈਡਰਲ ਸਰਕਾਰ ਦੇ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਬੜੀ ਇੱਕ ਸਕੇਦਿੰਗ ਲੈਟਰ, ਇੱਕ ਬੜੀ ਚਿੱਠੀ ਬੜੇ ਤਲਖੀ ਭਰੇ ਸ਼ਬਦਾਂ ਨਾਲ ਭਰੀ ਹੋਈ ਲਿਖ ਦਿੱਤੀ ਸੀ ਮਾਈਕ ਫਾਰਨਵਰਥ ਨੂੰ, ਜਿਹੜੇ ਸਾਡੇ ਸੂਬੇ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ।
ਹਾਂਜੀ।
ਉਹਦੇ 'ਚ ਉਹਨਾਂ ਨੇ ਲਿਖਿਆ ਸੀ, ਕਹਿੰਦੇ ਮੈਨੂੰ ਤਾਂ ਬੜੀ ਹੈਰਾਨੀ, ਬੜੀ ਡਿਸਅਪੁਆਇੰਟਮੈਂਟ ਹੋਈ ਆ, ਅਤੇ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ ਇਹ ਸੁਨਿਸ਼ਚਿਤ ਕਰਨਾ ਕਿ ਜਿਹੜੇ ਫੈਡਰਲ ਫੰਡਿੰਗ ਦਾ ਇੱਕ ਵੀ ਡਾਲਰ ਇਸ ਪ੍ਰੋਕਿਓਰਮੈਂਟ ਉੱਤੇ ਖਰਚ ਨਹੀਂ ਹੋਣਾ ਚਾਹੀਦਾ, ਫੈਡਰਲ ਸਰਕਾਰ ਦਾ ਇੱਕ ਵੀ ਡਾਲਰ ਚੀਨ ਨਹੀਂ ਜਾਣਾ ਚਾਹੀਦਾ, ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦਿਸ ਇਜ਼ ਵਿਦ ਗ੍ਰੇਟ ਕੰਸਟਰਨੇਸ਼ਨ ਐਂਡ ਡਿਸਅਪੁਆਇੰਟਮੈਂਟ ਦੈਟ ਆਮ ਰਾਈਟਿੰਗ ਦਿਸ।
ਇਹ ਤਾਂ ਚਿੱਠੀ ਲਿਖੀ ਸੀ ਜਿਹੜੀ ਮਾਈਕ ਫਾਰਨਵਰਥ ਨੂੰ, ਈਵਨ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਕੰਜ਼ਰਵੇਟਿਵ ਨੇ ਸਵਾਲ ਪੁੱਛਿਆ ਉਦੋਂ ਵੀ ਕ੍ਰਿਸਟੀਆ ਫਰੀਲੈਂਡ ਨੇ ਇਹ ਕਹਿਤਾ ਸੀ ਕਿ ਫੈਡਰਲ ਸਰਕਾਰ ਵੱਲੋਂ, ਫੈਡਰਲ ਸਰਕਾਰ ਦਾ ਇਸ ਫੈਰੀ ਪ੍ਰੋਕਿਓਰਮੈਂਟ ਵਾਲਾ ਜਿਹੜਾ ਫੈਸਲਾ ਬੀ ਸੀ ਫੈਰੀਜ਼ ਨੇ ਲਿਆ, ਫੈਡਰਲ ਸਰਕਾਰ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਆ।
ਯਾ ਉਦੋਂ ਉਹ ਉਹਨਾਂ ਨੇ ਮਜ਼ਾਕ ਬਣਾਇਆ ਸੀ ਆਪੋਜੀਸ਼ਨ ਵਾਲਿਆਂ ਦਾ, ਕਹਿੰਦੇ ਮੈਨੂੰ ਲੱਗਦਾ ਕਿ ਅਕਰੋਸ ਦ ਅਦਰ ਸਾਈਡ ਆਫ ਦਾ ਹਾਊਸ ਇਹਨਾਂ ਨੂੰ ਪਤਾ ਹੀ ਨਹੀਂ, ਕਹਿੰਦੇ ਦੇਰ ਇਜ਼ ਸਮ ਕਨਫਿਊਜ਼ਨ ਅਬਾਊਟ ਜੂਰਿਸਡਿਕਸ਼ਨ, ਇਹਨਾਂ ਨੂੰ ਪਤਾ ਹੀ ਨਹੀਂ ਪ੍ਰੋਵਿੰਸ਼ੀਅਲ ਜੂਰਿਸਡਿਕਸ਼ਨ ਕੀ ਹੁੰਦੀ, ਫੈਡਰਲ ਜੂਰਿਸਡਿਕਸ਼ਨ ਕੀ ਹੁੰਦੀ। ਹਾ ਹਾ ਹਾ, ਕਹਿੰਦੇ ਸਾਨੂੰ ਤਾਂ ਪਤਾ ਇਹਨਾਂ ਨੂੰ ਕਨਫਿਊਜ਼ਨ, ਸਾਨੂੰ ਕੋਈ ਕਨਫਿਊਜ਼ਨ ਨਹੀਂ, ਇੱਦਾਂ ਕਰਕੇ ਬੈਠ ਗਏ ਸਨ।
ਅੱਛਾ, ਫਿਰ ਗੱਲ ਸਾਹਮਣੇ ਇਹ ਆਈ ਵੀ ਜਿਹੜਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਜਿਹੜਾ ਫੈਡਰਲ ਸਰਕਾਰ ਨੇ 2017 ਦੇ ਵਿੱਚ ਸਥਾਪਿਤ ਕੀਤਾ, $35 billion ਦਾ ਇਸ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦਾ ਬਜਟ ਹੈ। ਮਕਸਦ ਇਹਨਾਂ ਦਾ ਇਹ ਆ ਕਿ ਜਿਹੜਾ ਕਿ ਕੈਨੇਡਾ ਦੇ ਵਿੱਚ ਕੋਈ ਵੀ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਹੋਣੇ ਨੇ, ਪਬਲਿਕ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਕੋਈ ਜਿਹੜੀਆਂ ਇਨਵੈਸਟਮੈਂਟਸ ਹੋਣੀਆਂ ਨੇ, ਉਹਦੇ ਵਿੱਚ ਘੱਟ ਵਿਆਜ ਦਰ 'ਤੇ ਈਜ਼ੀ ਇੰਟਰਸਟ 'ਤੇ ਇਹ ਲੋਨਸ ਮੁਹੱਈਆ ਕਰਾਉਂਦਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ, ਜਿਹਦੀ ਕਿ ਸਾਰੀ ਸੀਡ ਮਨੀ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਆ। ਫਿਰ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਹੋਈ ਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਬੀ ਸੀ ਫੈਰੀਜ਼ ਨੂੰ $1 billion ਦਾ ਲੋਨ ਦਿੱਤਾ ਘੱਟ ਇੰਟਰਸਟ ਰੇਟ 'ਤੇ, ਤਾਂ ਕਿ ਇਹ 4 ਫੈਰੀਜ਼ ਚਾਈਨਾ ਤੋਂ ਖਰੀਦੀਆਂ ਜਾ ਸਕਣ, ਅਤੇ ਜਿਹੜੀ ਇਹ ਸਹਿਮਤੀ ਸੀਗੀ, ਐਗਰੀਮੈਂਟ ਸੀਗਾ ਬਿਟਵੀਨ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਐਂਡ ਬੀ ਸੀ ਫੈਰੀਜ਼, ਇਹ ਮਾਰਚ ਮਹੀਨੇ ਦਾ ਹੋਇਆ ਹੋਇਆ।
ਯਾ ਸੋ ਉਸ ਤੋਂ ਸੋ ਜਦੋਂ ਇਹ ਖਬਰ ਆਈ ਹੈ, ਉਸ ਤੋਂ ਪਹਿਲਾਂ ਕ੍ਰਿਸਟੀਆ ਫਰੀਲੈਂਡ ਹਾਊਸ ਆਫ ਕਾਮਨਸ ਵਿੱਚ ਬੋਲ ਚੁੱਕੇ ਸੀ, ਚਿੱਠੀ ਲਿਖ ਚੁੱਕੇ ਸੀ, ਫਿਰ ਸਵਾਲ ਇਹ ਚੁੱਕਿਆ ਗਿਆ ਕਿ ਕੀ ਕ੍ਰਿਸਟੀਆ ਫਰੀਲੈਂਡ ਨੂੰ ਫੈਡਰਲ ਟਰਾਂਸਪੋਰਟ ਮਿਨਿਸਟਰ ਨੂੰ ਪਤਾ ਹੀ ਨਹੀਂ ਸੀ ਕਿ ਜੀ CIB ਵੱਲੋਂ ਇਸ ਤਰ੍ਹਾਂ ਦਾ ਲੋਨ ਦਿੱਤਾ ਜਾ ਰਿਹਾ ਬੀ ਸੀ ਫੈਰੀਜ਼ ਦੀ ਪ੍ਰੋਕਿਓਰਮੈਂਟ ਵਾਸਤੇ।
ਜੀ।
ਫਿਰ ਜਦੋਂ ਮੀਡੀਆ ਨੇ ਇਹਨਾਂ ਤੱਕ ਪਹੁੰਚ ਕੀਤੀ, ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਸੀ ਕਿ ਨਹੀਂ ਪਤਾ ਸੀ ਦੱਸੋ, ਕਹਿੰਦੇ ਜੀ ਜਿਹੜਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਆ ਉਹ ਤਾਂ ਇਨਫਰਾਸਟ੍ਰਕਚਰ ਮਿਨਿਸਟਰੀ ਦੇ ਪਰਵਿਊ ਵਿੱਚ ਆਉਂਦਾ। ਸੋ ਇਨਫਰਾਸਟ੍ਰਕਚਰ ਮਿਨਿਸਟਰੀ ਇਸ ਵੇਲੇ ਗ੍ਰੈਗਰ ਰੋਬਰਟਸਨ ਕੋਲ ਆ, ਹਾਊਸਿੰਗ ਤੇ ਇਨਫਰਾਸਟ੍ਰਕਚਰ ਇੱਕ ਸਾਂਝੀ ਮਿਨਿਸਟਰੀ ਆ। ਸੋ ਗ੍ਰੈਗਰ ਰੋਬਰਟਸਨ ਨੂੰ ਕਹਿੰਦੇ ਪੁੱਛ ਲਓ, ਗ੍ਰੈਗਰ ਰੋਬਰਟਸਨ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਮੈਂ ਤਾਂ ਆਪ ਬੜਾ ਚਿੰਤਤ ਹਾਂ ਇਸ ਗੱਲ ਨੂੰ ਲੈ ਕੇ। ਸੋ ਕਹਿੰਦੇ ਪਰ ਕੋਈ ਗੱਲ ਨਹੀਂ, ਅਸੀਂ CIB ਦੇ CEO ਨੂੰ ਸੱਦਿਆ ਹੋਇਆ, ਉਹਨਾਂ ਦੇ ਕੋਲੋਂ ਪੁੱਛਾਂਗੇ, ਸਾਰੀ ਗੱਲਬਾਤ ਕਰਾਂਗੇ। ਸੋ ਇਹ ਬਹੁਤ ਸਾਰੇ ਸਵਾਲ ਖੜੇ ਹੋ ਗਏ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਕਿਹਨੂੰ ਕਦੋਂ ਪਤਾ ਸੀ ਕਿ ਨਹੀਂ ਪਤਾ ਸੀ, ਜੇ ਪਤਾ ਸੀ ਤਾਂ ਦੱਸਿਆ ਕਿਉਂ ਨਹੀਂ। ਇਹ ਸਾਰੀ ਜਿਹੜੀ ਗੱਲਬਾਤ ਆ ਵੀ ਇਹਦੇ ਜਵਾਬ ਚਾਹੀਦੇ ਨੇ,
ਇਹਦੀ ਸਟੱਡੀ ਕੀਤੀ ਆ।
ਸੋ ਜਿਹੜੇ ਫੈਡਰਲ ਟਰਾਂਸਪੋਰਟ ਕ੍ਰਿਟਿਕ ਨੇ ਕੰਜ਼ਰਵੇਟਿਵ MP ਡੈਨ ਐਲਬਸ, ਉਹਨਾਂ ਨੇ ਪਿਛਲੇ ਦਿਨ ਹੀ ਕਿਹਾ ਸੀ, ਕਹਿੰਦੇ ਵੀ ਹਾਊਸ ਆਫ ਕਾਮਨਸ ਦੀਆਂ ਛੁੱਟੀਆਂ ਪੈ ਚੁੱਕੀਆਂ ਨੇ, ਪਰ ਕਹਿੰਦੇ ਟਰਾਂਸਪੋਰਟ ਕਮੇਟੀ ਦੇ ਵਿੱਚ ਜਿਹੜੇ MPs ਬੈਠਦੇ ਨੇ ਵੀ ਉਹਨਾਂ ਨੂੰ ਮੈਂ ਚਿੱਠੀ ਲਿਖ ਰਿਹਾ ਕਿ ਤੁਸੀਂ ਭਾਈ ਵਾਪਸ ਆਓ, ਆਪਾਂ ਇੱਕ ਸਪੈਸ਼ਲ ਮੀਟਿੰਗ ਕਰਾਈਏ। ਸਪੈਸ਼ਲ ਮੀਟਿੰਗ ਉਹ ਕੱਲ੍ਹ ਹੋਈ ਆ ਲੰਘੇ ਕੱਲ੍ਹ, ਉਹਦੇ ਵਿੱਚ ਇਹ ਵਿਚਾਰ ਕੀਤਾ ਗਿਆ ਵੀ ਆਪਾਂ ਕੀ ਇਸ ਮਾਮਲੇ ਦੀ ਜਾਂਚ ਕਰੀਏ, ਵੀ ਇੱਥੇ ਹੀਅਰਿੰਗਸ ਵਗੈਰਾ ਹੋਣ। ਸਾਰੇ ਮੈਂਬਰ ਜਿਹੜੇ ਸੀਗੇ ਉਹਨਾਂ ਨੇ ਯੂਨੈਨਿਮਸਲੀ ਇਹਦੇ ਹੱਕ ਵਿੱਚ ਵੋਟ ਪਾਈ, ਤੇ ਫੈਸਲਾ ਇਹ ਕੀਤਾ ਗਿਆ ਕਿ ਜਿਹੜੇ ਦੋਨੋਂ ਕੈਬਨਿਟ ਮੰਤਰੀ ਨੇ ਕ੍ਰਿਸਟੀਆ ਫਰੀਲੈਂਡ ਤੇ ਗ੍ਰੈਗਰ ਰੋਬਰਟਸਨ, ਉਹਨਾਂ ਨੂੰ ਸੱਦਿਆ ਜਾਏ, ਤੇ ਇਸੇ ਤਰ੍ਹਾਂ ਜਿਹੜੇ CIB ਦੇ CEO ਨੇ ਉਹਨਾਂ ਦਾ ਨਾਮ ਹੈ ਐਰਨ
ਕੋਰੀ,
ਤੇ BC ਫੈਰੀਜ਼ ਦੇ CEO ਨਿਕੋਲਸ ਹੈਮਨਿਸ, ਇਹਨਾਂ ਦੋਨਾਂ ਨੂੰ ਸੱਦਿਆ ਜਾਵੇ। ਸੋ ਦੋ ਮਿਨਿਸਟਰ ਤੇ ਦੋ CEOs ਇਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾਣ, ਤੇ ਇਹ ਹੀਅਰਿੰਗ ਕਦੋਂ ਹੋਏਗੀ, 30 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਕਰਾਉਣੀ ਲਾਜ਼ਮੀ ਆ। ਸੋ ਵਿਦਇਨ 30 days ਇਹ ਹੀਅਰਿੰਗ ਹੋਏਗੀ, ਤੇ ਇਹਦੇ ਵਿੱਚ ਸਾਰੇ ਸਵਾਲ ਪੁੱਛੇ ਜਾਣਗੇ। ਇਹਦੇ ਬਾਰੇ ਸਾਡੇ ਪ੍ਰੀਮੀਅਰ ਡੇਵਿਡ EB ਨੂੰ ਜਦੋਂ ਪੁੱਛਿਆ ਜਾਂਦਾ, ਕੱਲ੍ਹ ਵੀ ਗੱਲ ਹੋਈ, ਤੇ ਉਹ ਹਮੇਸ਼ਾ ਇਹ ਕਹਿੰਦੇ ਵੀ ਸਾਡੇ ਨਾਲ ਤਾਂ ਕਹਿੰਦੇ ਵਿਤਕਰਾ ਹੁੰਦਾ, ਵੀ ਜਿਹੜੇ ਤੁਸੀਂ ਦੇਖੋ ਵੀ ਐਟਲਾਂਟਿਕ ਕੈਨੇਡਾ ਦੇ ਵਿੱਚ ਜਿਹੜਾ ਕਰਾਊਨ ਕਾਰਪੋਰੇਸ਼ਨ ਹੈ ਮਰੀਨ ਐਟਲਾਂਟਿਕ, ਵੀ ਇਹਨਾਂ ਵੱਲੋਂ ਨਿਊ ਨੋਵਾ ਸਕੋਸ਼ੀਆ ਅਤੇ ਨਿਊ ਫਿਨਲੈਂਡ ਲੈਬਰਾਡੋਰ ਦੇ ਵਿਚਕਾਰ ਜਿਹੜੀ ਫੈਰੀ ਸੇਵਾ ਚਲਾਈ ਜਾਂਦੀ ਹੈ, ਇਹਨਾਂ ਨੂੰ ਫੈਡਰਲ ਸਰਕਾਰ ਹਰ ਸਾਲ $150 million ਦਿੰਦੀ ਹੈ ਫੰਡਿੰਗ ਦਾ, ਅਤੇ ਸਾਨੂੰ ਮਿਲਦੇ ਨੇ BC ਫੈਰੀਜ਼ ਨੂੰ ਸਿਰਫ $37.8 million ਹੀ।
ਅੱਛਾ ਹੁਣ ਦੇਖੋ ਇਹ ਨੰਬਰਸ ਨੂੰ ਜਿਵੇਂ ਪ੍ਰਜੈਂਟ ਕੀਤਾ ਗਿਆ, ਕਿਉਂਕਿ ਯੈਸ ਜਿਹੜਾ ਵੈਸੇ BC ਫੈਰੀਜ਼, BC ਦੀ ਸਰਕਾਰ ਵੀ ਕਹਿੰਦੀ ਹੈ ਅਤੇ ਲੈਦਾ ਕਾਰਪੋਰੇਸ਼ਨ ਆ, ਇਹ ਤਾਂ ਆਪਣੇ ਡਿਸੀਜਨ ਇੰਡੀਪੈਂਡੈਂਟਲੀ ਕਰਦੇ ਨੇ, ਇਸ ਕਰਕੇ ਇਹਨਾਂ ਨੇ ਚਾਈਨਾ ਤੋਂ ਫੈਰੀਜ਼ ਖਰੀਦੀਆਂ, ਇਹ ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਫੰਡਿੰਗ ਉਹਨੂੰ ਜਿਹੜੀ ਮੈਜੋਰਿਟੀ BC ਫੈਰੀਜ਼ ਨੂੰ ਪ੍ਰਦਾਨ ਕਰਦੀ ਹੈ BC ਦੀ ਸਰਕਾਰ, ਉਸ ਇੰਡੀਪੈਂਡੈਂਟ ਕਾਰਪੋਰੇਸ਼ਨ ਦਾ ਸਭ ਇਕਲੌਤਾ ਸ਼ੇਅਰ ਹੋਲਡਰ ਹੈ, ਉਹ ਸ਼ੇਅਰ ਹੋਲਡਰ BC ਦੀ ਗਵਰਨਮੈਂਟ ਆ। ਇਹ ਸਟਰਕਚਰ ਇਸ ਕਰਕੇ ਤਾਂ ਕੀਤਾ ਗਿਆ ਤਾਂ ਕਿ BC ਫੈਰੀਜ਼ ਦੇ ਘਾਟੇ BC ਦੀ ਸਰਕਾਰ ਦੀਆਂ ਬੁੱਕਸ ਦੇ ਉੱਪਰ ਸ਼ੋਅ ਨਾ ਕਰਨ। ਇੱਕ ਕਹਿ ਲਓ ਅਜਿਹਾ ਐਸੈਟ ਜਿਹਨੂੰ ਸਰਕਾਰ ਜੇ ਵੇਚੇਗੀ ਤਾਂ ਬਹੁਤ ਵੱਡੀ ਸਖਤੀ 'ਚ ਪੈ ਜਾਏਗੀ, ਜੇ ਉਹਨੂੰ ਆਪਣੀਆਂ ਬੁੱਕਸ 'ਤੇ ਦਿਖਾਏਗੀ ਤਾਂ ਘਾਟੇ ਹੋਰ ਵੱਡੇ ਸ਼ੋਅ ਹੁੰਦੇ ਨੇ। ਸੋ ਉਹਨੂੰ ਇਸ ਤਰ੍ਹਾਂ ਇੱਕ ਬਾਈਫਰਕੇਟ ਕਰਕੇ ਉਹਨੂੰ ਆਰਮਸ ਲੈਂਥ ਐਂਟੀਟੀ ਬਣਾ ਦਿੱਤਾ ਗਿਆ, ਇੱਕ ਨਵੀਂ ਲੇਅਰ ਐਡ ਕਰ ਦਿੱਤੀ ਗਈ। ਉਹਨਾਂ ਦਾ ਹੁਣ ਇਹ ਕਹਿਣਾ ਕਿ ਦੇਖੋ ਆਹ ਜਿਹੜੀ ਗੱਲ ਹੈ ਨਾ ਵੀ $150 million ਮਿਲਦਾ ਮਰੀਨ ਐਟਲਾਂਟਿਕ ਨੂੰ, ਜਿਹੜੀ ਐਟਲਾਂਟਿਕ ਕੈਨੇਡਾ ਦੇ ਵਿੱਚ ਵਾਸੂ ਜੀ ਮਰੀਨ ਸੇਵਾ ਪ੍ਰਦਾਨ ਕਰਦੀ ਫੈਰੀ ਸੇਵਾ, ਪਰ ਪ੍ਰੀਮੀਅਰ ਈਬੀ ਦਾ ਇਹ ਕਹਿਣਾ ਕਹਿੰਦਾ ਵੀ ਜੇ ਤੁਸੀਂ ਦੇਖੋ ਕਿ ਫੈਡਰਲ ਸਰਕਾਰ BC ਦੇ ਵਿੱਚ ਫੈਰੀ ਸਰਵਿਸ ਵਾਸਤੇ ਜੇ $1 ਦਿੰਦੀ ਆ ਤਾਂ ਐਟਲਾਂਟਿਕ ਕੈਨੇਡਾ ਦੇ ਵਿੱਚ $300 ਦੇ ਬਰਾਬਰ ਆ, ਕਿਉਂਕਿ ਆਈ ਥਿੰਕ ਉਹ ਸਵਾਰੀਆਂ ਦੀ ਗਿਣਤੀ ਦੇ ਮੁਤਾਬਕ ਇਸ ਫੰਡਿੰਗ ਨੂੰ ਉਹਦੀ ਰੇਸ਼ੋ ਦੇਖ ਰਹੇ ਨੇ। ਕਹਿੰਦੇ ਫੈਡਰਲ ਸਰਕਾਰ ਵਾਸਤੇ ਤਾਂ ਚੰਗੀ ਗੱਲ ਇਹ ਹੋਏਗੀ ਕਿ ਜਿਹੜੀ ਉਹ ਫੰਡਿੰਗ ਪ੍ਰਦਾਨ ਕਰਦੇ ਨੇ ਬਿਟਵੀਨ ਐਟਲਾਂਟਿਕ ਕੈਨੇਡਾ ਐਂਡ ਟੂ BC ਫੋਰ ਫੈਰੀ ਸਰਵਿਸ, ਵੀ ਉਹਦੇ ਵਿੱਚ ਇਕਸਾਰਤਾ ਲੈ ਆਉਣ।
ਜਾਂ ਪਿਛਲੀ ਵਾਰ ਤਾਂ ਜਦੋਂ ਕ੍ਰਿਸਟੀਆ ਫਲੇਰ ਨੇ ਜੋ ਚਿੱਠੀ ਲਿਖੀ ਸੀ ਉਦੋਂ ਡੇਵਿਡ ਈਬੀ ਤਾਂ ਇੰਨੇ ਨਾਰਾਜ਼ ਹੋ ਗਏ ਸੀ, ਕਹਿੰਦੇ ਪਹਿਲਾਂ ਸਾਨੂੰ ਫੰਡਿੰਗ ਐਟਲਾਂਟਿਕ ਕੈਨੇਡਾ ਜਿੰਨੀ ਦੇਣੀ ਸ਼ੁਰੂ ਕਰੋ
ਫਿਰ ਗੱਲ ਕਰਾਂਗੇ,
ਤੇ ਉਹਨਾਂ ਨੇ ਕਿਹਾ ਅਦਰਵਾਈਜ਼ ਕਹਿੰਦੇ ਓਨੈਸਟਲੀ ਮਾਈਂਡ ਯੋਰ ਓਨ ਬਿਜ਼ਨਸ। ਇੰਨੀ ਗੱਲ ਕਹਿਤੀ ਸੀ ਫੈਡਰਲ ਮਿਨਿਸਟਰ ਸਾਬਕਾ ਡੈਪਟੀ ਪ੍ਰਾਈਮ ਮਿਨਿਸਟਰ ਨੂੰ, ਸਾਬਕਾ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਲੇਰ ਨੂੰ, ਜਿਹੜੇ ਹੁਣ ਸਾਡੇ ਟਰਾਂਸਪੋਰਟ ਤੇ ਇੰਟਰਨਲ ਟ੍ਰੇਡ ਦੇ ਮਿਨਿਸਟਰ ਨੇ,
ਉਹਨਾਂ ਦਾ ਜ਼ਿਕਰ ਅੱਗੇ ਫੇਰ ਆਉਣਾ ਜਾ ਰਿਹਾ।
ਸੋ ਆਹ ਸਾਰੀ ਗੱਲਬਾਤ ਹੋਈ ਹੈ ਤੇ ਹੁਣ ਦੇਖਦੇ ਹਾਂ ਕਿ ਜਿਹੜੀ ਕਮੇਟੀ ਹੁੰਦੀ ਹੈ ਇਹਦੇ ਜਿਹੜੀਆਂ ਹੀਅਰਿੰਗਸ ਹੋਣਗੀਆਂ ਇਹਦੇ ਵਿੱਚੋਂ ਕੀ ਸਵਾਲਾਂ ਦੇ ਜਵਾਬ ਵੀ ਮਿਲਣਗੇ ਜਾਂ ਫਿਰ ਇਹ ਵੀ ਸਿਰਫ ਪੋਲੀਟੀਕਲ ਥੀਏਟਰ ਬਣ ਕੇ ਹੀ ਰਹਿ ਜਾਏਗਾ।
ਇੱਥੇ ਇਹ ਗੱਲ ਮੈਂਸ਼ਨ ਕਰਨੀ ਬੜੀ ਜ਼ਰੂਰੀ ਹੈ ਕਿ ਜਦੋਂ ਆਹ ਸਾਰੀ ਫੈਰੀਜ਼ ਵਾਸਤੇ ਜੋ ਬਿਡਿੰਗ ਕੀਤੀ ਗਈ ਸੀ ਕਿਸੇ ਵੀ ਕੈਨੇਡੀਅਨ ਸ਼ਿਪ ਬਿਲਡਿੰਗ ਕੰਪਨੀ ਨੇ ਇਹਦੇ ਵਾਸਤੇ ਬਿਡ ਨਹੀਂ ਸੀ ਕੀਤੀ, ਕਿਉਂਕਿ ਕੈਨੇਡੀਅਨ ਸ਼ਿਪਯਾਰਡ ਸਾਰੇ ਫੈਡਰਲ ਸ਼ਿਪ ਬਿਲਡਿੰਗ ਸਟ੍ਰੈਟਜੀ ਕਰਕੇ ਜਿਹੜੀ ਉਹਨਾਂ ਨੂੰ ਉੱਥੋਂ ਕੰਮ ਮਿਲੇ ਹੋਏ ਨੇ, ਠੇਕੇ ਮਿਲੇ ਨੇ, ਉਹਦੇ ਕਰਕੇ ਬਿਜ਼ੀ ਨੇ।
ਤੇ ਇਹ ਵੀ ਗੱਲ ਮੈਂਸ਼ਨ ਕਰਨੀ ਬੜੀ ਜ਼ਰੂਰੀ ਹੈ ਕਿ ਮਰੀਨ ਐਟਲਾਂਟਿਕ ਜਿਹਦਾ ਜ਼ਿਕਰ ਹੋ ਰਿਹਾ, ਇਹਨਾਂ ਨੇ ਵੀ ਪਿਛਲੇ ਸਾਲ ਇਸੇ ਚਾਈਨੀਜ਼ ਸ਼ਿਪਯਾਰਡ ਤੋਂ ਹੀ ਇੱਕ ਬਹੁਤ ਵੱਡੀ ਫੈਰੀ ਪ੍ਰੋਕਿਓਰ ਕੀਤੀ ਸੀ।
ਹਾਂ ਐਗਜੈਕਟਲੀ ਬਿਲਕੁਲ, ਹਾਲਾਂਕਿ ਉਹ ਠੇਕਾ ਸਵੀਡਨ ਦੀ ਕੰਪਨੀ ਨੂੰ ਦਿੱਤਾ ਗਿਆ ਸੀ, ਸਵੀਡਨ ਵਾਲੀ ਕੰਪਨੀ ਨੇ ਠੇਕਾ ਲੈ ਕੇ ਅੱਗੇ ਆਊਟਸੋਰਸ ਕਰਤਾ ਇਸੇ ਹੀ ਚਾਈਨੀਜ਼ ਕੰਪਨੀ ਨੂੰ, ਜਿੱਥੋਂ ਹੁਣ BC ਫੈਰੀਜ਼ ਨੇ ਸਿੱਧੇ ਪੱਧਰ 'ਤੇ ਸਿੱਧੇ ਤੌਰ 'ਤੇ ਫੈਰੀਜ਼ ਖਰੀਦਣੀਆਂ ਨੇ। ਇੱਕ ਇੰਟਰਸਟਿੰਗ ਗੱਲ ਇਹਦੇ 'ਚ ਇਹ ਵੀ ਹੈ ਵਾਸੂ ਜੀ ਕਿ ਅਸੀਂ ਅੱਗੇ ਚੱਲ ਕੇ ਗੱਲ ਕਰਨੀ ਹੈ, ਫਾਈਨੈਂਸ ਮਿਨਿਸਟਰ ਫਰਾਂਸੋ ਫਿਲਿਪ ਸ਼ੈਂਪੇਨ ਨੇ ਸਾਰੇ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਵੀ ਆਪੋ ਆਪਣੇ ਡਿਪਾਰਟਮੈਂਟਸ ਦੇ ਵਿੱਚ ਦੇਖੋ ਤੁਸੀਂ ਪੈਸੇ ਕਿੱਥੋਂ ਬਚਾ ਸਕਦੇ ਹੋ, ਸਾਨੂੰ ਬਹੁਤ ਵੱਡੀਆਂ ਕਟੌਤੀਆਂ ਕਰਨ ਦੀ ਜ਼ਰੂਰਤ ਹੈ, ਪੈਸੇ ਕਿੱਥੋਂ ਬਚ ਸਕਦੇ ਨੇ ਦੇਖੋ। ਸੋ ਉੱਥੇ ਇੱਕ ਇਹ ਮੰਗ ਕੀਤੀ ਜਾ ਰਹੀ ਹੈ, ਐਕਸਪੈਕਟਡ ਆ। BC ਫੈਰੀਜ਼ ਨੇ ਚਾਈਨਾ ਤੋਂ ਜੇ ਫੈਰੀਜ਼ ਪ੍ਰੋਕਿਓਰ ਕਰਨ ਦਾ ਫੈਸਲਾ ਲਿਆ ਉਹਦਾ ਵੱਡਾ ਰੀਜ਼ਨ ਇਹ ਸੀ ਕਿ ਸਭ ਤੋਂ ਸਸਤੇ ਭਾਅ 'ਤੇ ਅਤੇ ਸਭ ਤੋਂ ਤੇਜ਼ੀ ਨਾਲ ਸਾਰੇ ਬਿਡਰਸ ਦੇ ਵਿੱਚੋਂ ਜੇ ਕੋਈ BC ਫੈਰੀਜ਼ ਨੂੰ ਫੈਰੀਜ਼ ਪਹੁੰਚਾ ਸਕਦਾ ਤਾਂ ਉਹ ਚਾਈਨਾ। ਸੋ ਇਹਨਾਂ ਨੂੰ ਚਾਈਨਾ ਤੋਂ ਸਸਤੇ ਭਾਅ 'ਤੇ ਫੈਰੀਜ਼ ਖਰੀਦਣ ਕਰਕੇ ਜਵਾਬਦੇਹੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਫੈਡਰਲ ਮੰਤਰੀਆਂ ਤੋਂ ਮੰਗ ਇਹ ਕੀਤੀ ਜਾ ਰਹੀ ਕਿ ਪੈਸੇ ਬਚਾ ਕੇ ਦਿਖਾਓ। ਸੋ ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਵਾਸੂ ਜੀ, ਅਸੀਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ BC ਫੈਰੀਜ਼ ਵਾਲਿਆਂ ਨੇ ਜੇ ਪੈਸੇ ਬਚਾਉਣ ਦੇ ਖਾਤਰ ਚਾਈਨਾ ਤੋਂ ਫੈਰੀਜ਼ ਆਰਡਰ ਕਰ ਲਈਆਂ, ਉਹ ਮਾਮਲਾ ਹੁਣ ਟਰਾਂਸਪੋਰਟ ਕਮੇਟੀ ਦੇ ਵਿੱਚ ਸੁਣਵਾਈ ਦਾ ਇੱਕ ਕਾਰਨ ਬਣ ਗਿਆ। ਪਰ ਸੋ ਇੱਕ ਪਾਸੇ ਪੈਸੇ ਬਚਾਉਣ ਕਰਕੇ ਸਵਾਲ ਪੁੱਛੇ ਜਾ ਰਹੇ ਨੇ, ਦੂਜੇ ਪਾਸੇ ਸਵਾਲ ਇਹ ਕੀਤਾ ਜਾ ਰਿਹਾ ਵੀ ਦੱਸੋ ਪੈਸੇ ਕਿਵੇਂ ਬਚਾਓਗੇ। ਫਰਾਂਸੋ ਫਿਲਿਪ ਸ਼ੈਂਪੇਨ ਜਿਹੜੇ ਹੁਣ ਸਾਡੇ ਵਿੱਤ ਮੰਤਰੀ ਨੇ, ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਸਾਰੇ ਕੈਬਨਿਟ ਮੰਤਰੀਆਂ ਨੂੰ 2 ਚਿੱਠੀਆਂ ਲਿਖੀਆਂ ਨੇ ਅਤੇ ਉਹਨਾਂ ਚਿੱਠੀਆਂ ਦੇ ਵਿੱਚ ਪ੍ਰਾਇਮਰੀ ਮੰਗ ਤਾਂ ਇਹੀ ਕੀਤੀ ਗਈ ਆ ਕਿ ਤੁਸੀਂ ਆਪੋ ਆਪਣੇ ਮੰਤਰਾਲਿਆਂ ਦੇ ਵਿੱਚ ਜਿਹੜੀ ਫੰਡਿੰਗ ਤੁਹਾਨੂੰ ਐਲੋਕੇਟ ਕੀਤੀ ਜਾਂਦੀ ਉਹ 'ਚੋਂ ਪੈਸੇ ਕਿਵੇਂ ਬਚਾ ਕੇ ਦਿਖਾਓਗੇ, ਵੀ ਸਾਨੂੰ ਬਹੁਤ ਐਂਬੀਸ਼ੀਅਸ ਵੱਡੀਆਂ ਬੱਚਤਾਂ ਕਰਨ ਦੀ ਜ਼ਰੂਰਤ ਹੈ। ਇਹਦੇ ਸੰਦਰਭ ਦੇ ਵਿੱਚ ਭੇਜੀਆਂ ਗਈਆਂ ਇਹ ਚਿੱਠੀਆਂ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਅਨਨੇਮਡ ਸੂਤਰਾਂ ਦੇ ਹਵਾਲੇ ਤੋਂ, ਉਹ ਗੱਲਬਾਤ ਸਾਂਝੀ ਕਰਦੇ ਹਾਂ।
ਜਾਂ ਜਿਹੜੀਆਂ ਚਿੱਠੀਆਂ ਨੇ ਇਹ ਕੈਬਨਿਟ ਮੰਤਰੀਆਂ ਨੂੰ ਹੀ ਲਿਖੀਆਂ ਗਈਆਂ, ਜੇ ਮੀਡੀਆ ਦੇ ਵਿੱਚ ਆਈਆਂ ਨੇ ਮਤਲਬ ਕੈਬਨਿਟ ਮੰਤਰੀਆਂ ਨੇ ਹੀ ਮੀਡੀਆ ਦੇ ਸਾਹਮਣੇ ਸੋ ਇਹ ਆਪ ਹੀ ਮੀਡੀਆ ਨੂੰ ਦਿੱਤੀਆਂ ਗਈਆਂ ਨੇ। ਸੋ ਇਹ ਜਿਹੜੀਆਂ 2 ਚਿੱਠੀਆਂ, ਪਹਿਲੀ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਵੀ ਹੁਣ ਅਸੀਂ ਬਜਟ ਤਿਆਰ ਕਰ ਰਹੇ ਹਾਂ ਅਤੇ ਬਜਟ ਤਿਆਰ ਕਰਨ ਦੇ ਅਸੀਂ ਉਹਦੇ ਵਿੱਚ ਸਾਨੂੰ ਦੱਸਣਾ ਪੈਣਾ ਵੀ ਅਸੀਂ ਅਗਲੇ ਸਾਲ ਉਸ ਤੋਂ ਅਗਲੇ ਸਾਲ ਕਿੰਨੀ ਸੇਵਿੰਗ ਕਰਾਂਗੇ। ਫੈਡਰਲ ਸਰਕਾਰ ਦੀ ਤੁਹਾਡੇ ਤੋਂ ਇਹ ਐਕਸਪੈਕਟੇਸ਼ਨ ਆ, ਫਾਈਨੈਂਸ ਮਿਨਿਸਟਰੀ ਦੀ ਤੁਹਾਡੇ ਤੋਂ ਐਕਸਪੈਕਟੇਸ਼ਨ ਆ ਕਿ ਤੁਸੀਂ ਆਪਣੀ ਮਿਨਿਸਟਰੀ ਦੇ ਵਿੱਚੋਂ ਅਗਲੇ ਸਾਲ ਸਾਨੂੰ 7.5% ਸੇਵਿੰਗ ਕਰਕੇ ਦਿਖਾਓਗੇ, ਉਸ ਤੋਂ ਅਗਲੇ 228-29% ਸੇਵਿੰਗ ਕਰਕੇ ਦਿਖਾਓ।
ਜਿਹੜੀਆਂ ਵੈਸੇ ਦੋ ਚਿੱਠੀਆਂ ਨੇ, ਇੱਕ ਤਾਂ ਹੈਗੀ ਹੈ ਇਹੀ ਕੰਪ੍ਰੀਹੈਂਸਿਵ ਐਕਸਪੈਂਡੀਚਰ ਰਿਵਿਊ, ਜਿਹੜੀ ਕਿ ਇਹੀ ਗੱਲ ਕਿ ਇੱਕ ਤਾਂ ਇਹ ਹੋਣਾ ਕਿ ਜਿਹੜੇ ਖਰਚੇ ਤੁਹਾਡੀ ਮਿਨਿਸਟਰੀ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਦਾ ਰਿਵਿਊ ਕੀਤਾ ਜਾਏ। ਦੂਜਾ ਪਹਿਲੂ ਹੈਗਾ ਕਿ ਜਿਹੜੀ ਕੋਈ ਨਵੀਂ ਫੰਡਿੰਗ, ਹਰ ਬਜਟ ਤੋਂ ਪਹਿਲਾਂ ਦੇਖੋ ਇਹ ਕਾਰਵਾਈ ਕੀਤੀ ਜਾਂਦੀ ਸਰਕਾਰਾਂ ਵੱਲੋਂ ਕਿ ਮਿਨਿਸਟਰੀਜ਼ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਆਉਣ ਵਾਲੇ ਬਜਟ ਦੇ ਵਿੱਚ ਕਿਹੜੇ ਕਿਹੜੇ ਆਪਣੇ ਕਿਸੇ ਨਵੇਂ ਪ੍ਰੋਗਰਾਮ ਵਾਸਤੇ ਫੰਡਿੰਗ ਭਾਲਦੇ ਹੋ ਜਾਂ ਕਿਸੇ ਮੌਜੂਦਾ ਪ੍ਰੋਗਰਾਮ ਵਾਸਤੇ ਕਿੱਥੋਂ ਤੁਹਾਨੂੰ ਐਕਸਟਰਾ ਫੰਡਿੰਗ ਚਾਹੀਦੀ ਆ। ਹੁਣ ਜਿਹੜੀ ਇਹ ਰਿਡਕਸ਼ਨ ਦੀ ਤਵੱਕੋ ਆ, ਇਹ ਜਿਹੜੇ ਫੈਡਰਲ ਸਰਕਾਰ ਦੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚੋਂ ਐਕਸਪੈਂਸਿਸ ਨੂੰ ਘਟਾਉਣ ਦੀ ਗੱਲ ਹੈ। ਬੇਸਿਕਲੀ ਇਹ ਉਹ ਵਾਲੀਆਂ ਸਰਵਿਸਿਜ਼ ਨੇ ਜਿਹੜੀਆਂ ਡਾਇਰੈਕਟਲੀ ਫੈਡਰਲ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਇਹ ਗੱਲ ਦੱਸੀ ਗਈ ਆ ਕਿ ਜਿਹੜੀ ਪ੍ਰੋਗਰਾਮ ਸਪੈਂਡਿੰਗ ਆ ਇਹਦੇ ਵਿੱਚ ਇੱਕ ਤਾਂ ਜਿਹੜੇ ਫੈਡਰਲ ਸਰਕਾਰ ਵੱਲੋਂ ਸੂਬਿਆਂ ਨੂੰ ਹੈਲਥ ਟ੍ਰਾਂਸਫਰਸ ਕੀਤੇ ਜਾਂਦੇ ਨੇ ਉਹ ਇੰਕਲੂਡਿਡ ਨਹੀਂ ਹੈਗੇ। ਜਿਹੜੀ ਕੋਈ ਕਰਜ਼ੇ ਦੀ ਅਦਾਇਗੀ ਵਾਸਤੇ ਸਰਕਾਰ ਵੱਲੋਂ ਕਿਸ਼ਤਾਂ ਜਾਂ ਇੰਟਰਸਟ ਪੇ ਕੀਤਾ ਜਾਂਦਾ ਆਫਕੋਰਸ ਉਹ ਇਹਦੇ ਵਿੱਚ ਇੰਕਲੂਡਿਡ ਨਹੀਂ ਆ। ਫੈਡਰਲ ਸਰਕਾਰ ਵੱਲੋਂ ਡਾਇਰੈਕਟਲੀ ਕੈਨੇਡੀਅਨਸ ਨੂੰ ਜਿਹੜੇ ਬੈਨੀਫਿਟ ਪ੍ਰਦਾਨ ਕੀਤੇ ਜਾਂਦੇ ਨੇ ਜਿਵੇਂ ਸੀਨੀਅਰਸ ਨੂੰ ਬੈਨੀਫਿਟ ਦਿੱਤੇ ਜਾਂਦੇ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਨਹੀਂ ਹੈਗੇ। ਇਹ ਗੱਲ ਵੀ ਕਲੀਅਰ ਕੀਤੀ ਗਈ ਆ ਕਿ ਫੈਡਰਲ ਸਰਕਾਰ ਵੱਲੋਂ ਜਿਹੜਾ ਡੈਂਟਲ ਕੇਅਰ ਪ੍ਰੋਗਰਾਮ ਫੈਡਰਲ ਸ਼ੁਰੂ ਕੀਤਾ ਗਿਆ ਉਹਦੀ ਫੰਡਿੰਗ ਨੂੰ ਵੀ ਟੱਚ ਨਹੀਂ ਕੀਤਾ ਜਾਏਗਾ। ਜਿਹਦਾ ਮਤਲਬ ਇਹ ਹੈ ਵਾਸੂ ਜੀ ਕਿ ਜੇ 7.5% ਦੀ ਸੇਵਿੰਗ ਅਗਲੇ ਫਾਈਨੈਂਸ਼ੀਅਲ ਈਅਰ 'ਚ ਕਰਨੀ ਆ ਅਤੇ ਉਸ ਤੋਂ ਬਾਅਦ ਹਰ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ ਹੋਣ ਵਾਲੀ ਸੇਵਿੰਗ 7.5% ਤੋਂ ਵੱਧ ਕੇ 10% ਫਿਰ 15% ਹੋਣੀ ਆ ਤਾਂ ਕਟੌਤੀਆਂ ਕਈ ਪਾਸੇ ਬਹੁਤ ਵੱਡੀਆਂ ਕਰਨ ਦੀ ਲੋੜ ਪੈਣੀ ਆ। ਉਸ ਤੋਂ ਬਗੈਰ ਤਾਂ ਕੰਮ ਸਰਨਾ ਕੋਈ ਨਹੀਂ।
ਜਿਹੜੀਆਂ ਦੋ ਚਿੱਠੀਆਂ ਨੇ, ਪਹਿਲੀ ਚਿੱਠੀ ਦੇ ਵਿੱਚ ਲਿਖਿਆ ਕਿ ਜੋ ਤੁਹਾਡੇ ਐਗਜ਼ਿਸਟਿੰਗ ਖਰਚੇ ਨੇ ਉਹਨਾਂ ਦਾ ਇੱਕ ਵੱਡਾ ਰਿਵਿਊ ਕਰੋ, ਸਾਨੂੰ ਇਹ ਜਿਹੜੀਆਂ ਸੇਵਿੰਗਸ ਨੇ ਲੱਭ ਕੇ ਦਿਓ, ਟਾਰਗੇਟ ਦੇ ਦਿੱਤੇ ਗਏ ਨੇ ਅਗਲੇ 3 ਸਾਲਾਂ ਵਾਸਤੇ। ਦੂਜੀ ਜਿਹੜੀ ਚਿੱਠੀ ਆ ਉਹ 'ਚ ਇਹ ਕਿਹਾ ਗਿਆ ਵੀ ਹੁਣ ਅਗਲੇ ਬਜਟ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਤੁਸੀਂ ਨਵੀਂ ਫੰਡਿੰਗ ਮੰਗੋਗੇ ਉਹ ਨਵੀਂ ਫੰਡਿੰਗ ਤੁਹਾਨੂੰ ਬਹੁਤ ਵਧੀਆ ਇੱਕ ਐਪਲੀਕੇਸ਼ਨ ਤਿਆਰ ਕਰਕੇ ਮੰਗਣੀ ਪੈਣੀ ਆ। ਉਹਦੇ ਵਿੱਚ ਤੁਹਾਨੂੰ ਸਾਬਤ ਕਰਨਾ ਪੈਣਾ ਕਿ ਤੁਸੀਂ ਇਹ ਜਿਹੜੇ ਪੈਸੇ ਨੇ ਹੋਰ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਜਾਂ ਆਪਣੀ ਮਿਨਿਸਟਰੀ ਦੇ ਵਿੱਚੋਂ ਕਿਤੋਂ ਹੋਰੋਂ ਜੁਗਾੜ ਕਰਨ ਦੀ ਕੋਸ਼ਿਸ਼ ਕੀਤੀ ਵੀ ਕੋਈ ਹੋਰ ਖਰਚੇ ਜਿਹੜੇ ਨੇ ਘਟਾ ਕੇ ਇੱਧਰ ਰੀਕੈਲੋਕੇਟ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਹਰ ਹੀਲਾ ਵਸੀਲਾ ਕਰਕੇ ਦੇਖ ਲਿਆ, ਜਦੋਂ ਕਿਤੋਂ ਲੱਗਿਆ ਵੀ ਪੈਸੇ ਨਹੀਂ ਹੋ ਰਹੇ ਤਾਂ ਤੁਸੀਂ ਸਾਨੂੰ ਅਰਜ਼ੀ ਲਗਾਈ ਆ। ਦੂਜੀ ਗੱਲ ਤੁਸੀਂ ਇਹ ਵੀ ਸੁਨਿਸ਼ਚਿਤ ਕਰਨੀ ਆ ਕਿ ਜੋ ਮੈਂਡੇਟ ਲੈਟਰ ਲਿਖਿਆ ਗਿਆ ਸੀ ਮਾਰਕ ਕਾਰਨੀ ਵੱਲੋਂ ਸਾਰੀ ਕੈਬਨਿਟ ਨੂੰ ਸਾਂਝਾ ਵੀ ਉਹਨਾਂ ਤਰਜੀਹਾਂ ਦੇ ਅਨੁਸਾਰ ਹੈ ਇਹ ਖਰਚਾ, ਉਹਨਾਂ ਦੇ ਮੁਤਾਬਕ ਹੈ ਖਰਚਾ, ਵੀ ਉਹਨਾਂ ਦੇ ਖਿਲਾਫ ਨਹੀਂ ਜਾਂਦਾ, ਵੀ ਜਿਹੜੇ ਉਹ ਗੋਲਸ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਖਰਚਾ ਕਰਨ ਜਾ ਰਹੇ ਹੋ। ਤੀਜੀ ਗੱਲ ਕਹਿੰਦੇ ਤੁਸੀਂ ਇਹ ਵੀ ਪ੍ਰੂਵ ਕਰਨੀ ਆ ਕਿ ਜਿਹੜੀ ਵੀ ਕੋਈ ਤੁਸੀਂ ਖਰਚਾ ਕਰਨ ਜਾ ਰਹੇ ਹੋ ਕਿਸੇ ਸਰਵਿਸ ਦੇ ਉੱਤੇ ਉਹ ਸਰਵਿਸ ਆਲਰੇਡੀ ਕਿਸੇ ਹੋਰ ਮਹਿਕਮੇ ਵੱਲੋਂ ਜਾਂ ਕਿਸੇ ਹੋਰ ਲੈਵਲ ਆਫ ਗਵਰਨਮੈਂਟ ਵੱਲੋਂ ਮੁਹੱਈਆ ਨਹੀਂ ਕਰਵਾਈ ਜਾ ਰਹੀ,
ਡੁਪਲੀਕੇਸ਼ਨ
ਨਹੀਂ ਹੋਣੀ ਚਾਹੀਦੀ। ਕਹਿੰਦੇ ਇਹ ਜਿਹੜੇ ਤੁਹਾਡਾ ਖਰਚਾ ਇਟ ਸ਼ੁੱਡ ਕੰਪਲੀਮੈਂਟ ਦ ਐਗਜ਼ਿਸਟਿੰਗ ਸਰਵਿਸਿਸ, ਨਾਟ ਡੁਪਲੀਕੇਟ ਦਮ।
ਅਤੇ ਹਰ ਮਿਨਿਸਟਰ ਨੇ ਆਪਣੇ ਮੰਤਰਾਲੇ ਵੱਲੋਂ ਜਿਹੜੀਆਂ ਵੀ ਕੋਈ ਪ੍ਰੋਗਰਾਮ ਜਾਂ ਐਕਟੀਵਿਟੀਜ਼ ਮੁਹੱਈਆ ਕਰਾਈਆਂ ਜਾਂਦੀਆਂ ਨੇ ਹਰ ਚੀਜ਼ ਦੀ ਪ੍ਰੋਪਰ ਪੁਣਛਾਣ ਕਰੋ, ਜਿੱਥੋਂ ਜਿੱਥੋਂ ਪੈਸੇ ਬਚ ਸਕਦੇ ਨੇ ਉਹ ਪੈਸੇ ਬਚਾਏ ਜਾਣ। ਅਤੇ ਵਾਸੂ ਜੀ ਦੇਖੋ ਇਹ ਸਾਰੀਆਂ ਜਿਹੜੀਆਂ ਜਦੋਂ ਇਲੈਕਸ਼ਨ ਚੱਲਦਾ ਸੀ ਉਦੋਂ ਪ੍ਰੋਜੈਕਸ਼ਨ ਕੀ ਕੀਤੀ ਗਈ ਸੀ ਅਤੇ ਇਹ ਨੰਬਰ ਸੁਣਨ ਲੱਗੇ ਸੁਣਨ ਵਾਲੇ ਇਹ ਗੱਲ ਧਿਆਨ ਵਿੱਚ ਰੱਖਣ ਕਿ ਜਿਹੜੀ ਨੇਟੋ ਦੀ ਸਪੈਂਡਿੰਗ ਕਮਿਟਮੈਂਟ ਹੁਣੇ ਪਿਛਲੇ ਦਿਨੀ ਕੀਤੀ ਗਈ ਹੈ ਪਿਛਲੇ ਮਹੀਨੇ, ਇਹ ਜਿਹੜੇ ਡੈਫੀਸਿਟ ਵਾਲੇ ਨੰਬਰ ਨੇ ਉਸ ਤੋਂ ਪਹਿਲਾਂ ਦੇ ਨੇ। ਹੁਣ ਜੇ ਸਪੈਂਡਿੰਗ ਕਮਿਟਮੈਂਟ ਦੇ ਵਿੱਚ ਵਾਧਾ ਹੋ ਚੁੱਕਾ ਮਤਲਬ ਇਹ ਡੈਫੀਸਿਟ ਹੋਰ ਵਧੇਗਾ। ਪਰ ਇਲੈਕਸ਼ਨ ਪਲੇਟਫਾਰਮ ਲਿਬਰਲ ਪਾਰਟੀ ਦਾ ਇਹ ਕਹਿੰਦਾ ਸੀ ਕਿ ਜਿਹੜਾ ਆਹ ਮੌਜੂਦਾ ਵਿੱਤੀ ਵਰ੍ਹਾ ਚੱਲਦਾ ਪਿਆ ਇਹਦੇ ਵਿੱਚ ਜਿਹੜਾ ਸਾਡਾ ਡੈਫੀਸਿਟ ਆ ਉਹ $62.3 billion ਹੋਏਗਾ, ਜਿਹੜਾ ਕਿ ਸਾਡੇ GDP ਦਾ 1.96% ਹਿੱਸਾ ਹੈ,
ਕਿਉਂਕਿ 62.7 billion ਬਣਦਾ
2% ਜਿਹੜਾ ਕਿ ਡਿਫੈਂਸ ਸਪੈਂਡਿੰਗ ਐਤਕੀ। ਸੋ ਇਹ ਨੰਬਰ ਉੱਥੇ ਕੋਰੋਬੋਰੇਟ ਹੁੰਦੇ ਨੇ। ਜਿਹੜਾ ਅਗਲਾ ਫਾਈਨੈਂਸ਼ੀਅਲ ਈਅਰ ਆ, ਐਂਡ ਅਗੇਨ ਦਿਸ ਇਜ਼ ਬਿਫੋਰ ਦੀ ਇੰਕਰੀਜ਼ਡ ਨੇਟੋ ਸਪੈਂਡਿੰਗ ਕਮਿਟਮੈਂਟ, ਲਿਬਰਲ ਪਲੇਟਫਾਰਮ ਇਹ ਕਹਿੰਦਾ ਸੀ ਕਿ 1.83% ਆਫ GDP ਸਾਡਾ ਅਗਲੇ ਸਾਲ ਦਾ ਡੈਫੀਸਿਟ ਹੋਏਗਾ, ਜੋ ਕਿ ਬਣਦਾ ਹੈ $59.9 billion। ਅਤੇ ਨਾਲ ਹੀ ਇਹ ਵੀ ਗੱਲ ਕੀਤੀ ਗਈ ਸੀ ਇਲੈਕਸ਼ਨ ਪਲੇਟਫਾਰਮ ਦੇ ਵਿੱਚ, ਮਾਰਕ ਕਾਰਨੀ ਨੇ ਖੁਦ ਇਹ ਗੱਲ ਕਿੰਨੀ ਵਾਰ ਆਪਣੀ ਜ਼ਬਾਨੀ ਕਹੀ ਸੀ ਕਿ ਜਿਹੜਾ ਸਰਕਾਰ ਦੀਆਂ ਡੇਲੀ ਕੰਮਕਾਜ ਕਰਨ ਦੀਆਂ ਲਾਗਤਾਂ ਨੇ ਉਹ ਖਰਚੇ ਨੇ ਉਹਨਾਂ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਹਰ ਸਾਲ 9% ਦਾ ਵਾਧਾ ਹੁੰਦਾ ਰਿਹਾ। ਸੋ ਜਿਹੜੀ ਗਵਰਨਮੈਂਟ ਦੀ ਕੋਸਟ ਆਫ ਓਪਰੇਸ਼ਨਸ ਆ ਦੈਟ ਰੋਜ਼ ਬਾਏ 9% ਐਵਰੀ ਈਅਰ। ਅਤੇ ਕਾਰਨੀ ਸਰਕਾਰ ਦਾ ਟੀਚਾ ਇਹ ਆ ਕਿ ਜਿਹੜੀ ਸਰਕਾਰ ਦਾ ਉਹ ਗਵਰਨਮੈਂਟ ਡੇ ਟੂ ਡੇ ਕੋਸਟਸ ਨੇ ਉਹਨਾਂ ਵਿਚਲੇ ਵਾਧੇ ਨੂੰ 2% ਤੋਂ ਘੱਟ ਰੱਖਣਾ ਪਰ ਈਅਰ। ਸੋ ਕਿੱਥੇ 9% ਦਾ ਵਾਧਾ ਹੋ ਰਿਹਾ ਸੀ, ਕਿੱਥੇ ਉਹਨੂੰ 2% ਤੋਂ ਘੱਟ ਰੱਖਣਾ। ਸੋ ਇਸ ਕਰਕੇ ਇਹਦਾ ਮਤਲਬ ਤਾਂ ਇਹ ਹੈ ਵਾਸੂ ਜੀ ਕਿ ਵਿਲ ਦੇ ਬੀ ਬਿਗ ਲੇ ਆਫਸ, ਕਿ ਬਹੁਤ ਵੱਡੇ ਨੰਬਰ ਦੇ ਵਿੱਚ ਜਾਂ ਤਾਂ ਦੇਖੋ ਨੌਕਰੀਆਂ ਦੀ ਕਟੌਤੀਆਂ ਹੋਣਗੀਆਂ ਜਾਂ ਫਿਰ ਜਿਹੜੇ ਕੋਈ ਪ੍ਰੋਗਰਾਮਸ ਨੇ ਉਹ ਘੱਟ ਕੀਤੇ ਜਾਣਗੇ, ਕਿਉਂਕਿ ਹੋਰ ਤਾਂ ਕੋਈ ਰਾਹ ਦਿਸਦਾ ਨਹੀਂ। ਜਿਹੜੇ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਯੂਨੀਅਨ ਵਾਲੇ ਨੇ ਉਹ ਇਸ ਗੱਲ ਤੋਂ ਹੁਣ ਇਤਰਾਜ਼ ਕਰ ਰਹੇ ਨੇ ਵੀ ਨੌਕਰੀਆਂ ਦੀ ਛਾਂਟੀ ਕੀਤੀ ਫਿਰ ਦੇਖ ਲਿਓ।
ਜਾਂ ਪਰ ਸਰਕਾਰ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਵੀ ਅਸੀਂ ਕੋਈ ਲੇ ਆਫ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਸ਼ੁਰੂ ਕਰਾਂਗੇ। ਕਹਿੰਦੇ ਵੀ ਜੇ ਕੋਈ ਅਸੀਂ ਕਟੌਤੀ ਕਰਦੇ ਵੀ ਹਾਂ ਪਬਲਿਕ ਸਰਵਿਸ ਦੇ ਵਿੱਚ, ਉਹ ਐਟ੍ਰੀਸ਼ਨ ਨਾਲ ਹੋਏਗੀ। ਮਤਲਬ ਜਦੋਂ ਕੋਈ ਮੁਲਾਜ਼ਮ ਕੋਈ ਰਿਟਾਇਰ ਹੋ ਜਾਂਦਾ ਵੀ ਉੱਥੇ ਉਹਦੇ ਬਦਲ ਜਿਹੜਾ ਉਹਦੀ ਭਰਤੀ ਨਹੀਂ ਕੀਤੀ ਜਾਏਗੀ। ਕਹਿੰਦੇ ਵੱਧ ਤੋਂ ਵੱਧ ਆਪਾਂ ਇੱਦਾਂ ਕਰਾਂਗੇ। ਵਿਜੇ ਜੀ, ਦੋ ਗੱਲਾਂ ਨੇ ਜਿਹੜੇ ਬਜਟ ਨੂੰ ਬੈਲੈਂਸ ਕਰਨ ਬਾਰੇ, ਬਜਟ ਬਾਰੇ, ਡੈਫੀਸਿਟ ਬਾਰੇ। ਸੋ ਜਦੋਂ ਇਲੈਕਸ਼ਨ ਪਲੈਟਫਾਰਮ ਦੇ ਵਿੱਚ ਲਿਬਰਲਸ ਵੱਲੋਂ ਵੀ ਕੰਜ਼ਰਵੇਟਿਵਸ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜੀ ਸਾਨੂੰ ਕਾਊਂਟਰ ਟੈਰਿਫਸ ਤੋਂ $10 billion ਦਾ ਰੈਵਨਿਊ ਜਨਰੇਟ ਹੋਏਗਾ। ਉਹ ਰੈਵਨਿਊ ਜਨਰੇਟ ਹੋ ਨਹੀਂ ਰਿਹਾ। ਸੋ $10 billion ਉਹ ਵੀ ਨਹੀਂ ਆਉਣੇ,
ਉਹ ਨਹੀਂ ਆਉਣੇ, ਉਹ ਤਕਰੀਬਨ ਉਹਦਾ 20% ਹਿੱਸਾ ਹੀ ਆਉਣਾ।
ਯੈਸ, ਸੋ ਉਧਰੋਂ ਵੀ ਖੋਰਾ ਲੱਗਣਾ। ਪਲੱਸ ਦੂਜੀ ਗੱਲ ਇਹ ਜਿਹੜੀ ਦੇਖਣ ਵਾਲੀ ਹੋਏਗੀ, ਮੇਨ ਜਿਹੜੀ ਚੀਜ਼ ਮੈਨੂੰ ਲੱਗਦਾ ਹੋਏਗੀ ਜਦੋਂ ਫਾਲ ਦੇ ਵਿੱਚ ਬਜਟ ਪ੍ਰੈਜੈਂਟ ਕਰਨਾ ਮਾਰਕ ਕਾਰਨੀ ਦੀ ਸਰਕਾਰ ਨੇ, ਉਹਦੇ ਵਿੱਚ ਮੇਨ ਚੀਜ਼ ਦੇਖਣ ਵਾਲੀ ਹੋਣੀ ਹੈ ਕਿ ਮਾਰਕ ਕਾਰਨੀ ਪਹਿਲਾਂ ਇਹ ਕਹਿ ਚੁੱਕੇ ਨੇ ਕਿ ਅਸੀਂ ਬਜਟ ਦੇ ਵਿੱਚ ਜਿਹੜੇ ਖਰਚੇ ਨੇ, ਜੋ ਬਜਟ ਹੈਗਾ ਉਹਨੂੰ, ਜੋ ਉਹਦਾ ਕਹਿ ਲਓ ਵਹੀ ਖਾਤਾ ਜੋ ਹੈ ਉਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਦੇਣਾ, ਆਪਰੇਸ਼ਨਲ ਤੇ ਕੈਪੀਟਲ ਸਾਈਡ। ਸੋ ਕਹਿੰਦੇ ਜਿਹੜੇ ਆਪਰੇਸ਼ਨਲ ਖਰਚੇ ਨੇ ਉਹਨਾਂ ਨੂੰ ਤਾਂ ਅਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਜਿਹੜੇ ਕੈਪੀਟਲ ਸਾਈਡ ਦੇ ਖਰਚੇ ਨੇ ਉਹਨਾਂ ਨੂੰ ਅਸੀਂ ਬੈਲੈਂਸ ਕਰਨ ਦੀ ਪਰਵਾਹ ਜੇ ਨਹੀਂ ਕਰਨੀ, ਕਿਉਂਕਿ ਇਸ ਵੇਲੇ ਤਾਂ ਜੀ ਕ੍ਰਾਈਸਿਸ ਵਾਲਾ ਮਾਹੌਲ ਹੈ। ਇਸ ਵੇਲੇ ਤਾਂ ਬੜਾ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਸਪੈਂਡਿੰਗ ਜਿਹੜੀ ਹੈ ਉਹਨੂੰ ਜਾਰੀ ਰੱਖਿਆ ਜਾਏ ਤਾਂ ਕਿ ਮਾਰਕੀਟ ਦੇ ਵਿੱਚ ਸੁਸਤੀ ਨਾ ਆ ਜਾਏ, ਕਿ ਇਕਨੋਮੀ ਦੇ ਵਿੱਚ ਸੁਸਤੀ ਨਾ ਆ ਜਾਏ। ਇਕਨੋਮੀ ਦੇ ਵਿੱਚ ਜਾਗ ਲਾਉਣ ਦੀ ਲੋੜ ਹੈ ਤਾਂ ਕਿ ਪ੍ਰਾਈਵੇਟ ਇਨਵੈਸਟਮੈਂਟ ਆਉਂਦੀ ਰਹੇ,
ਐਂਡ ਜਿਹੜੀ ਸਟਰੋਂਗ ਕੈਨੇਡੀਅਨ ਇਕਨੋਮੀ ਜਿਹਨੂੰ ਬਣਾਉਣ ਦਾ ਹੋਕਾ ਮਾਰਕ ਕਾਰਨੀ ਵੱਲੋਂ ਦਿੱਤਾ ਜਾ ਰਿਹਾ ਵੀ ਉਹ ਵਾਅਦਾ ਪੂਰਾ ਕੀਤਾ ਜਾ ਸਕੇ।
ਸੋ ਉਹ ਇਸ ਕਰਕੇ ਪਾਰਲੀਮੈਂਟਰੀ ਬਜਟ ਆਫਿਸਰ PBO ਈਵ ਜਰੋ ਨੇ ਇਹ ਗੱਲ ਕਹੀ ਸੀ। ਕਹਿੰਦੇ ਵੀ ਮੇਰੇ ਹੱਥ ਖੜੇ ਨੇ, ਮੈਨੂੰ ਨਹੀਂ ਸਮਝ ਆ ਰਹੀ ਵੀ ਆਪਰੇਸ਼ਨਲ ਸਾਈਡ ਕੀ ਹੈ, ਕੈਪੀਟਲ ਸਾਈਡ ਕੀ ਹੈ, ਕਿਹੜੇ ਖਰਚੇ ਇੱਧਰ ਪਾਉਣਗੇ, ਕਿਹੜੇ ਖਰਚੇ ਉੱਧਰ ਪਾਉਣਗੇ। ਸੋ ਉਹਨਾਂ ਨੇ ਆਪਣੇ ਕੋਈ ਨੰਬਰ ਦੇਣ ਤੋਂ ਹੱਥ ਖੜਾ ਕਰਤਾ ਸੀ।
CD ਹਾਓ ਇੰਸਟੀਚਿਊਟ ਨੇ ਜਿਹੜੀ ਰਿਪੋਰਟ ਬਣਾਈ, ਆਪਾਂ ਲਾਸਟ ਵੀਕ ਉਹਦੀ ਗੱਲ ਕੀਤੀ ਆ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਉਂਦੇ ਸਾਲਾਂ ਦੇ ਵਿੱਚ ਜਿਹੜਾ ਐਵਰੇਜ ਡੈਫੀਸਿਟ ਹੋਏਗਾ ਉਹ 77.7 billion ਆ, ਅਤੇ ਉਹ ਜੇ ਅਸੀਂ ਦੇਖੀਏ ਜੇ ਕੁਝ ਜਿਹੜੇ ਰੈਵਨਿਊਜ਼ ਜਿਨ੍ਹਾਂ ਦਾ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਜਿਹੜੇ ਰੈਵਨਿਊਜ਼ ਦਾ ਸਰਕਾਰ ਨੇ ਹਵਾਲਾ ਦਿੱਤਾ ਸੀ ਇਲੈਕਸ਼ਨ ਪਲੈਟਫਾਰਮ 'ਚ ਵੀ ਸਾਨੂੰ ਇੱਥੋਂ ਇੱਥੋਂ ਪੈਸੇ ਬਣ ਜਾਣਗੇ ਜਾਂ ਇੱਥੋਂ ਅਸੀਂ ਕੋਈ ਪੈਨਲਟੀਜ਼ ਦੇ ਰਾਹੀਂ ਪੈਸੇ ਵਸੂਲੀ ਕਰ ਲਾਂਗੇ, ਜੇ ਉਹ ਰੈਵਨਿਊਜ਼ ਉਸ ਹਿਸਾਬ ਦੇ ਨਾਲ ਉਹ ਨਹੀਂ ਆਉਂਦੇ ਤਾਂ ਫਿਰ ਜਿਹੜਾ ਉਹ ਡੈਫੀਸਿਟ ਆ ਉਹ $85 billion ਤੋਂ ਵੀ ਵੱਧ ਬਣਨਾ ਸਾਲ ਦਾ।
ਅਤੇ ਸਰਕਾਰ ਨੇ, ਲਿਬਰਲ ਪਾਰਟੀ ਨੇ ਪਲੈਟਫਾਰਮ ਦੇ ਵਿੱਚ ਪ੍ਰੋਜੈਕਟ ਕੀਤਾ ਸੀ $62.3 billion ਦਾ ਡੈਫੀਸਿਟ,
ਅਤੇ ਉਹਦੇ ਵਿੱਚ ਅਜੇ ਜਿਹੜਾ ਆਲਰੇਡੀ ਇਸ ਸਾਲ ਡਿਫੈਂਸ ਸਪੈਂਡਿੰਗ ਦੇ ਵਿੱਚ $9 billion ਐਕਸਟਰਾ ਜੋੜ ਦਿੱਤਾ ਗਿਆ ਉਹ ਸ਼ਾਮਲ ਨਹੀਂ ਸੀਗਾ।
ਉਸ ਤੋਂ ਬਾਅਦ ਜਿਹੜਾ ਨੇਟੋ ਵਾਸਤੇ ਜਿਹੜਾ ਹੋਰ ਐਕਸਟਰਾ $62.7 billion ਤੋਂ ਵੀ ਉੱਪਰ ਖਰਚ ਕਰਨ ਦੀ ਗੱਲ ਕੀਤੀ,
ਉਹ ਇਹਦੇ ਵਿੱਚ ਸ਼ਾਮਲ ਨਹੀਂ,
ਉਹ ਵੀ ਸ਼ਾਮਲ ਨਹੀਂ ਆ। ਪਲੱਸ ਜਿਹੜੇ ਹੋਰ ਰੈਵਨਿਊ ਜਿਹੜੇ ਨੇ
ਟੈਰਿਫ
ਵਾਲੇ ਉਹ ਵੀ ਸ਼ਾਇਦ ਨਹੀਂ ਆਉਣਗੇ।
ਸੋ ਟੈਰਿਫ ਵਾਲਾ ਰੈਵਨਿਊ ਘੱਟ ਗਿਆ। ਵਾਸੂ ਜੀ, ਜੇ 2023-2024 ਵਿੱਤੀ ਵਰ੍ਹੇ ਦੀ ਗੱਲ ਕਰੀਏ, ਜਿਹੜਾ ਸਾਡੇ ਕੋਲ ਪਿਛਲਾ ਬਜਟ ਸਾਡੇ ਕੋਲ ਹੈਗਾ ਜਿਹੜਾ ਪਿਛਲੇ ਸਾਲ ਦਾ ਸੀ, ਨਹੀਂ ਉਹ ਤਾਂ ਨਹੀਂ
24-25 ਵਾਲਾ ਤਾਂ ਆਉਣਾ,
ਹਾਂ 24-25 ਵਾਲਾ ਆਉਣਾ ਅਜੇ, ਨਹੀਂ 25-26 ਵਾਲਾ ਆਉਣਾ ਨਾ,
25-26
ਵਾਲਾ ਆਉਣਾ। ਪਰ ਜੇ 2023-24 ਵਾਲੇ ਦੀ ਗੱਲ ਕਰੀਏ ਬਜਟ ਦੀ, ਤਾਂ ਵਾਸੂ ਜੀ ਉਹਦੇ ਵਿੱਚ ਟੋਟਲ ਫੈਡਰਲ ਸਰਕਾਰ ਦੀ ਸਪੈਂਡਿੰਗ $521 billion ਸੀ, ਜਿਹਦੇ ਵਿੱਚੋਂ $236 billion ਪ੍ਰੋਗਰਾਮ ਸਪੈਂਡਿੰਗ ਦਾ ਸੀ। ਸੋ ਜਿਹੜਾ ਇਹ ਜੋ ਕਿ ਬਜਟ ਦਾ ਟੋਟਲ ਹਿੱਸੇ ਦਾ 45% ਤੋਂ ਵੀ ਵੱਧ ਬਣਦਾ, ਇਹ ਪ੍ਰੋਗਰਾਮ ਸਪੈਂਡਿੰਗ ਵਾਲੇ ਪੋਰਸ਼ਨ ਦੇ ਵਿੱਚੋਂ ਬੱਚਤਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੇ ਅਸੀਂ ਨੰਬਰਸ ਐਜ਼ ਇਟ ਇਜ਼ ਵੀ ਲੈ ਕੇ ਰੱਖੀਏ ਕਿ ਜਿਹੜੇ 2023-24 ਵਾਲੇ ਜਿਹੜੇ ਕਿ ਹੁਣ 2 ਸਾਲ ਪੁਰਾਣੇ ਨੰਬਰਸ ਨੇ, ਜੇ ਇਹਦੇ $236 billion ਦਾ 7.5% ਜੇ ਬਚਾਉਣਾ ਹੋਵੇ ਤਾਂ ਮਤਲਬ ਕਿ ਲਗਭਗ $18 billion ਬਣਦਾ, ਉਹ $18 billion ਇੱਕ ਸਾਲ ਦੇ ਵਿੱਚ ਬਚਾਉਣ ਵਾਸਤੇ ਕਰਨਾ ਕੀ ਪਏਗਾ ਸਰਕਾਰ ਨੂੰ। ਅਗੇਨ ਜੇ ਸਰਵਿਸਿਜ਼ ਘੱਟ ਹੁੰਦੀਆਂ ਨੇ ਤਾਂ ਉਹਦੇ ਕਰਕੇ ਮਤਲਬ ਇਹ ਆ ਵੀ ਕੈਨੇਡੀਅਨਸ ਨੂੰ ਜਿਹੜੀਆਂ ਸਰਵਿਸਿਜ਼ ਦੇ ਉੱਪਰ ਡਿਪੈਂਡ ਕਰਦੇ ਨੇ ਉੱਧਰ ਸਮੱਸਿਆ ਆਏਗੀ, ਜਾਂ ਫਿਰ ਜੇ ਮੁਲਾਜ਼ਮਾਂ ਦੀ ਛਾਂਟੀ ਹੁੰਦੀ ਹੈ ਤਾਂ ਕਿ ਪੇਰੋਲ ਘੱਟ ਸਕੇ। ਜਿਹੜੇ ਵਾਸੂ ਜੀ ਕੁਝ ਸਾਬਕਾ ਪ੍ਰੀਵੀ ਕਾਊਂਸਲ ਦੇ ਜਿਹੜੇ ਸਾਬਕਾ ਕਲਰਕ ਨੇ ਉਹਨਾਂ ਨੇ ਇੱਕ ਰਿਪੋਰਟ ਲਿਖੀ ਆ,
ਉਹਨਾਂ ਦਾ
ਮਾਈਕਲ ਵਰਡਨਿਕ ਨੇ, ਉਹਨਾਂ ਦਾ ਇਹ ਕਹਿਣਾ ਵੀ ਜੇ ਤੁਸੀਂ ਓਵਰਆਲ ਦੇਖੋ ਨਾ ਵੀ ਮੁਲਾਜ਼ਮਾਂ ਦੀ ਛਾਂਟੀ ਕਰਕੇ ਸਰਕਾਰ ਕਿੰਨਾ ਪੈਸਾ ਬਚਾ ਲਏਗੀ ਜਾਂ ਪ੍ਰੋਗਰਾਮਸ ਦੇ ਵਿੱਚ ਕਟੌਤੀ ਕਰਕੇ, ਕਹਿੰਦੇ ਉੱਥੇ ਬਹੁਤੀ ਗੁੰਜਾਇਸ਼ ਹੈ ਨਹੀਂ, ਉਹਨਾਂ ਦਾ ਇਹ ਕਹਿਣਾ।
ਸੋ $18 billion ਦੀ ਸੇਵਿੰਗ ਬਣਦੀ ਜੋ ਕਰਨੀ ਪਏਗੀ
ਅਗਲੇ ਸਾਲ।
ਤੁਸੀਂ ਯਾਦ ਕਰੋ ਜਦੋਂ ਅਨੀਤਾ ਆਨੰਦ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਸਨ,
ਉਹਨਾਂ ਨੇ
ਸਾਰੇ ਮਹਿਕਮਿਆਂ ਨੂੰ ਚਿੱਠੀ ਇਸੇ ਤਰ੍ਹਾਂ ਦੀ ਲਿਖੀ ਸੀ। ਉਹਨਾਂ ਨੇ ਕਿਹਾ ਸੀ ਵੀ ਅਸੀਂ ਅਗਲੇ ਕੁਝ ਸਾਲਾਂ ਦੇ ਵਿੱਚ $15 billion ਬਚਾ ਕੇ ਦਿਖਾਉਣੇ ਸਾਂਝੇ ਤੌਰ ਤੇ। ਸੋ ਉਹ ਪਤਾ ਨਹੀਂ ਉਹਨਾਂ ਦਾ ਬਣਿਆ ਕਿ ਉਹ $15 billion ਸੇਵਿੰਗ ਹੋਈ ਕਿ ਨਹੀਂ ਹੋਈ, ਹੋਈ ਨਹੀਂ ਵੈਸੇ। ਸੋ ਹੁਣ ਇਹ ਕਿਹਾ ਜਾ ਰਿਹਾ ਵੀ ਅਗਲੇ ਸਾਲ ਹੀ $18 billion ਬਚਾਉਣੇ ਨੇ। ਸੋ ਇਹ ਕਿੰਨਾ ਪ੍ਰੈਕਟੀਕਲ ਹੋਏਗਾ, ਹੁਣ ਦੇਖੋ ਸਰਕਾਰ ਚੇਂਜ ਹੋਈ ਹੈ, ਸਰਕਾਰ ਦੀ ਸੋਚ ਚੇਂਜ ਹੋਈ ਹੈ। ਕੱਲ੍ਹ ਮਾਈਕਲ ਸੇਬੀਆ, ਉਹ ਬਤੌਰ ਪ੍ਰੀਵੀ ਕਾਊਂਸਲ ਕਲਰਕ ਉਹਨਾਂ ਨੇ ਕੱਲ੍ਹ ਜੁਆਇਨ ਕਰ ਲਿਆ, ਤੇ ਮਾਰਕ ਆਂਡਰੇ ਬਲਾਂਸ਼ੈਟ ਬਤੌਰ ਚੀਫ ਆਫ ਸਟਾਫ ਇਸੇ ਹਫ਼ਤੇ ਜੁਆਇਨ ਕਰ
ਲੈਣਗੇ।
ਅਸੀਂ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਸੀ, ਦੱਸਿਆ ਜਾ ਰਿਹਾ ਐਟਲੀਸਟ ਇਹ ਪ੍ਰੋਜੈਕਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਕਿ ਜਿਹੜੀ ਤਿਕੜੀ ਹੋਏਗੀ ਮਾਰਕ ਕਾਰਨੀ, ਮਾਈਕਲ ਸੇਬੀਆ ਤੇ ਮਾਰਕ ਆਂਡਰੇ ਬਲਾਂਸ਼ੈਟ,
ਤੇ ਉਧਰੋਂ ਕੈਬਨਿਟ ਦੇ ਵਿੱਚੋਂ ਟਿਮ ਹੌਡਸਨ ਜੋੜ ਲਓ,
ਇਦਾਂ ਫਿਰ ਬਹੁਤ ਸਾਰੇ ਲੋਕ ਹੋ ਜਾਣਗੇ, ਫ੍ਰਾਂਸ ਆਫ ਲੀ ਚੈਂਪੀਅਨ ਨੂੰ ਵੀ ਜੋੜੋ,
ਜੇ ਅਸੀਂ ਬਿਊਰੋਕਰੇਸੀ ਦੀ ਗੱਲ ਕਰੀਏ।
ਸੋ ਇਹ ਜਿਹੜੀ ਤਿਕੜੀ ਹੈ ਜਿਹੜੀ ਇਹ ਟੀਮ ਹੋਣੀ ਹੈ ਆਟਵਾ ਦੇ ਵਿੱਚ, ਇਹਨਾਂ ਨੇ ਕਹਿੰਦੇ ਵੀ ਜੋ ਸਾਰੀ ਬਿਊਰੋਕਰੇਸੀ ਦਾ ਜੋ ਚਲਨ ਹੈ, ਜੋ ਤੌਰ ਤਰੀਕੇ ਨੇ, ਉਹ ਬਹੁਤ ਵੱਡੇ ਪੱਧਰ ਤੇ ਬਦਲ ਦੇਣੇ ਆ।
ਸੋ ਇਹਦੇ ਇਸੇ ਹਵਾਲੇ ਤੋਂ ਪਹਿਲਾਂ ਵੀ ਖ਼ਬਰ ਇਹ ਆਈ ਸੀ ਨਾ ਵੀ ਜਿਹੜਾ ਵੀ ਕੋਈ ਬੰਦਾ ਬਿਊਰੋਕਰੇਸੀ ਦੇ ਵਿੱਚ ਕੋਈ ਇਨਐਫੀਸ਼ੈਂਟਲੀ ਕੰਮ ਕਰੇਗਾ, ਜਿਹਦੇ ਕੰਮ ਕਾਜ ਕਰਨ ਦਾ ਤਰੀਕਾ ਵੀ ਜਿਹੜਾ ਜਿਹੜਾ ਪ੍ਰੋਸੈਸ ਦੇ ਉੱਪਰ ਜ਼ਿਆਦਾ ਫੋਕਸ ਕਰ ਰਿਹਾ ਬਜਾਏ ਇਸਦੇ ਕਿ ਪ੍ਰੋਗਰੈਸ ਉੱਪਰ, ਵੀ ਜਿਹੜਾ ਪ੍ਰੋਗਰੈਸ ਦੇ ਆੜੇ ਆਏਗਾ ਉਹਨੂੰ ਉਹਨੂੰ ਤੁਰਦਾ ਕਰ ਦਿਓ। ਸੋ ਕੀ ਅਜਿਹਾ ਸੱਚਮੁੱਚ ਹੋਏਗਾ, ਦੈਟ ਰਿਮੇਨਸ ਟੂ ਬੀ ਸੀਨ। ਪਰ ਜਿਹੜੇ ਸੰਕੇਤ ਨੇ ਹਾਲ ਦੀ ਘੜੀ ਔਨ ਪੇਪਰ, ਉਹ ਇੱਦਾਂ ਲੱਗਦਾ ਵੀ ਇੱਕ ਸਰਕਾਰ ਨੂੰ ਇੱਕ ਬੜੀ ਫੋਕਸਡ ਕੰਪਨੀ ਜਿਵੇਂ ਹੁੰਦੀ ਹੈ ਨਾ ਕੋਈ, ਕਿ ਜਿਹਨੇ ਕਹਿਣਾ ਵੀ ਅਸੀਂ ਬਸ ਇਹ ਦੇਖਣਾ ਵੀ ਕਿੱਥੋਂ ਪੈਸੇ ਬਚਾਏ ਜਾ ਸਕਦੇ ਨੇ, ਐਫੀਸ਼ੀਐਂਸੀ ਕਿੱਥੇ ਲਿਆਂਦੀ ਜਾ ਸਕਦੀ ਆ, ਵੀ ਅਸੀਂ ਉੱਦਾਂ ਕੰਮ ਕਰਨਾ। ਵਾਸੂ ਜੀ, ਇੱਕ ਪਿਛਲੇ ਦਿਨੀ ਦੇਖੋ ਜੇ ਪੈਸੇ ਬਚਾਉਣ ਦੀ ਗੱਲ ਹੋਵੇ ਨਾ, ਕਿੰਨੀਆਂ ਹੀ ਮਿਸਾਲਾਂ ਨੇ ਪਿਛਲੇ ਸਾਲਾਂ ਦੌਰਾਨ ਕਿ ਪੈਸੇ ਵੇਸਟ ਕਿਵੇਂ ਹੋਏ ਨੇ। ਇੱਕ ਵੈਕਸੀਨ ਇੰਜਰੀ ਪ੍ਰੋਗਰਾਮ ਸਰਕਾਰ ਨੇ ਸ਼ੁਰੂ ਕੀਤਾ ਸੀ, $50 million ਦਾ ਫੰਡ ਉਹਦੇ ਵਿੱਚ ਐਲੋਕੇਟ ਕੀਤਾ ਗਿਆ ਸੀ ਕਿ ਜਿਹਨਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਕੋਈ ਰੇਅਰ ਡਿਜ਼ੀਜ਼ ਹੋ ਜਾਂਦੀ ਆ, ਕੋਈ ਇਹੋ ਜਿਹਾ ਕੋਈ ਸਾਈਡ ਇਫੈਕਟ ਹੁੰਦਾ ਜਿਹਦੇ ਕਰਕੇ ਉਹਨਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਇੰਪੈਕਟ ਹੁੰਦੀ ਆ, ਉਹ ਇੱਕ ਫੰਡ ਦੇ ਵਿੱਚੋਂ ਮੁਆਵਜ਼ਾ ਲੈਣ ਦੇ ਵਾਸਤੇ ਅਰਜ਼ੀ ਦੇ ਸਕਣਗੇ। $50 million ਉਹਦੇ ਵਿੱਚ ਐਲੋਕੇਟ ਕੀਤੇ ਗਏ। ਹੁਣ ਜਿਹੜਾ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਉਸ ਫੰਡ ਦੀ ਸਾਰੀ ਮੈਨੇਜਮੈਂਟ ਇੱਕ ਅਕਾਊਂਟਿੰਗ ਫਰਮ ਨੂੰ ਆਊਟਸੋਰਸ ਕਰਤੀ। ਅਸੀਂ ਕਿੰਨਾ ਦੇਖਿਆ ਨਾ ਕਿ ਸਰਕਾਰੀ ਮੁਲਾਜ਼ਮ ਵੀ ਰੱਖੇ ਹੋਏ ਆ, ਪਰ ਜਿਹੜਾ ਕੰਮ ਹੈਗਾ ਉਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਕਰਵਾਇਆ ਜਾ ਰਿਹਾ। ਜਿਹੜੀ ਪ੍ਰਾਈਵੇਟ ਅਕਾਊਂਟਿੰਗ ਫਰਮ ਨੂੰ ਆਊਟਸੋਰਸ ਕੀਤਾ ਗਿਆ ਉਹ ਠੇਕਾ $50 million ਦੇ ਵਿੱਚੋਂ ਅਸਲ ਦੇ ਵਿੱਚ ਜਿਹੜਾ ਵਿਕਟਮਸ ਤੱਕ ਪੈਸਾ ਪਹੁੰਚਿਆ ਉਹ $16 million ਹੀ ਆ। $34 million ਕੀ ਉਹ ਅਕਾਊਂਟਿੰਗ ਫਰਮ ਨੇ ਆਪਣੇ ਖਰਚਿਆਂ ਦੇ ਵਿੱਚ ਕੱਢ ਲਿਆ। ਸੋ ਜਿਹੜੀਆਂ ਇੱਦਾਂ ਦੀਆਂ ਇਨਐਫੀਸ਼ੀਐਂਸੀਜ਼ ਨੇ ਦਰੁਸਤ ਉਹ ਕਰਨੀਆਂ ਬਣਦੀਆਂ ਨੇ ਜੇ ਉੱਦਾਂ ਦੀਆਂ, ਪਰ ਉਹ ਕਿੰਨੀ ਛੇਤੀ ਕਿੰਨੀ ਤੇਜ਼ੀ ਨਾਲ ਹੋ ਸਕੇਗਾ। ਗੱਲ ਤਾਂ ਸਾਰੀ ਉਹ ਹੈ ਕਿਉਂਕਿ ਟੀਚਾ ਬੜਾ ਸਾਫ਼ ਆ ਵੀ ਅਗਲੇ ਸਾਲ $17 billion ਆਲਮੋਸਟ ਬਚਾਉਣੇ ਪੈਣਗੇ ਜਿਹੜੀ ਪ੍ਰੋਗਰਾਮ ਸਪੈਂਡਿੰਗ ਉਹਦੇ ਵਿੱਚੋਂ।
ਬਚਣ ਨਾ ਬਚਣ ਗੱਲ ਇਸ ਸਾਲ ਦੇ ਬਜਟ ਵਿੱਚ ਅਸੀਂ ਲਿਖ ਦਵਾਂਗੇ,
ਉੱਥੇ ਲਿਖ ਦਵਾਂਗੇ
ਇਹ ਗੱਲ ਕਿ ਜੀ ਅਸੀਂ ਅਗਲੇ ਸਾਲ ਇੰਨੀ ਸੇਵਿੰਗ ਕਰਾਂਗੇ, ਬੁੱਕਸ ਬੈਲੈਂਸ ਹੋ ਗਈਆਂ।
ਬਸ ਸਹੀ ਗੱਲ ਆ,
ਇਹਦਾ ਟੀਚਾ ਹੀ ਲੱਗਦਾ।
ਹਾਂ, ਇਹ ਸਾਰੀ ਕਵਾਇਦ ਇਹੀ ਆ, ਇਹ ਕ੍ਰੀਏਟਿਵ ਅਕਾਊਂਟਿੰਗ 'ਤੇ ਨਹੀਂ ਹੋਏਗੀ ਕਿਤੇ, ਕਿਉਂਕਿ ਜਿਹੜੀ ਉਹ ਵੀ ਗੱਲ ਆ ਨਾ ਬਸ ਜੀ, ਟੈਰਿਫਸ ਤੋਂ ਜਿੰਨਾ ਪੈਸਾ ਬਣਨ ਦੀ ਉਮੀਦ ਸੀਗੀ ਉਹ ਉਸ ਹਿਸਾਬ ਨਾਲ ਬਣਨਾ ਨਹੀਂ। ਇੱਕ ਹੋਰ ਜਿਹੜੀ ਗੱਲ ਬੜੀ ਵਧਾ ਚੜਾ ਕੇ ਦੱਸੀ ਗਈ, ਹੁਣ ਕੁਝ ਰਿਪੋਰਟਾਂ ਆ ਰਹੀਆਂ ਨੇ ਕਿ ਜੀ ਇੰਟਰਨਲ ਟ੍ਰੇਡ ਬੈਰੀਅਰ ਦੇਖੋ ਹਟ ਗਏ। ਫੈਡਰਲ ਸਰਕਾਰ ਨੇ 1 July ਤੋਂ ਪਹਿਲਾਂ ਜਿਹੜੇ ਫੈਡਰਲ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਵਿਚਕਾਰ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਜਿਹੜੇ ਫੈਡਰਲ ਅੜਿੱਕਣੇ ਸੀ ਹਟਾ ਦਿੱਤੇ। ਵੀ ਇਹਦੇ ਨਾਲ ਤਾਂ ਇੰਨਾ ਵਾਰੇ ਨਹਿਰੇ ਹੋ ਜਾਣਾ ਸਭ ਕੁਝ ਕਿ ਜਿੰਨਾ ਡੋਨਲਡ ਟਰੰਪ ਵੱਲੋਂ ਟੈਰਿਫ ਲਗਾ ਕੇ ਕੈਨੇਡੀਅਨ ਇਕਾਨਮੀ ਦਾ ਨੁਕਸਾਨ ਹੋਣਾ, ਉਹ ਤੋਂ ਵੱਧ ਤਾਂ ਅਸੀਂ ਆਪਸ ਦੇ ਵਿੱਚ ਆ ਜਿਹੜੀਆਂ ਆਪ ਹੀ ਗੁੰਝਲਾਂ ਪਈਆਂ ਨੇ ਉਹਨਾਂ ਨੂੰ ਸੁਲਝਾ ਕੇ ਅਸੀਂ ਉਹ ਤੋਂ ਵੱਧ ਫਾਇਦਾ ਕਰਾ ਲੈਣਾ। ਹੁਣ ਵਾਸੂ ਜੀ, ਕਿ ਲੱਗਦਾ ਪਿਆ ਵੀ ਕਿਤੇ ਇਹ ਵੀ ਸਾਰਾ ਪੋਲੀਟੀਕਲ ਥੀਏਟਰ ਹੀ ਆ, ਇਹ ਵੀ ਸਿਰਫ ਗੱਲੀ ਬਾਤੀ ਕੜਾਹ ਪਕਾਇਆ ਜਾ ਰਿਹਾ। ਸੋ ਉਹ ਪੂਰੀ ਡਿਟੇਲ ਕੀ ਹੈ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਹ ਤੋਂ ਬਾਅਦ ਗੱਲ ਸਾਂਝੀ ਕਰਦੇ ਹਾਂ। ਵਾਸੂ ਜੀ, ਇੰਟਰਨਲ ਟ੍ਰੇਡ ਬੈਰੀਅਰਸ ਫੈਡਰਲ ਸਰਕਾਰ ਨੇ ਰਿਮੂਵ ਕਰਤੇ, ਹੁਣ ਤਾਂ $billions ਬਚ ਰਹੇ ਹੋਣਗੇ, ਬਹੁਤ ਵਾਰੇ ਨਿਆਰੇ ਹੋ ਗਏ ਹੋਣਗੇ ਕੈਨੇਡੀਅਨ ਇਕਾਨਮੀ ਦੇ, ਕਿਉਂਕਿ ਕਿਹਾ ਤਾਂ ਇਹੋ ਗਿਆ ਸੀ ਕਿ ਟ੍ਰੇਡ ਬੈਰੀਅਰ ਹਟਣ ਸਾਰ ਦੇਖਿਓ ਕਿ ਅਸੀਂ ਤਾਂ ਜਿੰਨਾ ਨੁਕਸਾਨ ਟਰੰਪ ਦੇ ਟੈਰਿਫਸ ਨੇ ਸਾਡਾ ਕਰਨਾ ਅਸੀਂ ਉਹ ਤੋਂ ਜ਼ਿਆਦਾ ਫਾਇਦਾ ਤਾਂ ਟ੍ਰੇਡ ਬੈਰੀਅਰ ਹਟਾ ਕੇ ਕਰ ਲੈਣਾ। ਹਾਲਾਂਕਿ ਕਈਆਂ ਦਾ ਜਿਹੜੇ ਓਬਜ਼ਰਵਰਸ ਨੇ ਇਹ ਕਹਿਣਾ ਵੀ ਟ੍ਰੇਡ ਬੈਰੀਅਰਸ ਹਟਾ ਕੇ ਜਿਹੜਾ ਇੱਕ ਸਿੱਧੇ ਪੱਧਰੇ ਤੌਰ 'ਤੇ ਜਿਹੜਾ ਬੈਨੀਫਿਟ ਹੋ ਸਕਦਾ ਉਹ ਕੰਮ ਕਈ ਦਹਾਕੇ ਪਹਿਲਾਂ ਕੀਤਾ ਜਾ ਚੁੱਕਾ, ਕਿ ਜਿਹੜਾ ਹੁਣ ਆ ਸਾਰੀ ਕਵੈਦ ਕੀਤੀ ਜਾ ਰਹੀ ਆ ਇਹ ਸਿਰਫ ਅਤੇ ਸਿਰਫ ਇੱਕ ਪੋਲੀਟੀਕਲ ਡਰਾਮਾ, ਇਹ ਤੋਂ ਵੱਧ ਕੇ ਇਹ ਤੋਂ ਜ਼ਿਆਦਾ ਹੋਰ ਕੁਝ ਨਹੀਂ। ਅਤੇ ਜਿੰਨੇ ਵੱਧ ਚੜ੍ਹ ਕੇ ਫਾਇਦੇ ਗਿਣਵਾਏ ਗਏ ਸੀ ਕਿ ਜੀ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਕੇ ਸਾਡੇ ਤਾਂ ਬਹੁਤ ਜ਼ਿਆਦਾ ਫਾਇਦੇ ਹੋ ਜਾਣੇ ਨੇ, ਕ੍ਰਿਸਟੀਆ ਫ੍ਰੀਲੈਂਡ ਹੁਣ ਇੰਟਰਨਲ ਟ੍ਰੇਡ ਦੇ ਨਾਲ ਸੰਬੰਧਿਤ ਮੰਤਰੀ ਨੇ, ਉਹਨਾਂ ਨੇ ਕੁਝ ਗੱਲਾਂ ਆਖੀਆਂ ਸੀ ਅਤੇ ਕਹਿੰਦੇ ਉਹ ਗੱਲਾਂ ਵਧਾ ਚੜਾ ਕੇ ਕੀਤੀਆਂ ਗਈਆਂ ਸੀ। ਅੱਜ ਵੈਸੇ ਕਿਊਬੈਕ ਸਿਟੀ ਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਵਿੱਚ ਇੰਟਰਨਲ ਟ੍ਰੇਡ ਮੰਤਰੀ ਨੇ ਉਹਨਾਂ ਦੀ ਮੀਟਿੰਗ ਹੋ ਰਹੀ ਆ, ਉੱਥੇ ਵਾਸੂ ਜੀ ਕ੍ਰਿਸਟੀਆ ਫ੍ਰੀਲੈਂਡ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜੀ ਜਿਹੜੇ ਐਸਟੀਮੇਟਸ ਨੇ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਕੇ ਬੈਨੀਫਿਟ ਦੇ ਉਹ ਵਧਾ ਚੜਾ ਕੇ ਨਹੀਂ ਦੱਸੇ ਹੋ? ਕਹਿੰਦੇ ਠੀਕ ਹੈ, ਐਸਟੀਮੇਟਸ ਦੇ ਵਿੱਚ ਕੁਝ ਡਿਸਕ੍ਰਿਪੈਂਸੀਜ਼ ਹੈਗੀਆਂ ਨੇ, ਕਹਿੰਦੇ ਮੰਨਦੀਆਂ ਇਸ ਗੱਲ ਨੂੰ, ਪਰ ਫਿਰ ਵੀ ਫਾਇਦਾ ਤਾਂ ਹੈਗਾ ਹੀ ਹੈ ਸਾਨੂੰ ਇੰਟਰਨਲ ਟ੍ਰੇਡ ਬੈਰੀਅਰਸ ਐਲੀਮੀਨੇਟ ਕਰਕੇ। ਕਿ ਜੇ ਮੈਨੀਟੋਬਾ ਦੀ ਨਰਸ ਹੈਲੀਫੈਕਸ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੇ ਤਾਂ ਫਿਰ ਉਹ ਕਿਉਂ ਨਹੀਂ ਕਰ ਸਕਦੀ? ਇਸ ਕਰਕੇ ਅਸੀਂ ਉਹ ਬੈਰੀਅਰਸ ਹਟਾ ਰਹੇ ਹਾਂ,
ਪਰ ਅਜੇ ਉਹ ਕਰ ਨਹੀਂ ਸਕਦੀ।
ਹਾਂ,
ਇਹ ਗੱਲ ਸਮਝੀਏ ਕਿ ਜਿਹੜਾ ਕੈਨੇਡੀਅਨ ਫ੍ਰੀ ਟ੍ਰੇਡ ਅਗਰੀਮੈਂਟ ਆ ਇਹ ਕਈ ਦਹਾਕਿਆਂ ਤੋਂ ਹੋਇਆ, ਇਹਨੂੰ 2017 ਦੇ ਵਿੱਚ ਰੀਨਿਊ ਵੀ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਸ਼ਨਸ ਨੇ, ਕੁਝ ਪ੍ਰੋਵਿੰਸ਼ੀਅਲ ਐਗਜ਼ੈਂਪਸ਼ਨਸ ਨੇ, ਕੁਝ ਫੈਡਰਲ ਨੇ ਜਿਨ੍ਹਾਂ ਨੂੰ ਬੈਰੀਅਰਸ ਕਿਹਾ ਜਾਂਦਾ, ਜਿਹੜੇ ਅੜਿੱਕੇ ਨੇ। ਕੁਝ ਜਿਹੜੇ ਸੂਬੇ ਨੇ ਆਪਣੇ ਆਪਣੇ ਪੱਧਰ ਤੇ ਆਪਣੇ ਕੁਝ ਸੈਕਟਰਸ ਨੂੰ ਪ੍ਰੋਟੈਕਟ ਕਰਦੇ ਆ, ਜਿਵੇਂ BC ਆਪਣੇ ਵਾਈਨ ਸੈਕਟਰ ਨੂੰ ਪ੍ਰੋਟੈਕਟ ਕਰਦਾ, ਅਟਲਾਂਟਿਕ ਕੈਨੇਡਾ ਵਾਲੇ ਆਪਣੇ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਦੇ ਨੇ। ਸੋ ਹਰ ਕੋਈ ਜਿਹੜਾ ਸੂਬਾ ਹੈ ਆਪਣੇ ਕੁਝ ਸੈਕਟਰਸ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ, ਉਹ ਕਹਿੰਦੇ ਵੀ ਸਾਡੇ ਵੀ ਸਮਝ ਲਓ ਵੀ ਜਿਹੜੇ ਇਸ ਸੈਕਟਰ ਦੇ ਉੱਤੇ ਇਹ ਫ੍ਰੀ ਟ੍ਰੇਡ ਐਗਰੀਮੈਂਟ ਲਾਗੂ ਨਹੀਂ ਹੋਏਗਾ, ਕੁਝ ਐਗਜ਼ੈਂਪਸ਼ਨਸ ਨੇ, ਕੁਝ ਕਾਰਵਾਊਟਸ ਨੇ। ਇਸੇ ਤਰ੍ਹਾਂ ਫੈਡਰਲ ਸਰਕਾਰ ਦੀਆਂ ਕੁਝ ਐਗਜ਼ੈਂਪਸ਼ਨ ਸੀਗੀਆਂ ਫਰੋਮ ਦਿਸ ਕੈਨੇਡੀਅਨ ਫ੍ਰੀ ਟ੍ਰੇਡ ਐਗਰੀਮੈਂਟ, ਉਹ 53 ਸੀਗੀਆਂ। ਸੋ ਜਿਹੜਾ ਇਹ ਬਿੱਲ C5 ਦੇ ਨਾਲ ਜੋ ਟ੍ਰੇਡ ਕਹਿ ਰਹੇ ਬੈਰੀਅਰ ਸਾਰੇ ਹਟਾ ਦਿੱਤੇ ਨੇ, ਉਹ ਫੈਡਰਲ ਐਗਜ਼ੈਂਪਸ਼ਨਸ ਹੀ ਹਟਾਈਆਂ ਗਈਆਂ ਨੇ ਕਿ ਇੰਟਰਨਲ ਟ੍ਰੇਡ ਦੇ ਵਿੱਚ ਫੈਡਰਲ ਸਰਕਾਰ ਦੀਆਂ ਐਗਜ਼ੈਂਪਸ਼ਨਸ ਦੇ ਕਰਕੇ ਜਿਹੜੇ ਕੁਝ ਅੜਿੱਕੇ ਸਨ ਉਹ ਫੈਡਰਲ ਸਰਕਾਰ ਕਹਿੰਦੀ ਸੀ ਚੁੱਕਤੇ
ਨੇ।
ਜਿਹੜੇ ਹੁਣ ਸੂਬਿਆਂ ਦੇ ਵਿਚਕਾਰ ਆਪਸ ਦੇ ਵਿੱਚ ਜੋ ਕਹਿ ਲਓ ਲਾਇਸੈਂਸਿੰਗ ਨੂੰ ਲੈ ਕੇ, ਲੇਬਰ ਮੋਬਿਲਿਟੀ ਨੂੰ ਲੈ ਕੇ, ਟ੍ਰੇਡ ਨੂੰ ਲੈ ਕੇ, ਗੁੱਡ ਸਰਵਿਸਿਜ਼ ਦੀ ਟ੍ਰੇਡ ਨੂੰ ਲੈ ਕੇ, ਇਨਵੈਸਟਮੈਂਟ ਨੂੰ ਲੈ ਕੇ ਜੋ ਕੁਝ ਬੈਰੀਅਰਸ ਨੇ, ਉਹ ਸੂਬਿਆਂ ਨੇ ਆਪਣੇ ਪੱਧਰ ਤੇ ਹਟਾਉਣੇ ਆ
ਆਪਸ ਦੇ ਵਿੱਚ ਗੱਲ ਕਰਕੇ।
ਉਹ ਅਜੇ ਹਟੇ ਨਹੀਂ,
ਉਹ ਹਟੇ ਨਹੀਂ,
ਉਹਨੂੰ ਲੈ ਕੇ ਸੂਬਿਆਂ ਦੇ ਵਿਚਕਾਰ ਕਈ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਤਾਂ ਸਾਈਨ ਹੋਏ ਨੇ, ਜਿਵੇਂ ਕੱਲ ਵੀ ਹੋਇਆ ਓਨਟੈਰੀਓ ਤੇ ਐਲਬਰਟਾ ਦੇ ਵਿਚਕਾਰ। ਸਾਰੇ ਸੂਬੇ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਨੇ, ਪਰ ਜਿਹੜਾ ਕਿਹਾ ਜਾ ਰਿਹਾ ਨਾ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਦਿੱਤੇ,
ਉਹ ਹਟੇ ਨਹੀਂ,
ਉਹ ਸਿਰਫ ਫੈਡਰਲ ਜਿਹੜੇ ਬੈਰੀਅਰ ਸੀਗੇ 53 ਉਹ ਜ਼ਰੂਰ ਹਟਾ ਦਿੱਤੇ ਗਏ ਨੇ
ਜੀ।
ਹੁਣ ਆਈਏ ਕਿ ਇਹ ਜਿਹੜਾ ਨੰਬਰ ਸਾਨੂੰ ਕਿਹਾ ਜਾ ਰਿਹਾ ਸੀ ਕਿ ਜੀ ਇਹਦੇ ਕਰਕੇ ਇੰਟਰਨਲ ਟ੍ਰੇਡ ਬੈਰੀਅਰਸ ਹਟਾਉਣ ਕਰਕੇ ਵੀ ਸਾਡੀ GDP ਦੇ ਵਿੱਚ $200 billion ਜੁੜ ਜਾਣੇ ਆ, ਤੇ ਇਹ ਡੋਨਲਡ ਟਰੰਪ ਦੀਆਂ ਟੈਰਿਫਸ ਕਰਕੇ ਇੰਨਾ ਨੁਕਸਾਨ ਨਹੀਂ ਹੋਣਾ
ਜਿੰਨਾ
ਫਾਇਦਾ ਹੋ ਜਾਣਾ। ਮਾਰਕ ਕਾਰਨੀ ਬੜਾ ਪਾਪੂਲਰਲੀ ਕਿੰਨੀ ਵਾਰੀ ਇਹ ਕਹਿੰਦੇ ਆ ਕਿ ਡੋਨਲਡ ਟਰੰਪ ਕੈਨੋਟ ਟੇਕ ਐਸ ਮਚ ਐਸ ਵੀ ਕੈਨ ਗਿਵ ਟੂ ਆਵਰ ਸੈਲਸ ਬਾਈ ਰਿਮੂਵਿੰਗ ਦੀਜ਼ ਇੰਟਰਨਲ ਟ੍ਰੇਡ ਬੈਰੀਅਰਸ, ਉਹ ਕਈ ਵਾਰੀ ਇਹ ਗੱਲ ਕਹਿੰਦੇ ਆ। ਇਹ ਨੰਬਰ ਕਿੱਥੋਂ ਆਇਆ? ਸੋ ਇਹ ਨੰਬਰ ਯੂਨੀਵਰਸਿਟੀ ਆਫ ਕੈਲਗਰੀ ਦੇ ਪ੍ਰੋਫੈਸਰ ਨੇ ਟ੍ਰੈਵਰ ਟੌਮਬੇ, ਉਹਨਾਂ ਵੱਲੋਂ 2019 ਦੇ ਵਿੱਚ IMF ਵਾਸਤੇ ਇੱਕ ਸਟੱਡੀ ਕੀਤੀ ਗਈ ਸੀ, 2022 ਦੇ ਵਿੱਚ ਮੈਕਡੋਨਲਡ ਲੋਰੀਅਲ ਇੰਸਟੀਚਿਊਟ ਵਾਸਤੇ ਇੱਕ ਇਹਨਾਂ ਨੇ ਸਟੱਡੀ ਕੀਤੀ ਸੀ। ਇਹਨਾਂ ਸਟੱਡੀਜ਼ ਦੇ ਵਿੱਚ ਇਹਨਾਂ ਨੇ ਨੰਬਰ ਇਜਾਦ ਕੀਤਾ ਸੀ ਕਿ ਜੇਕਰ ਸਾਰੇ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਦਿੱਤੇ ਜਾਣ ਤਾਂ $200 billion ਜਿਹੜੇ ਨੇ ਉਹ ਕੈਨੇਡੀਅਨ GDP ਦੇ ਵਿੱਚ ਜੁੜ ਸਕਦੇ ਨੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ। ਹੁਣ ਹੋਇਆ ਕੀ ਹੈ ਕਿ ਲੰਘੇ ਕੱਲ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਸ, ਜਿਹੜਾ ਇੱਥੇ ਦੱਸਣਾ ਜ਼ਰੂਰੀ ਵੀ ਲੈਫਟ ਲੀਨਿੰਗ ਇੱਕ ਥਿੰਕ ਟੈਂਕ ਹੈ,
ਮਤਲਬ ਕਿ ਇਹਨਾਂ ਦੀਆਂ ਜਿਹੜੀਆਂ ਵਿਚਾਰਧਾਰਾ ਹੈ ਉਹ ਲਿਬਰਲ ਪਾਰਟੀ ਜਾਂ NDP ਨਾਲ ਜਾਂ ਉਹਨਾਂ ਦੇ ਨਾਲ ਜ਼ਿਆਦਾ ਮੇਲ ਖਾਏਗੀ। ਇਹ ਪ੍ਰੋ ਕੰਜ਼ਰਵੇਟਿਵ ਥਿੰਕ ਟੈਂਕ ਜਾਂ ਰਿਸਰਚ ਗਰੁੱਪ ਨਹੀਂ ਹੈ,
ਨਹੀਂ ਹੈ। ਸੋ ਇਹ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਆਈਡੀਓਲੋਜੀ ਹੈ ਉਹ ਯੂਨੀਅਨ ਸੈਂਟਰਿਕ ਹੈ
ਜੀ,
ਤੇ ਉਹ ਵਰਕਰ ਸੈਂਟਰਿਕ ਹੈ, ਕਾਰਪੋਰੇਸ਼ਨ ਸੈਂਟਰਿਕ ਨਹੀਂ ਹੈ ਮੋਟੇ ਤੌਰ ਤੇ, ਜੇ ਆਪਾਂ ਇਹਨੂੰ ਤਾਂ ਸਮਝ ਲਈਏ ਜਨਰਲਾਈਜ਼ ਕਰਕੇ। ਸੋ CCPA ਨੇ ਕੱਲ ਜਿਹੜੀ ਰਿਪੋਰਟ ਦਿੱਤੀ ਹੈ ਉਹ ਕਹਿੰਦੇ ਵੀ ਜਿਹੜੇ ਨੰਬਰਸ ਨੇ ਵੀ ਇਹਨਾਂ ਨੂੰ ਸਿਗਨੀਫਿਕੈਂਟਲੀ ਓਵਰਸਟੇਟ ਕੀਤਾ ਜਾ ਰਿਹਾ। ਇਹ ਜਿਹੜੀ ਸਾਰੀ ਪਾਲਿਸੀ ਅਸੀਂ ਇੰਟਰਨਲ ਟ੍ਰੇਡ ਬੈਰੀਅਰ ਹਟਾਉਣੇ ਯੇ ਵੋ, ਇਹ ਸਾਰਾ ਪੋਲੀਟੀਕਲ ਥੀਏਟਰ ਹੈ, ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਇਹਦੇ ਵਿੱਚ ਲਿਖੀਆਂ ਨੇ।
ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਆ ਇੰਟਰਨਲ ਟ੍ਰੇਡ ਬੈਰੀਅਰ ਹਟਾਉਣ ਦੀ ਗੱਲ ਤਾਂ ਸਾਰੇ ਕਰੀ ਜਾਂਦੇ ਨੇ, ਭਾਵੇਂ ਉਹ ਸੂਬਾਈ ਪ੍ਰੀਮੀਅਰਸ ਹੋਣ ਜਾਂ ਫੈਡਰਲ, ਭਾਵੇਂ ਪ੍ਰਧਾਨ ਮੰਤਰੀ ਹੋਣ ਜਾਂ ਮਿਨਿਸਟਰਸ ਹੋਣ। ਕਹਿੰਦੇ ਐਗਜ਼ਾਮਪਲਸ ਕਿੱਥੇ ਨੇ? ਤੁਸੀਂ ਕਿਹੜੇ ਉਹਨਾਂ ਫੈਡਰਲ ਟ੍ਰੇਡ ਬੈਰੀਅਰ ਜਾਂ ਇੰਟਰਨਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਦੀ ਗੱਲ ਕਰ ਰਹੇ ਹੋ? ਵੀ ਪੁਖਤਾ ਉਹਦੀਆਂ ਮਿਸਾਲਾਂ ਹੈ ਕੋਈ ਨਹੀਂ। ਅਤੇ ਜੇ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਕੁਝ ਅਜਿਹੇ ਜਿਹੜੇ ਪ੍ਰੋਫੈਸ਼ਨਸ ਨੇ ਵੀ ਜਿਹਦੇ ਵਿੱਚ ਤੁਹਾਨੂੰ ਇੱਕ ਸੂਬੇ ਦੇ ਵਿੱਚ ਜੇ ਮਾਨਤਾ ਪ੍ਰਾਪਤ ਹੈਗੀ ਆ, ਤੁਸੀਂ ਦੂਜੇ ਸੂਬੇ ਦੇ ਵਿੱਚ ਉਹਦੇ ਬਾਰੇ ਕੰਮ ਕਰ ਸਕੋ, ਉਹ 'ਚੋਂ ਕਈ ਤਾਂ ਜਿਵੇਂ ਨਰਸਿੰਗ ਦੀ ਆਪਾਂ ਗੱਲ ਕੀਤੀ, ਵਾਸੂ ਜੀ ਉਹ ਤਾਂ ਆਉਂਦਾ ਹੀ ਪ੍ਰੋਵਿੰਸ਼ੀਅਲ ਪ੍ਰਵਿਊ ਦੇ ਵਿੱਚ ਆ। ਅਤੇ ਜੇ ਇਸ ਤਰ੍ਹਾਂ ਦੇ ਬੈਰੀਅਰਸ ਹਟ ਵੀ ਜਾਂਦੇ ਨੇ, ਹੁਣ ਇਹਨਾਂ ਦਾ ਇਹ ਕਹਿਣਾ ਵੀ 6% ਹੀ ਕੈਨੇਡੀਅਨ ਵਰਕਫੋਰਸ ਅਜਿਹੀ ਆ ਜਿਹੜੀ ਕਿ ਉਸ ਦਾਇਰੇ ਦੇ ਵਿੱਚ ਆਉਂਦੀ ਆ, ਕਿ ਜੇ ਤੁਸੀਂ ਜੇ ਲੇਬਰ ਮੋਬਿਲਿਟੀ ਦੇ ਹਿਸਾਬ ਨਾਲ ਜਿਹੜੇ ਲਾਇਸੈਂਸਡ ਕੁਝ ਪ੍ਰੋਫੈਸ਼ਨਲਸ ਨੇ, ਜੇ ਤੁਸੀਂ ਕਹੋ ਵੀ ਠੀਕ ਹੈ ਇੱਕ ਸੂਬੇ ਦਾ ਲਾਇਸੈਂਸ ਪ੍ਰੋਫੈਸ਼ਨਲ ਦੂਜੇ ਸੂਬੇ 'ਚ ਕੈਨੇਡਾ 'ਚ ਕਿਤੇ ਵੀ ਜਾ ਕੇ ਕੰਮ ਕਰ ਸਕਦਾ, ਉਹਨੇ 6% ਵਰਕਫੋਰਸ ਨੂੰ ਇੰਪੈਕਟ ਕਰਨਾ ਜਿਹਦਾ ਕਿ $200 billion ਦਾ ਇਫੈਕਟ ਤਾਂ ਨਹੀਂ ਹੁੰਦਾ ਨਾ ਇਕੋਨਮੀ 'ਤੇ।
ਯਾ ਸੋ ਇਹ ਵਿਜੇ ਜੀ, ਕਿਉਂਕਿ ਇਹ ਵੀ ਇੱਕ ਕਹਿ ਲਓ ਵੀ ਆਈਡੀਓਲੋਜੀਕਲ ਥਿੰਕ ਟੈਂਕ ਹੈ
ਜੀ,
ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਕਾਫੀ ਅਤਕਥਨੀ ਜੀ ਕੀਤੀ ਤਾਂ ਜ਼ਰੂਰ ਆ। ਸੋ ਇਹ ਕਹਿ ਰਹੇ ਨੇ ਕਿ ਜੇ ਅਸੀਂ ਇਹ ਟ੍ਰੇਡ ਬੈਰੀਅਰਸ ਹਟਾਉਂਦੇ ਹਾਂ ਇਹਦੇ ਨਾਲ ਤਾਂ ਕਹਿੰਦੇ ਸਗੋਂ ਉਲਟਾ ਨੁਕਸਾਨ ਹੋਣਾ ਕਹਿੰਦੇ ਇਕੋਨਮੀ ਦਾ, ਕਹਿੰਦੇ ਇਹਦੇ ਨਾਲ ਤਾਂ ਜੀ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਕੋਲ ਦੇ ਵਿਲ ਬੀ ਲੈਫਟ ਵਿਦ ਫਿਊਅਰ ਟੂਲਸ ਟੂ ਨੈਵੀਗੇਟ ਦਾ ਇਕਨੋਮਿਕ ਐਂਡ ਐਨਵਾਇਰਮੈਂਟਲ ਅਨਸਰਟਨਟੀ ਅਹੈਡ, ਦਿਸ ਡਸਨਟ ਐਡ ਅਪ। ਸੋ ਇਹ ਥੋੜੀ ਜ਼ਿਆਦਾ ਇਹ ਵੀ ਅਤਕਥਨੀ ਕਰ ਰਹੇ ਨੇ,
ਪ੍ਰੋ ਬਿਊਰੋਕਰੇਸੀ ਵਾਲੀ ਗੱਲ ਆ ਵੀ ਆਪਣੀਆਂ ਪਰਤਾਂ ਬਣਾ ਕੇ ਸਾਰੇ ਆਪੋ ਆਪਣੀ ਟੈਰੀਟਰੀ ਪ੍ਰੋਟੈਕਟ ਕਰੀ ਜਾਣ।
ਸੋ ਕੱਲ ਪਰ ਜਦੋਂ ਇਹ ਰਿਪੋਰਟ ਆ ਗਈ, CCPA ਇੱਕ ਸਿਗਨੀਫਿਕੈਂਟ ਥਿੰਕ ਟੈਂਕ ਹੈ, ਜਦੋਂ ਕੋਈ ਰਿਪੋਰਟ ਇਹ ਪ੍ਰਕਾਸ਼ਿਤ ਕਰਦੇ ਨੇ ਉੱਥੇ ਗੱਲ ਹੁੰਦੀ ਹੈ, ਡਿਸਕਸ਼ਨ ਹੁੰਦੀ ਹੈ। ਸੋ ਕੱਲ ਜ਼ਾਹਰ ਤੌਰ ਤੇ ਇਹ ਜਿਹੜਾ ਸਵਾਲ ਹੈ ਇਹ ਪ੍ਰੋਫੈਸਰ ਟੌਮ ਨੂੰ ਬੁਲਾ ਕੇ ਵੀ ਪੁੱਛਿਆ ਗਿਆ ਵੀ ਭਾਈ ਸਾਹਿਬ ਤੁਹਾਡੀ ਰਿਪੋਰਟ ਦੇ ਆਧਾਰ ਤੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਕਿ $200 billion ਦੀ ਕਹਿ ਲਓ ਵੀ ਐਡੀਸ਼ਨ ਹੋ ਜਾਣੀ ਸਾਡੀ GDP ਦੇ ਵਿੱਚ, ਵੀ ਸੀ ਸੀ ਪੀ ਵਾਲੇ ਕਹਿੰਦੇ ਹੋਣਾ ਨਹੀਂ, ਸਗੋਂ ਨੁਕਸਾਨ ਹੋ ਜਾਣਾ, ਕੀ ਕਹੋਗੇ?
ਕੀ ਕਹਿੰਦੇ ਹੋ?
ਸੋ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ
ਪ੍ਰੋਫੈਸਰ ਟ੍ਰੈਵਰ ਟੋਂਬੇ ਦੀ ਗੱਲ ਕਰ ਰਹੇ ਹਾਂ ਆਪਾਂ।
ਹਾਂਜੀ ਹਾਂਜੀ,
ਨਹੀਂ ਨਹੀਂ, ਕਿਉਂਕਿ ਕਈ ਵਾਰ ਇਕੱਲਾ ਪ੍ਰੋਫੈਸਰ ਸਾਹਿਬ ਸੁਣ ਕੇ ਕਈਆਂ
ਨੂੰ ਜ਼ਿਕਰ ਕੀਤਾ ਵੀ ਪ੍ਰੋਫੈਸਰ ਜਿਹੜੇ ਟ੍ਰੈਵਰ ਟੋਮ ਨੇ
ਕੈਲਗਰੀ,
ਉਹਨਾਂ ਦੀ ਗੱਲ
ਕੈਲਗਰੀ ਵਾਲੇ
ਯੂਨੀਵਰਸਿਟੀ ਆਫ ਕੈਲਗਰੀ ਦੇ ਪ੍ਰੋਫੈਸਰ। ਸੋ ਇਹਨਾਂ ਨੂੰ ਪੁੱਛਿਆ ਗਿਆ ਤੇ ਇਹ ਕਹਿੰਦੇ ਕਿ ਵੀ ਆਈ ਸਟੈਂਡ ਬਾਏ ਮਾਈ ਰਿਪੋਰਟਸ, 200 ਬਿਲੀਅਨ ਡਾਲਰ ਤਾਂ ਜੁੜਨਗੇ, ਪਰ ਹਾਂ ਉਹਦੇ ਵਿੱਚ ਕਈ ਸਾਲ ਜਾਂ ਕਈ ਦਹਾਕੇ ਲੱਗ ਸਕਦੇ ਨੇ।
ਹਾਂ ਫਿਰ ਐਂ ਤਾਂ ਯਾਰ ਹੁਣ ਤੁਸੀਂ 100 ਸਾਲਾਂ ਦਾ ਕਰਕੇ ਇਹਨੂੰ 2 ਟ੍ਰਿਲੀਅਨ ਕਰ ਦਿਓ,
ਰਾਈਟ? ਸੋ ਆਹ ਗੱਲ ਉਹਨਾਂ ਨੇ ਆਪ ਕਹੀ ਹੈ ਕੱਲ ਕਿ ਕਹਿੰਦੇ ਵੀ ਇਹਦੇ 'ਚ ਮੈਂ ਮੰਨਦਾ ਵੀ ਜਿਹੜੇ ਇਹ ਫੁੱਲ 200 ਬਿਲੀਅਨ ਡਾਲਰ ਜੁੜਨ ਦੇ ਵਿੱਚ ਕਈ ਡੈਕੇਡਸ, ਕਈ ਦਹਾਕੇ ਲੱਗ ਸਕਦੇ ਨੇ,
ਝਟਕੇ ਨਹੀਂ ਹੋਣਾ।
ਹਾਂ ਕਹਿੰਦੇ ਉਹਨਾਂ ਨੇ ਇਹੀ ਕਿਹਾ, ਕਹਿੰਦੇ ਮੈਜਿਕ ਵਾਂਡ ਨਹੀਂ ਹੈ ਕੋਈ, ਜਾਦੂ ਦੀ ਛੜੀ ਨਹੀਂ ਹੈ। ਸੋ ਇਹ ਗੱਲ ਉਹਨਾਂ ਨੇ ਕਹੀ। ਫਿਰ ਇਹੀ ਸਵਾਲ ਕੱਲ ਕ੍ਰਿਸਟੀਆ ਫ੍ਰੀਲਨ ਨੂੰ ਪੁੱਛਿਆ ਗਿਆ ਜਿਹੜੇ ਇੰਟਰਨਲ ਟ੍ਰੇਡ ਮਿਨਿਸਟਰ ਨੇ, ਉਹਨਾਂ ਨੇ ਕਿਹਾ ਹਾਂ ਕਹਿੰਦੇ ਡਿਫਰੈਂਟ ਸਟੱਡੀਜ਼ ਨੇ, ਨੰਬਰਸ ਥੋੜੇ ਵੱਖਰੇ ਨੇ, ਕਹਿੰਦੇ ਵੀ ਡੋਂਟ ਨੋ ਫੋਰ ਸ਼ੋਰ ਵੀ ਕਿੰਨੇ ਪੈਸੇ ਬਚਣਗੇ, ਬਟ ਐਵਰੀਵਨ ਹੈਜ਼ ਅਗਰੀਡ ਦਿਸ ਇਜ਼ ਗੋਇੰਗ ਟੂ ਬੀ ਅ ਗੁੱਡ ਥਿੰਗ।
ਚੰਗਾ ਹੈ,
ਹਾਂ,
ਕਿਉਂਕਿ ਸਾਡੀ ਸਿਆਸਤ ਲਈ ਬਹੁਤ ਚੰਗਾ ਹੈ, ਗੱਲਾਂ
ਸੁਣੀਆਂ,
ਅਸੀਂ ਗੱਲਾਂ ਸੁਣੀਆਂ ਸੁਣੀਆਂ ਕਰ ਸਕਦੇ ਹਾਂ ਇਹਦੇ ਆਧਾਰ ਤੇ, ਜਿਹੜਾ ਕਾਗਜ਼ੀ ਕਾਰਵਾਈ ਪਾ ਕੇ ਕੰਮ ਹੋ ਜਾਵੇ ਤੇ ਤੁਸੀਂ ਵੱਡੇ ਵੱਡੇ ਉੱਤੇ ਬਿਆਨ ਦੇ ਸਕੋ, ਉਹ ਤੋਂ ਚੰਗੀ ਹੋਰ ਗੱਲ ਕੀ ਹੈ ਸਿਆਸਤਦਾਨਾਂ ਲਈ। ਬਸ ਜੀ, ਅੱਜ ਜਿਹੜੀ ਕਿਊਬੈਕ ਸਿਟੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਸਾਰੇ ਇੰਟਰਨਲ ਟ੍ਰੇਡ ਮੰਤਰੀਆਂ ਦੀ, ਉਹਦੇ ਵਿੱਚ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿਹੜੀਆਂ ਰੈਗੂਲੇਸ਼ਨਸ ਨੇ ਉਹਨਾਂ ਨੂੰ ਰਿਵਿਊ ਕੀਤਾ ਜਾਣਾ ਕਿ ਇੱਕ ਸੂਬੇ ਦੇ ਵਿੱਚ ਕੰਮ ਕਰਦੀ ਟਰੱਕਿੰਗ ਕੰਪ, ਅੱਛਾ ਕਿਉਂਕਿ ਇਸ਼ੂਜ਼ ਕੀ ਨੇ, ਟਰੱਕ ਦੇ ਉੱਪਰ ਲੋਡ ਕਿੰਨਾ ਕੀਤਾ ਜਾ ਸਕਦਾ, ਜਿਹੜੇ ਉਹਨਾਂ ਦੀਆਂ ਹੋਰ ਕੁਝ,
ਈਵਨ ਜਿਹੜਾ ਓਵਰਸਾਈਜ਼ ਲੋਡ ਦੀ ਜਿਹੜੀ ਤਖਤੀ ਹੁੰਦੀ ਆ, ਉਹਦਾ ਫੌਂਟ, ਉਹਦਾ ਸਾਈਜ਼ ਜਿਹੜਾ
ਉਹ ਕਿਹੋ ਜਿਹਾ ਹੋਣਾ,
ਉਹ ਵੀ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਰਿਕੁਆਇਰਮੈਂਟਸ ਵੱਖੋ ਵੱਖਰੀਆਂ
ਨੇ, ਤੇ ਤੁਸੀਂ ਮੈਕਸੀਮਮ ਲੋਡ ਕਿੰਨਾ ਕਰ ਸਕਦੇ ਹੋ, ਉਹ ਵੀ ਸਾਰੇ ਸੂਬਿਆਂ ਦੇ ਵਿੱਚ ਵੱਖੋ ਵੱਖਰੀਆਂ ਰਿਕੁਆਇਰਮੈਂਟਸ ਨੇ। ਸੋ ਉਹਨਾਂ ਰੈਗੂਲੇਸ਼ਨਸ ਦੇ ਵਿੱਚ ਇਕਸਾਰਤਾ ਲਿਆਉਣ ਦੇ ਵਾਸਤੇ ਉਹ ਜਿਹੜਾ ਰਿਵਿਊ ਆ ਉਹ ਵੀ ਇਸ ਇੰਟਰਨਲ ਟ੍ਰੇਡ ਮੀਟਿੰਗ ਦੇ ਵਿੱਚ ਕੀਤਾ ਜਾਣਾ। ਪਰ ਕੀ ਸੱਚਮੁੱਚ 200 ਬਿਲੀਅਨ ਡਾਲਰ ਐਡ ਅਪ ਹੋ ਜਾਏਗਾ ਇਕਨੋਮੀ ਦੇ ਵਿੱਚ, ਉਹ ਜਿਹੜੇ ਪ੍ਰੋਫੈਸਰ ਦੀ ਰਿਪੋਰਟ ਦੇ ਆਧਾਰ 'ਤੇ ਗੱਲ ਕੀਤੀ ਕਿ ਉਹਨੇ ਆਪ ਹੀ ਕਿਹਾ ਤਾ ਵੀ ਕਈ ਦਹਾਕੇ ਲੱਗ ਜਾਣੇ ਆ। ਸੋ ਚਲੋ ਦੇਖਦੇ ਹਾਂ ਇਹਦੇ ਵਿੱਚੋਂ ਹੋਰ ਕੀ ਨਿਕਲਦਾ। ਬਸ
ਅਸੀਂ ਵਿਜੇ ਜੀ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਮਾਰਕ ਕਾਰਨੀ ਸਾਡੇ ਨਵੇਂ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਊਰਜਾ, ਨਵੀਂ ਸੋਚ, ਇੱਕ ਨਵੀਂ ਜਿਹੜੇ ਕੋਈ ਕਾਨੂੰਨ ਪਾਸ, ਜਿਹੜਾ ਇੱਕ ਬਿੱਲ C5 ਕੀਤਾ, ਹੋਰ ਜਿਹੜੀਆਂ ਪਾਲਿਸੀਜ਼, ਜਿਹੜੀਆਂ ਮੀਟਿੰਗਸ, ਜੋ ਅਨਾਊਂਸਮੈਂਟਸ ਉਹ ਕਰ ਰਹੇ ਨੇ, ਜਿਸ ਤਰ੍ਹਾਂ ਦੇ ਕੈਬਨਿਟ ਮੈਂਬਰਸ, ਜਿਸ ਤਰ੍ਹਾਂ ਦੇ ਸਟਾਫ ਮੈਂਬਰਸ ਉਹ ਭਰਤੀ ਕਰ ਰਹੇ ਨੇ, ਸਾਰਾ ਕੁਝ ਲੱਗਦਾ ਕਿ ਬਹੁਤ ਵਧੀਆ ਗੱਲਾਂ ਸਾਰੀਆਂ ਅਜੇ ਤੱਕ ਬਿਲਕੁਲ ਸਹੀ ਹੋ ਰਹੀਆਂ ਨੇ, ਐਨ
ਕਮਾਲ
ਟੂ ਦਾ ਪੁਆਇੰਟ। ਪਰ ਇਹਨਾਂ ਗੱਲਾਂ ਬਾਤਾਂ, ਇਹ ਗੱਲਾਂ ਬਾਤਾਂ ਦਾ ਜਸਟਿਨ ਟਰੂਡੋ ਵੀ ਬਹੁਤ ਸੋਹਣੀਆਂ ਕਰਦੇ ਸੀ।
ਜੀ ਜੀ ਜੀ।
ਹੁਣ ਇਹ ਦੇਖਣਾ ਹੋਏਗਾ ਕਿ ਜਿਹੜੇ ਮੇਨ ਇੱਕ ਚੀਜ਼ ਸੀ ਇਹਨਾਂ ਨੇ ਬਜਟ ਡਿਲੇ ਕੀਤਾ, ਜਿਹੜਾ ਬਜਟ ਆਉਂਦਾ ਉਹਦੇ ਵਿੱਚ ਸਾਡੀ ਜਿਹੜੀ ਵਿੱਤੀ ਹਕੀਕਤ ਆ ਉਹ ਕੀ ਹੁੰਦੀ ਆ, ਕਿ ਉਹਦੇ ਵਿੱਚ ਵੀ ਗੱਲਾਂ ਬਾਤਾਂ ਦਾ ਕੜਾਹ ਪਕਾਇਆ ਜਾਂਦਾ ਜਾਂ ਫਿਰ ਉਹਦੇ 'ਚ ਕੋਈ ਪ੍ਰੈਕਟੀਕਲ ਗੱਲਾਂ ਹੁੰਦੀਆਂ ਨੇ, ਇਹ ਚੀਜ਼ ਦੇਖਣ ਵਾਲੀ ਹੋਏਗੀ। ਉਸ ਤੋਂ ਬਾਅਦ ਜਿਹੜੇ ਬਾਕੀ ਬਿੱਲਸ ਜਿਹੜੇ ਇਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਵਿੱਚੋਂ ਪਾਸ ਹੋਈ ਬਿੱਲ C5 ਵੀ ਕਰਾਇਆ,
ਜਿਹੜੀ
ਸਿਗਨੀਫੀਕੈਂਟ ਪੀਸ ਆਫ ਲੈਜਿਸਲੇਸ਼ਨ ਆ। ਬਾਕੀ ਜਿਹੜੇ ਬਿੱਲ ਕਿਹੜੇ ਕਿਹੜੇ ਪਾਸ ਹੁੰਦੇ ਨੇ ਅਤੇ ਉਹਨਾਂ ਦਾ ਜ਼ਮੀਨੀ ਹਕੀਕਤ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਂਦਾ, ਕਿ ਸਾਡੀ ਇਕੋਨਮੀ ਸੱਚੀ ਮੁੱਚੀ ਵੀ ਪਾਈਪਲਾਈਨਸ ਵਿਛਣੀਆਂ ਸ਼ੁਰੂ ਹੋ ਜਾਣਗੀਆਂ, ਜਾਂ ਹੁਣ ਦੇਖੋ ਨਾ ਵੀ ਇਹ ਕਹਿ ਦੇਣ ਕਿ ਜੀ ਹਾਂ ਅਸੀਂ ਪਾਈਪਲਾਈਨ ਅਪਰੂਵ ਕਰ ਰਹੇ ਹਾਂ, ਕਾਗਜ਼ਾਂ 'ਚ ਹੋ ਗਈ, ਉਸ ਤੋਂ ਬਾਅਦ ਫਿਰ ਪ੍ਰੋਟੈਸਟ ਹੋਣ ਲੱਗ ਪੈਣ ਅਤੇ ਫਿਰ ਅੜਿੱਕੇ ਪੈਣ ਲੱਗ ਪੈਣ ਅਤੇ ਫਿਰ ਪ੍ਰਾਈਵੇਟ ਕੰਪਨੀਆਂ ਹੱਥ ਖੜੇ ਕਰਕੇ ਕਹਿਣ ਅਸੀਂ ਪਾਈਪਲਾਈਨ ਵਿੱਚੇ ਛੱਡ ਕੇ ਜਾ ਰਹੇ ਹਾਂ।
ਐਗਜੈਕਟਲੀ, ਕਿਉਂਕਿ ਜਦੋਂ ਸੂਬਿਆਂ ਦੀ ਆਪਣੀ ਡੋਮੈਸਟਿਕ ਪੋਲੀਟਿਕਸ, ਸੂਬਾਈ ਪੋਲੀਟਿਕਸ ਆੜੇ ਆਏਗੀ ਨਾ ਕਿਸੇ ਪ੍ਰੋਜੈਕਟ ਦੇ, ਜਦੋਂ ਲੱਗਿਆ ਵੀ ਯਾਰ ਜੇ ਆਹ ਪ੍ਰੋਜੈਕਟ ਚੱਲਣ ਦੇ ਤਾਂ ਸਾਡੀ ਆਪਣੀਆਂ ਵੋਟਾਂ ਸੂਬਾਈ ਪੱਧਰ 'ਤੇ ਜਾਂਦੀਆਂ ਲੱਗਣਗੀਆਂ, ਤਾਂ ਫਿਰ ਜਿਹੜੇ ਉਹ ਨਿੱਜੀ ਹਿੱਤ ਨੇ ਉਹਨਾਂ ਨੇ ਸੁਪਰਸੀਡ ਕਰ ਜਾਣਾ।
ਤੇ ਪਿਛਲੇ ਦਿਨੀ ਜਿਹੜੇ ਸਾਡੇ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ, ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਫਾਲ ਦੇ ਵਿੱਚ ਅਸੀਂ ਆਪਣੇ ਕਾਨੂੰਨਾਂ ਨੂੰ ਥੋੜਾ ਜਿਹਾ ਹੋਰ ਸਖਤ ਕਰਨਾ, ਬੇਲ ਰਿਫੋਰਮ ਐਕਟ ਦੇ ਵਿੱਚ ਥੋੜੀ ਹੋਰ ਕੁਝ ਤਰਮੀਮਾਂ ਕਰਾਂਗੇ। ਸੋ ਲੈਟਸ ਹੋਪ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹ ਪ੍ਰੈਕਟੀਕਲੀ ਵੀ ਇਹ ਪੋਸੀਬਲ ਹੋਣ ਤੇ ਇਹਨਾਂ ਦੇ ਨਾਲ ਪ੍ਰੈਕਟੀਕਲ ਕੁਝ ਕੰਕਰੀਟ ਕੁਝ ਸਟੈਪਸ ਵੀ ਚੁੱਕੇ ਜਾਣ, ਜਿਹਦੇ ਨਾਲ ਸੋ ਸਿਰਫ ਗੱਲਾਂ ਨਾ ਹੋਣ ਕੁਝ ਐਕਸ਼ਨ ਵੀ ਹੋਵੇ।
ਜਸਟਿਨ ਟਰੂਡੋ ਦੀ ਸਰਕਾਰ ਦੇ ਵੇਲੇ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਸੋ ਉਹ ਉਹਨਾਂ ਦਾ ਹੁੰਦਾ ਸੀ ਫੀਲ ਗੁੱਡ, ਕੋਈ ਨਹੀਂ ਫਿਕਰ ਨਾ ਕਰੋ,
ਸੋਹਣੀਆਂ
ਗੱਲਾਂ, ਫਿਕਰ ਨਾ ਕਰੋ, ਚਿੰਤਾ ਕਾਹਨੂੰ ਕਰਦੇ ਹੋ, ਇੰਨੀ ਵਧੀਆ ਲਾਈਫ ਇਜ਼ ਗੁੱਡ, ਵੀ ਆਰ ਆਲ ਟੂਗੈਦਰ, ਉਹ ਇਹੋ ਜਿਹੀਆਂ ਗੱਲਾਂ ਸੀਗੀਆਂ।
ਮੈਰਿਜੁਆਨਾ ਇਜ਼ ਲੀਗਲ,
ਹਾਂ ਮੈਰਿਜੁਆਨਾ ਇਜ਼ ਲੀਗਲ। ਇੱਧਰ ਹੁਣ ਮਾਰਕ ਕਾਰਨੀ ਦਾ ਹੁਣ ਤੱਕ ਦਾ ਰਵੱਈਆ ਇਹ ਆ ਵੀ ਚਿੰਤਾ ਨਾ ਕਰੋ ਅਤੇ ਚਿੰਤਾ ਨਾ ਕਰਨ ਦਾ ਤਰੀਕਾ ਵੀ ਕੰਮ ਕਰੋ, ਕੰਮ ਕਰੋ, ਆਪਾਂ ਆਹ ਵੀ ਕੰਮ ਖਿੱਚ ਦੇਣਾ, ਆਹ ਵੀ ਕੰਮ ਖਿੱਚ ਦੇਣਾ, ਪਰ ਜਦੋਂ ਅਸਲ ਦੇ ਵਿੱਚ ਉਹ ਕੰਮ ਕਰਨ ਦਾ ਮੌਕਾ ਆਉਣਾ ਉਦੋਂ ਉਹ ਕਿੰਨੀ ਕੁ ਐਫੀਸ਼ੀਐਂਸੀ ਨਾਲ ਕਿੰਨਾ ਕੁ ਇਫੈਕਟਿਵਲੀ ਹੋ ਸਕੇਗਾ। ਇੱਕ ਕਾਰੋਬਾਰੀ ਅਦਾਰੇ ਦੇ ਵਿੱਚ ਕੰਮ ਚਲਾਉਣਾ ਅਤੇ ਸਿਆਸਤ ਦੇ ਵਿੱਚ ਕੰਮ ਚਲਾਉਣਾ ਇਹ ਬਹੁਤ ਵੱਖੋ ਵੱਖਰੀਆਂ ਤਰੀਕਾਂ ਨੇ। ਕਾਰੋਬਾਰੀ ਅਦਾਰਿਆਂ ਦੇ ਵਿੱਚ ਪੋਲੀਟਿਕਸ ਹੁੰਦੀ ਹੈ ਆਫਕੋਰਸ, ਪਰ ਉਹ ਮੁਕੰਮਲ ਪੋਲੀਟਿਕਸ ਉਹਦੇ ਵਿੱਚ ਆ ਕੇ ਇਸ ਤਰ੍ਹਾਂ ਕੰਮ ਕਢਾ ਸਕਣਾ ਅਤੇ ਐਫੀਸ਼ੈਂਟਲੀ ਕਢਾ ਸਕਣਾ। ਇਹ ਗੱਲ ਹਮੇਸ਼ਾ ਚੱਲਦੀ ਹੈ ਵੀ ਸਰਕਾਰੀ ਹਾਥੀ ਬੜੀ ਮੱਠੀ ਰਫ਼ਤਾਰ 'ਤੇ ਚੱਲਿਆ ਕਰਦਾ, ਉਹਨੂੰ ਤੁਸੀਂ ਹਾਥੀ ਨੂੰ ਜੇ ਘੋੜੇ ਦੀ ਰਫ਼ਤਾਰ 'ਤੇ ਦੌੜਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਕਿੰਨਾ ਕੁ ਭੱਜ ਸਕੇਗਾ ਅਤੇ ਕਿੰਨੀ ਦੂਰ ਤੱਕ ਭੱਜ ਸਕੇਗਾ, ਇਹ ਸਭ ਨੂੰ ਪਤਾ।
ਕਈ ਵਾਰੀ ਹੁੰਦਾ ਕੀ ਹੈ, ਜਦੋਂ ਘਰ 'ਚ ਵਿਆਹ ਧਰਿਆ ਹੋਵੇ ਅਤੇ ਉਦੋਂ ਬਹੁਤ ਸਾਰੇ ਪ੍ਰਬੰਧ ਕਰਨੇ ਹੁੰਦੇ, ਔਰਗਨਾਈਜ਼ ਕਰਨਾ ਹੁੰਦਾ, ਅਤੇ ਇੱਕ ਬੰਦਾ ਹੁੰਦਾ ਜਿਹਨੂੰ ਨਾ ਲੱਗਦਾ ਵੀ ਯਾਰ ਇਹਨੂੰ ਸਾਰਾ ਕੁਝ ਪਤਾ, ਉਹਨੂੰ ਪੁੱਛਦਾ ਯਾਰ ਵੀ ਉਹ ਯਾਰ ਕਾਰਡ ਜਿਹੜੇ ਸੀਗੇ ਉਹ ਭੇਜਣੇ ਸੀ ਉਹ ਭੇਜਤੇ, ਉਹ ਹਾਂ ਚਿੰਤਾ ਨਾ ਕਰੋ ਮੈਂ ਭੇਜਤੇ, ਉਹ ਯਾਰ ਉਹ ਪ੍ਰਬੰਧ ਕਰਨਾ ਸੀ ਯਾਰ ਉਧਰੋਂ ਕੇਟਰਰ ਨਾਲ ਗੱਲ ਹੋ ਗਈ, ਉਹ ਹੋ ਗਈ ਮੈਂ ਕਰ ਲੈਣੀ ਗੱਲਾਂ ਉਹਦਾ ਦਾ, ਹੀ ਇਜ਼ ਗੋਟ ਦਿਸ, ਉਹ ਸਾਡੇ ਇਸ ਵੇਲੇ ਮਾਰਕ ਕਰਨੀ ਨੇ। ਹੁਣ ਜਦੋਂ ਵਿਆਹ ਦੀ ਤਰੀਕ ਆਉਣੀ ਹੈ, ਸੋ ਜਦੋਂ ਐਕਚੁਲੀ ਅਸੀਂ ਮਤਲਬ ਕਹਿ ਲਓ ਵੀ ਜਦੋਂ ਇਹਨਾਂ ਦਾ ਹਨੀਮੂਨ ਪੀਰੀਅਡ, ਹੁਣ ਵਿਆਹ ਤੋਂ ਬਾਅਦ ਇਹਨਾਂ ਦਾ ਹਨੀਮੂਨ ਪੀਰੀਅਡ ਖਤਮ ਹੋਣਾ, ਸੋ ਉਦੋਂ ਉਹ ਕੀ ਸੱਚੀ ਮੁੱਚੀ ਉਹਨਾਂ ਸਾਰੇ ਪ੍ਰਬੰਧ ਕੀਤੇ ਹੋਏ ਨੇ, ਜਾਂ ਫਿਰ ਬਾਅਦ ਪਤਾ ਲੱਗਣਾ ਵੀ ਕੇਟਰਰ ਵੀ ਹੈ ਨਹੀਂ,
ਜਾਂ ਫਿਰ
ਕਾਰਡ ਵੀ ਨਹੀਂ ਭੇਜੇ ਗਏ,
ਜਾਂ ਫਿਰ ਵਾਸੂ ਜੀ ਜਿਵੇਂ ਹੁਣ ਕ੍ਰਿਸਟੀਆ ਫ੍ਰੀਲੈਂਡ ਦੀਆਂ ਚਿੱਠੀਆਂ ਬੀਸੀ ਫੈਰੀਜ਼ ਦੇ ਸੰਦਰਭ 'ਚ ਲਿਖੀਆਂ, ਡਿਸਕਨੈਕਟ ਸਾਹਮਣੇ ਆ ਗਿਆ ਨਾ। ਕਈ ਵਾਰੀ ਹੁੰਦਾ ਕੀ ਹੈ ਕਿ ਜਿਹੜਾ ਵਿਅਕਤੀ ਐਟ ਦਾ ਹੈਲਮ ਹੈ ਉਹਨੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਸੌਂਪਤੀਆਂ, ਜਿਹਨੂੰ ਕਾਰਡ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਹਨੂੰ ਪੁੱਛਿਆ ਵੀ ਭਾਈ ਕਿੰਨੇ ਕਾਰਡ ਵੰਡੇ ਨੇ, ਜਾਂ ਤੁਹਾਡਾ ਐਸਟੀਮੇਟ ਸੀ ਵੀ 200 ਕਾਰਡ ਵੰਡਿਆ 400 ਬੰਦਾ ਆਊਗਾ, ਉਹਨੇ ਕਾਰਡ ਵੰਡਤਾ 300, ਬੰਦਾ ਆ ਗਿਆ 600-650, ਤੁਸੀਂ ਜਿਹੜਾ ਬਾਕੀ ਸਾਰਾ ਪ੍ਰਬੰਧ ਉਸ ਮੌਕੇ ਦਾ ਕੀਤਾ ਹੋਇਆ ਸੀ, ਫਿਰ ਕੁਰਸੀਆਂ ਵੀ ਭੱਜ ਭੱਜ ਕੇ ਲਾਸਟ ਮਿੰਟ 'ਤੇ ਲਗਾਉਣੀਆਂ ਪੈ ਰਹੀਆਂ, ਅਤੇ ਕੇਟਰਰ ਵੀ ਫਿਰ ਸਬਜ਼ੀਆਂ ਦੇ ਵਿੱਚ ਪਾਣੀ ਹੋਰ ਘੋਲ ਕੇ ਉਹਨੂੰ ਹੋਰ ਜ਼ਿਆਦਾ ਉਹਦੀ ਮਿਕਦਾਰ ਵਧਾ ਰਹੇ ਨੇ ਤਾਂ ਕਿ ਸਭ ਨੂੰ ਸਰਵ ਕੀਤਾ ਜਾ ਸਕੇ। ਸੋ ਪੋਲੀਟਿਕਸ ਵੀ ਇਸੇ ਤਰ੍ਹਾਂ ਵਾਟਰ ਡਾਊਨ ਕੀਤੀ ਜਾਂਦੀ ਹੈ,
ਅਤੇ ਸਾਊਥ ਆਫ ਦਾ ਬਾਰਡਰ ਜਿਹੜਾ ਫੁੱਫੜ ਬੈਠਾ ਉਹ ਨਾਰਾਜ਼ ਦਾ ਨਾਰਾਜ਼ ਹੀ ਹੈ।
ਅੱਛਾ, ਅਜੇ ਵੈਸੇ ਕੈਨੇਡਾ ਦੇ ਉੱਪਰ ਰੈਸੀਪ੍ਰੋਕਲ ਟੈਰਿਫ ਤੋਂ ਬਚਾ ਰਿਹਾ ਜਿਹੜੀ ਕੱਲ੍ਹ ਟਰੰਪ ਨੇ ਚਿੱਠੀਆਂ ਭੇਜੀਆਂ, ਪਰ 21 ਜੁਲਾਈ ਅਜੇ ਬੜੀ ਦੂਰ ਹੈ, ਅਤੇ ਬਿਟਵੀਨ ਨਾਓ ਐਂਡ ਜੁਲਾਈ 21 ਕੈਨੇਡਾ ਦੇ ਨਾਲ ਕਿਸ ਹਿਸਾਬ ਦੇ ਨਾਲ ਕੀ ਸਲੂਕ ਹੁੰਦਾ ਵੀ ਦੇਖਦੇ ਹਾਂ।
ਯਾ ਸੋ ਰੈਸੀਪ੍ਰੋਕਲ ਟੈਰਿਫਸ ਦੇਖੋ 2 ਅਪ੍ਰੈਲ ਨੂੰ ਜਾਰੀ ਕੀਤੀਆਂ ਗਈਆਂ ਸਨ, 2 ਅਪ੍ਰੈਲ ਵਾਲੀਆਂ ਟੈਰਿਫਸ ਦੇ ਵਿੱਚ ਕੈਨੇਡਾ ਦਾ ਨਾਮ ਸੀਗਾ ਹੀ
ਨਹੀਂ, ਉਦੋਂ ਸੀਗਾ ਨਹੀਂ,
ਸੋ ਸਾਡੇ ਉੱਤੇ ਰੈਸੀਪ੍ਰੋਕਲ ਟੈਰਿਫਸ ਕਦੇ ਲੱਗੀਆਂ ਹੀ ਨਹੀਂ, ਕਿਉਂਕਿ ਅਸੀਂ ਫ੍ਰੀ ਟ੍ਰੇਡ ਅਗਰੀਮੈਂਟ ਦਾ ਹਿੱਸਾ ਹੈਗੇ ਹਾਂ, ਅਤੇ ਉਹਦੇ ਨਾਲ ਸਾਡੀ ਨੈਗੋਸੀਏਸ਼ਨ ਜਿਹੜੀ ਚੱਲ ਰਹੀ ਹੈ, ਸਾਡੀ ਡੈਡਲਾਈਨ ਹੈਗੀ 21 ਜੁਲਾਈ ਦੀ, ਸੋ 21 ਜੁਲਾਈ ਤੱਕ ਸਾਡੀ ਕੋਈ ਡੀਲ ਹੁੰਦੀ ਹੈ ਕਿ ਨਹੀਂ, ਅਤੇ ਜਦੋਂ ਡੀਲ ਹੋਏਗੀ ਉਹਦੇ ਵਿੱਚ ਸਾਰੀਆਂ ਟੈਰਿਫਸ ਹਟਣਗੀਆਂ ਕਿ ਨਹੀਂ, ਉਹ ਫਿਰ ਫੁੱਫੜ ਜੀ ਨਿਰਧਾਰਤ ਕਰਨਗੇ।
ਇੱਥੇ ਵਟਸਐਪ 'ਤੇ ਮੈਸੇਜ ਕਹਿੰਦੇ ਬਸ ਜੀ ਕੋਰਟਸ਼ਿਪ ਪੀਰੀਅਡ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਵਿਜੇ ਜੀ।